And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਲੌਂਗ ਵੀਕਐਂਡ ਕਿਵੇਂ ਰਿਹਾ?
ਲੌਂਗ ਵੀਕਐਂਡ ਬਹੁਤ ਵਧੀਆ ਰਿਹਾ।
ਵਧੀਆ ਸੀ ਹੈ ਨਾ? ਹਾਂ, ਇਟ ਵਾਸ ਐਕਚੁਅਲੀ ਵੈਰੀ ਨਾਈਸ, ਵੈਰੀ ਰਿਲੈਕਸਿੰਗ।
ਯੈਸ।
ਹਾਂ, ਅੱਜ ਮੈਨੂੰ ਆਪਣੇ ਆਪ ਨੂੰ ਲੱਗ ਰਿਹਾ ਵੀ ਯਾਰ ਬਹੁਤ ਆਰਾਮ ਨਾਲ ਆਵਾਜ਼ ਨਿਕਲਦੀ ਪਈ ਹੈ।
ਵੈਰੀ ਨਾਈਸ, ਦੈਟਸ ਗੁੱਡ। ਜਿੱਦਾਂ ਆਮ ਤੌਰ ਤੇ ਵੀਕਐਂਡ ਤੋਂ ਬਾਅਦ ਆ ਕੇ ਆਵਾਜ਼ ਦੇ ਲਿਹਾਜ਼ ਤੋਂ ਥੋੜਾ ਜਿਹਾ
ਜੀ ਜੀ ਮੈਂ ਰਿਆਜ਼ ਕਰਕੇ ਆਇਆ ਸੀ।
ਆਵਾਜ਼, ਲਿਹਾਜ਼, ਰਿਆਜ਼,
ਠੀਕ, ਪਿਆਜ਼, ਰਾਜ਼ ਮਿਤਾਜ਼, ਇੱਦਾਂ ਹੀ ਕਰਦੇ ਹਾਂ ਸਾਰਾ ਪ੍ਰੋਗਰਾਮ, ਹੈ ਨਾ?
ਠੀਕ ਹੈ ਜੀ, ਕਰੋ ਆਗਾਜ਼।
ਹੋਰ ਸੁਣਾਓ, ਕੀ ਹਾਲ ਚਾਲ?
ਬਹੁਤ ਵਧੀਆ ਜੀ, ਆਲ ਗੁੱਡ।
ਹਾਂ, ਵਧੀਆ। ਬਸ
ਮੌਸਮ ਠੰਡਾ ਹੋ ਗਿਆ?
ਮੌਸਮ ਦੇ ਵਿੱਚ ਠੰਡਕ ਹੋ ਗਈ ਹੈ, ਸਵੇਰ ਸ਼ਾਮ ਦੀ ਤਾਂ ਠੰਡ ਜ਼ਰੂਰ ਹੋ ਗਈ ਆ। ਹੁਣ ਆਈ ਥਿੰਕ ਇਟਸ ਓਨਲੀ ਪ੍ਰੂਡੈਂਟ ਕਿ ਗੱਡੀ ਦੇ ਵਿੱਚ ਇੱਕ ਅੱਧੀ ਜੈਕਟ ਵਗੈਰਾ ਜ਼ਰੂਰ ਰੱਖੀ ਜਾਵੇ। ਅੱਜ ਥੋੜ੍ਹੀ ਬਹੁਤ ਬੂੰਦਾਬਾਂਦੀ ਵੀ ਹੋਣੀ ਆ, ਸੋ ਈਵਨ ਫੋਰ ਟੁਮੋਰੋ ਐਂਡ ਡੇ ਆਫਟਰ ਟੁਮੋਰੋ ਉਦੋਂ ਵੀ ਥੋੜ੍ਹੀ ਬਹੁਤ ਬਾਰਿਸ਼ ਹੋ ਸਕਦੀ ਹੈ। ਸੋ ਡਿਪੈਂਡਿੰਗ ਔਨ ਕਿ ਤੁਸੀਂ ਦਿਨ ਦੇ ਕਿਹੜੇ ਸਮੇਂ ਬਾਹਰ ਹੈਗੇ ਹੋ, ਤੁਹਾਨੂੰ ਥੋੜ੍ਹੀ ਬਹੁਤੀ ਉਸ ਹਿਸਾਬ ਨਾਲ ਵੀ ਤਿਆਰੀ ਰੱਖਣੀ ਚਾਹੀਦੀ ਹੈ, ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਹੁਣ ਮੌਸਮ ਦੇ ਵਿੱਚ ਫਲਕਚੁਏਸ਼ਨਸ ਦੇਖਣ ਨੂੰ ਥੋੜ੍ਹੀ ਜ਼ਿਆਦਾ ਮਿਲਣਗੀਆਂ।
ਯਾ, ਬਿਕੋਜ਼ ਸਟਾਰਟਿੰਗ ਦਿਸ ਵੀਕਐਂਡ ਫਿਰ ਕਹਿੰਦੇ ਗਰਮੀ ਹੋ ਜਾਣੀ ਆ।
ਹਾਂਜੀ,
ਸੋ ਸੈਟਰਡੇ ਸੰਡੇ ਤੋਂ ਫਿਰ ਥੋੜ੍ਹੀ ਗਰਮੀ ਹੋ ਰਹੀ, ਅਗਲਾ ਹਫ਼ਤਾ ਕਹਿੰਦੇ ਕਾਫੀ ਗਰਮੀ ਰਹਿਣ ਦੇ।
26-27 ਡਿਗਰੀ, ਹਾਂਜੀ, ਅਜੇ ਹੈਗੇ ਨੇ ਥੋੜ੍ਹੇ ਗਰਮੀ ਵਾਲੇ ਦਿਨ, ਸੋ ਚੰਗੀ ਗੱਲ ਆ, ਮੰਨ ਲਈਏ ਇਹਨਾਂ ਨੂੰ। ਪਰ ਇਹ ਹੈ ਵੀ ਫਿਰ ਨਾਲ ਮੌਸਮ ਤੋਂ ਵੀ ਬਚਾਅ ਕਰਕੇ ਰੱਖੀਏ। ਬਾਕੀ ਵਾਸੂ ਜੀ, ਖ਼ਬਰਾਂ ਦਾ ਸਿਲਸਿਲਾ ਜੇ ਸ਼ੁਰੂ ਕਰੀਏ ਯਾਰ, ਡੈਲਟਾ ਹੋਸਪਿਟਲ, ਕੱਲ੍ਹ ਫਰੇਜ਼ਰ ਹੈਲਥ ਨੇ ਇੱਕ ਸ਼ਾਮੀ ਪ੍ਰੈਸ ਰਿਲੀਜ਼ ਭੇਜੀ ਜਿਹਦੇ ਵਿੱਚ ਦੱਸਿਆ ਗਿਆ ਕਿ ਡੈਲਟਾ ਹੋਸਪਿਟਲ ਦਾ ਜਿਹੜਾ ਐਮਰਜੈਂਸੀ ਰੂਮ ਆ, ਇਹਨੂੰ ਕੱਲ੍ਹ ਸ਼ਾਮੀ ਬੰਦ ਕਰਨਾ ਪੈ ਗਿਆ ਸੀ, ਕੱਲ੍ਹ ਸ਼ਾਮੀ 7 ਵਜੇ। ਅੱਜ ਸਵੇਰੇ ਇਹਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ। ਡੈਲਟਾ ਦੇ ਮੇਅਰ ਜਾਰਜ ਹਾਰਵੀ ਇਸ ਗੱਲ ਤੋਂ ਡਾਢੇ ਔਖੇ ਨੇ, ਪਰੇਸ਼ਾਨ ਨੇ। ਉਹਨਾਂ ਨੇ ਕਿਹਾ ਕਿ ਫਰੇਜ਼ਰ ਹੈਲਥ ਨੇ ਮਹਿਜ਼ ਘੰਟੇ ਦਾ ਨੋਟਿਸ ਹੀ ਦਿੱਤਾ ਇਸ ਤੋਂ ਪਹਿਲਾਂ ਕਿ ਐਮਰਜੈਂਸੀ ਰੂਮ ਨੂੰ ਬੰਦ ਜਦੋਂ ਕੀਤਾ ਜਾ ਰਿਹਾ ਸੀ। ਅਤੇ ਜਿਹੜੀ ਵਾਸੂ ਜੀ ਇਹ ਸਮੱਸਿਆ ਹੈਗੀ ਆ, ਇਹ ਪਹਿਲੀ ਵਾਰ ਨਹੀਂ ਹੋਇਆ ਇਸ ਸਾਲ, ਪਹਿਲਾਂ ਵੀ ਮਲਟੀਪਲ ਟਾਈਮਸ ਹੋ ਚੁੱਕਾ ਕਿ ਡੈਲਟਾ ਹੋਸਪਿਟਲ ਦਾ ਐਮਰਜੈਂਸੀ ਰੂਮ ਬਿਕੋਜ਼ ਆਫ ਸਟਾਫਿੰਗ ਸ਼ੋਰਟੇਜਸ ਇਹਨੂੰ ਬੰਦ ਕਰਨਾ ਪਿਆ ਹੈ।
ਇਸ ਸਾਲ ਫਰਵਰੀ ਦੇ ਵਿੱਚ ਹੀ 2 ਕੰਜ਼ੈਕਟਿਵ ਨਾਈਟਸ ਵਾਸਤੇ ER ਨੂੰ ਬੰਦ ਕੀਤਾ ਗਿਆ ਸੀ। ਉਹਨੂੰ ਭਾਵੇਂ ਹੁਣ ਇਹ ਕਹਿੰਦੇ ਟੈਂਪਰਰੀ ਸਰਵਿਸ ਇੰਟਰਪਸ਼ਨ ਨੇ, ਇਹ ਨਹੀਂ ਕਹਿੰਦੇ, ਪਹਿਲਾਂ ER ਕਲੋਜਰਸ ਕਹਿੰਦੇ ਹੁੰਦੇ ਸੀ, ਹੁਣ ਇਹ ਕਹਿੰਦੇ ਨੇ ਕਿ ਇਹ ਤਾਂ ਇੱਕ ਇੰਟਰਪਸ਼ਨ ਹੈ, ਸਰਵਿਸ ਇੰਟਰਪਸ਼ਨ, ਕਿਉਂਕਿ ਜਿਹੜੇ ਪੇਸ਼ੈਂਟਸ ਆਉਣਗੇ ਵੀ ਉਹਨਾਂ ਨੂੰ ਡਾਕਟਰ ਨਹੀਂ ਮਿਲੇਗਾ, ਪਰ ਨਰਸਿਸ ਉਹਨਾਂ ਦਾ ਚੈੱਕਅਪ ਵਗੈਰਾ ਕਰ ਸਕਣਗੇ, ਤੇ ਜਿਹੜਾ ਕੋਈ ਲੱਗੇਗਾ ਵੀ ਪੇਸ਼ੈਂਟ ਜ਼ਿਆਦਾ ਕੋਈ ਗੰਭੀਰ ਸਮੱਸਿਆ ਹੈ, ਉਹਨਾਂ ਨੂੰ ਉੱਥੋਂ ਰੀਡਾਇਰੈਕਟ ਕਰ ਦਿੱਤਾ ਜਾਏਗਾ, ਐਂਬੂਲੈਂਸ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਕਿਸੇ ਹੋਰ ਹੋਸਪਿਟਲ ਲਿਜਾਂਦਾ ਜਾਏਗਾ। ਪਰ ਡੈਲਟਾ ਨਾਲ ਵਿਜੇ ਦੀ ਪ੍ਰੋਬਲਮ ਇਹ ਹੋ ਜਾਂਦੀ ਹੈ ਕਿ ਡੈਲਟਾ ਜੇ ਤੁਸੀਂ ਵੈਂਕੂਵਰ ਜਾਂ ਕਿਤੇ ਹੋਰ ਲੈ ਕੇ ਜਾਣਾ ਡੈਲਟਾ ਤੋਂ ਕਿਸੇ ਪੇਸ਼ੈਂਟ ਨੂੰ, ਟਨਲ ਦੇ ਵਿੱਚੋਂ,
ਮੈਸੀ ਟਨਲ, ਯੈਸ,
ਤੇ ਜੇ ਉੱਥੇ ਟ੍ਰੈਫਿਕ ਜਾਮ ਹੋਵੇ ਫਿਰ ਕੀ ਕਰੋਗੇ? ਸੋ ਵਿਜੇ ਜੀ, ਨਾਲ ਜਿਹੜਾ ਇਹ ਹੁਣ ਸਰਵਿਸ ਇੰਟਰਪਸ਼ਨ ਹੋਈ ਹੈ, ਇਹਦਾ ਜੋ ਕਾਰਨ ਆ ਉਹ ਹੋਰ ਵੀ ਜ਼ਿਆਦਾ ਚਿੰਤਾਜਨਕ ਹੋ ਜਾਂਦੀ ਗੱਲ, ਕਿਉਂਕਿ ਦੱਸਿਆ ਜਾਂਦਾ ਵੀ ਇੱਕ ਡਾਕਟਰ ਅਚਾਨਕ ਕੋਈ ਬਿਮਾਰ ਹੋ ਗਿਆ।
ਹਾਂਜੀ, ਯੈਸ,
ਸੋ ਅਨਐਕਸਪੈਕਟਡ ਇਲਨੈਸ ਆਫ ਅ ਡਾਕਟਰ, ਉਹਦੇ ਕਰਕੇ ਪੂਰਾ ER ਜਿਹੜਾ ਇੱਕ ਤਰੀਕੇ ਨਾਲ ਬੰਦ ਹੋ ਗਿਆ,
ਕਿਉਂਕਿ ਐਮਰਜੈਂਸੀ ਰੂਮ ਦੇ ਵਿੱਚ ਦੇਖੋ ਜਿੱਥੇ ਬਾਕੀ ਨਰਸਿਸ ਨੇ ਹੋਰ ਮੈਡੀਕਲ ਅਮਲਾ ਫੈਲਾ, ਉੱਥੇ ਡਾਕਟਰਸ ਦੀ ਮੌਜੂਦਗੀ ਵੀ ਆਫਕੋਰਸ ਇੰਪੋਰਟੈਂਟ ਆ। ਬਹੁਤ ਸਾਰੇ ਸਾਡੇ ਸੁਣਨ ਵਾਲੇ ਜਦੋਂ ਸਮੇਂ ਸਿਰ ਜੇ ਕਿਸੇ ਨੂੰ ਜੇ ਕਦੇ ਵੀ ER ਜਾਣਾ ਪੈਂਦਾ, ਤੁਹਾਨੂੰ ਪਤਾ ਕਿ ਟ੍ਰਾਇਜਿੰਗ ਤੋਂ ਬਾਅਦ ਜਿਹੜਾ ਵੀ ਕੋਈ ਸਕੈਨ ਵਗੈਰਾ ਜੋ ਵੀ ਕੋਈ ਉੱਥੇ ਪ੍ਰੋਸੀਜਰ ਹੋਣਾ, ਡਾਇਗਨੋਸਿਸ ਹੋਣਾ, ਉਸ ਤੋਂ ਬਾਅਦ ਇਹ ਹੁੰਦਾ ਜੀ ਨਾਲ ਦਾ ਡਾਕਟਰ ਵਿਲ ਸੀ ਯੂ। ਐਂਡ ਕਿੰਨੇ ਹੀ ਮਰੀਜ਼ਾਂ ਨੇ ਤਾਂ ਇਹ ਵੀ ਰਿਪੋਰਟ ਕੀਤਾ ਨਾ ਕਿ ਜਿਹੜਾ ਕਈ ਵਾਰੀ ਜਿਹੜੇ ਇਨੀਸ਼ੀਅਲ ਸਟੈਪਸ ਨੇ ਉਹ ਤੇ ਫਟਾਫਟ ਹੋ ਜਾਂਦੇ ਨੇ, ਡਾਕਟਰ ਦਾ ਇੰਤਜ਼ਾਰ ਕਰਦੇ ਕਰਦੇ ਕਈ ਵਾਰ ਕਈ ਘੰਟੇ ਉੱਥੇ ਵੇਟ ਕਰਨੀ ਪੈਂਦੀ, ਬੈਠੇ ਰਹਿਣਾ ਪੈਂਦਾ। ਹੁਣ ਜੇ ਡਾਕਟਰ ਵੀ ਉੱਥੇ ਨਹੀਂ ਹੈਗਾ ਤੇ ਇਹਦਾ ਇਹ ਦਿਸ ਆਲਸੋ ਪੁਆਇੰਟਸ ਟੂ ਦ ਫੈਕਟ ਕਿ ਜੇ ਇੱਕ ਡਾਕਟਰ ਬਿਮਾਰ ਹੋਣ ਕਰਕੇ ER ਤੁਹਾਨੂੰ ਬੰਦ ਕਰਨਾ ਪੈ ਜਾਂਦਾ ਫੋਰ ਓਵਰਨਾਈਟ ਲਗਭਗ 12 ਘੰਟੇ ਲਈ, ਤਾਂ ਫਿਰ ਵਾਸੂ ਜੀ ਇਟ ਅਗੇਨ ਪੁਆਇੰਟਸ ਟੂ ਦੈਟ ਸੇਮ ਪ੍ਰੋਬਲਮ ਕਿ ਜਿਹੜੀ ਡਾਕਟਰਾਂ ਦੀ ਸ਼ੋਰਟੇਜ ਹੈਗੀ ਆ ਐਮਰਜੈਂਸੀ ਰੂਮਸ ਦੇ ਵਿੱਚ, ਉਹ ਵੀ ਇੱਕ ਬਹੁਤ ਵੱਡਾ ਕੰਟਰੀਬਿਊਟਿੰਗ ਫੈਕਟਰ ਆ।
ਬਿਲਕੁਲ ਹੈ, ਤੇ ਫਰਵਰੀ ਦੇ ਵਿੱਚ ਜਦੋਂ ਸਾਡਾ ਲੈਜਿਸਲੇਚਰ ਦਾ ਸੈਸ਼ਨ ਸ਼ੁਰੂ ਹੋਇਆ ਸੀ, ਉਦੋਂ BC ਕੰਜ਼ਰਵੇਟਿਵਸ ਨੇ ਕੁਐਸਚਨ ਪੀਰੀਅਡ ਦੌਰਾਨ ਇਹਨੂੰ ਇੱਕ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।
ਮੈਨੂੰ
ਯਾਦ ਆ ਉਦੋਂ ਉਹਨਾਂ ਨੇ ਦੱਸਿਆ ਸੀ, ਕਹਿੰਦੇ 1400 ਤੋਂ ਵੀ ਜ਼ਿਆਦਾ ER ਕਲੋਜਰਸ ਹੋ ਚੁੱਕੇ ਨੇ ਪਿਛਲੇ 2 ਸਾਲਾਂ
ਚ, ਹਾਂਜੀ,
ਪਰ
ਅਕ੍ਰੋਸ ਦ ਪ੍ਰੋਵਿੰਸ
BC ਦੇ ਵਿੱਚ। ਸੋ ਇਹਨੂੰ ਇੱਕ ਵੱਡਾ ਸਿਆਸੀ ਮੁੱਦਾ ਤਾਂ ਹੈ ਹੀ, ਸਰਕਾਰ ਵੀ ਇਸ ਤੋਂ ਭਲੀਭਾਂਤ ਵਾਕਫ ਹੈ, ਤੇ ਇਹਦੇ ਵਾਸਤੇ ਕੋਸ਼ਿਸ਼ ਬੜੀ ਕੀਤੀ ਜਾ ਰਹੀ ਹੈ ਕਿ ਡਾਕਟਰਸ ਦੀ ਜਿਹੜੀ ਸ਼ੋਰਟੇਜ ਆ ਉਹਨੂੰ ਐਡਰੈਸ ਕੀਤਾ ਜਾ ਸਕੇ। ਪਰ ਪਿਛਲੇ ਕਾਫੀ ਸਮੇਂ ਤੋਂ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਡਾਕਟਰਾਂ ਦੀ ਘਾਟ ਆ, ਤੇ ਇਹ ਕਹਿ ਦਿੱਤਾ ਜਾਂਦਾ ਵੀ ਅਸੀਂ ਅਮਰੀਕਾ ਤੋਂ ਬਹੁਤ ਸਾਰੇ ਡਾਕਟਰਸ ਨਵੇਂ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਪਤਾ ਨਹੀਂ ਕਿੰਨਾ ਕੁ ਕਾਰਗਰ ਵਿਜੇ ਜੀ ਤਰੀਕਾ ਹੈ। ਆਈ ਥਿੰਕ ਵੀ ਨੀਡ ਸਮ ਅਦਰ ਵੇ ਟੂ ਐਡਰੈਸ ਦ ਡਾਕਟਰ ਐਂਡ ਹੈਲਥ ਕੇਅਰ ਸ਼ੋਰਟੇਜ, ਕਿਉਂਕਿ ਕਿੰਨੇ ਡਾਕਟਰ ਜਾਂ ਕਿੰਨੇ ਹੈਲਥ ਕੇਅਰ ਪ੍ਰੋਫੈਸ਼ਨਲ ਅਸੀਂ ਅਮਰੀਕਾ ਤੋਂ ਲਿਆਵਾਂਗੇ,
ਕਿਉਂਕਿ
ਜਿੰਨੇ ਕੁ ਆਏ ਵੀ ਨੇ ਨਾ ਵਿਜੇ ਜੀ ਅਜੇ ਤੱਕ, ਉਹ ਸਾਰੇ ਆਪਣੇ ਫੈਮਿਲੀਅਰ ਟਾਈਜ ਦੇ ਕਰਕੇ ਵੀ, ਕਿਸੇ ਦਾ ਪਰਿਵਾਰ ਇੱਥੇ ਆ, ਕੋਈ ਵੈਸੇ ਹੀ ਕੈਨੇਡੀਅਨ ਮੂਲ ਦਾ ਸੀ ਡਾਕਟਰ, ਉਹ ਇੱਥੇ ਅਮਰੀਕਾ ਕੰਮ ਕਰ ਰਿਹਾ ਸੀ, ਦੋ ਚਾਰ ਵਾਪਸ ਆਏ ਨੇ,
ਘਰ ਵਾਪਸੀ ਹੋਈ ਹੈ, ਘਰ ਵਾਪਸੀ ਹੋਏ ਨੇ, ਕੁਝ ਲੋਕ
ਕੋਈ ਵੀ ਇੱਦਾਂ ਡੋਨਲਡ ਟਰੰਪ ਤੋਂ ਪਰੇਸ਼ਾਨ ਹੋ ਕੇ ਅਮਰੀਕਾ ਛੱਡ ਕੇ ਕੈਨੇਡੀਅਨ ਨਹੀਂ ਬਣ ਰਿਹਾ।
ਡਾਕਟਰਾਂ ਦੀਆਂ ਡਾਰਾਂ ਦੀਆਂ ਡਾਰਾਂ ਅਮਰੀਕਾ ਛੱਡ ਕੇ ਕੈਨੇਡਾ ਆਉਣ ਨੂੰ ਜਾਂ ਬੀਸੀ ਆਉਣ ਨੂੰ ਤਤਪਰ ਨਹੀਂ ਬੈਠੀਆਂ, ਹਕੀਕਤ ਇਹ ਆ,
ਇੱਦਾਂ ਲੱਗ ਰਿਹਾ। ਤੇ ਪਰ ਜਦੋਂ ਵੀ ਸਵਾਲ ਪੁੱਛਿਆ ਜਾਂਦਾ, ਹੁਣ ਇਹ ਕਹਿ ਦਿੱਤਾ ਜਾਂਦਾ ਜੀ ਅਸੀਂ ਅਮਰੀਕਾ ਦੇ ਵਿੱਚ ਐਡਵਰਟਾਈਜ਼ਿੰਗ ਪ੍ਰੋਗਰਾਮ ਚਲਾ ਰਹੇ ਹਾਂ, ਅਸੀਂ ਹਾਇਰਿੰਗ ਪ੍ਰੋਗਰਾਮ ਚਲਾ ਰਹੇ ਹਾਂ, ਚਲੋ ਠੀਕ ਆ, ਬਟ ਆਈ ਥਿੰਕ ਮੋਰ ਨੀਡਸ ਟੂ ਬੀ ਡਨ, ਐਸਪੈਸ਼ਲੀ ਜਿਹੜੇ ਇੰਟਰਨੈਸ਼ਨਲੀ ਟ੍ਰੇਨਡ ਜਿਹੜੇ ਡਾਕਟਰਸ ਹੈਲਥ ਕੇਅਰ ਪ੍ਰੋਫੈਸ਼ਨਲ ਅਸੀਂ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਇੱਥੇ ਲੈ ਕੇ ਆਏ ਹਾਂ ਕੈਨੇਡਾ ਦੇ ਵਿੱਚ, ਉਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ, ਉਹਨਾਂ ਵਾਸਤੇ ਜਿਹੜਾ ਲਾਇਸੈਂਸਿੰਗ ਪ੍ਰੋਗਰਾਮ ਆ ਉਹ ਥੋੜ੍ਹਾ ਜਿਹਾ ਹੋਰ ਫਾਸਟ ਟਰੈਕ ਕਰਨਾ ਚਾਹੀਦਾ।
ਤਬਦੀਲੀਆਂ ਕੀਤੀਆਂ ਤਾਂ ਹੈਗੀਆਂ ਨੇ, ਜਿਹੜਾ ਵਾਸੂ ਜੀ ਕੈਨੇਡੀਅਨ ਮੈਡੀਕਲ ਕਾਊਂਸਲ ਦੇ ਪੇਪਰ ਜਿਹੜੇ ਹੁੰਦੇ ਸੀ, ਜਿਹੜਾ ਪਹਿਲਾ ਐਗਜ਼ਾਮ ਆ, ਉਹ ਹੁਣ ਉਸ ਤੋਂ ਕੁਝ ਐਗਜ਼ੈਂਪਸ਼ਨਸ ਮਿਲੀਆਂ ਨੇ ਕੁਝ ਡਾਕਟਰਾਂ ਨੂੰ ਜਿਹੜੇ ਕਿ ਵਿਦ ਸਰਟਨ ਐਕਸਪੀਰੀਅੰਸ ਅਤੇ ਕੁਝ ਸਰਟਨ ਮੁਲਕਾਂ ਤੋਂ ਆ ਰਹੇ ਨੇ। ਸੋ ਕਦਮ ਤਾਂ ਚੁੱਕੇ ਜਾ ਰਹੇ ਨੇ, ਕਿਉਂਕਿ ਜਿਹੜੀ ਅਸੀਂ ਪਿਛਲੇ ਦਿਨ ਹੀ ਗੱਲ ਕੀਤੀ ਹੈ ਨਾ, ਇਹ ਪ੍ਰੋਵਿੰਸ਼ਲ ਸਰਕਾਰ ਨੇ ਗੱਲ ਦੱਸੀ ਸੀ, ਜਿਹਦੇ ਵਿੱਚ ਮੇਨ ਗੱਲ ਇਹੀ ਸੀ ਕਿ ਜਿਹੜਾ ਬੀ ਸੀ ਦਾ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਆ, ਜਿਹੜੇ ਕਿ ਇਹ ਰੂਲਸ ਬਣਾਉਂਦੇ ਨੇ ਕਿ ਬੀ ਸੀ ਦੇ ਵਿੱਚ ਕਿਹੜੇ ਡਾਕਟਰ ਨੂੰ ਤੁਸੀਂ ਲਾਇਸੈਂਸ ਪ੍ਰਦਾਨ ਕਰਨਾ, ਉਹਨਾਂ ਨੇ ਆਪਣੀਆਂ ਸ਼ਰਤਾਂ ਦੇ ਵਿੱਚ ਥੋੜ੍ਹੀ ਢਿੱਲ ਦਿੱਤੀ ਸੀ। ਸੋ ਅਜੇ ਉਹ ਦਿੱਤੀਆਂ ਗਈਆਂ ਢਿੱਲਾਂ ਦਾ ਜ਼ਮੀਨੀ ਪੱਧਰ 'ਤੇ ਅਸਰ ਉਹ ਦੇਖਿਆ ਜਾਣਾ ਅਜੇ ਬਾਕੀ ਹੈ, ਵੀ ਹੈਵ ਨੋਟ ਸੀਨ ਦੈਟ, ਪਰ ਹੋਪਫੁਲੀ ਉਹ ਦੇਖਣ ਨੂੰ ਮਿਲੇਗਾ। ਦੇਖੋ ਜਿਹੜੀ ਤੁਸੀਂ ਆ ਈਅਰ ਕਲੋਜ਼ਰਸ ਦਾ ਵਾਸਤੇ ਜੀ ਜ਼ਿਕਰ ਕੀਤਾ, ਮੋਰ ਦੈਨ 1400 ਜਿਹੜੀਆਂ ਕਿ ਫਰਵਰੀ ਦੇ ਵਿੱਚ ਬੀ ਸੀ ਕੰਜ਼ਰਵੇਟਿਵਸ ਨੇ ਲਾਈਕ ਯੂ ਮੈਂਸ਼ਨ ਹਾਈਲਾਈਟ ਕੀਤੀਆਂ ਸੀ ਕਿ ਪਿਛਲੇ ਦੋਵਾਂ ਸਾਲਾਂ 'ਚ ਪੂਰੇ ਸੂਬੇ 'ਚ 1400 ਤੋਂ ਵੀ ਵੱਧ ਵਾਰ ਅਜਿਹਾ ਹੋ ਚੁੱਕਾ ਕਿ ਐਮਰਜੈਂਸੀ ਰੂਮਸ ਨੂੰ ਬੰਦ ਕਰਨਾ ਪੈ ਗਿਆ ਵੱਖੋ ਵੱਖਰੇ ਹੋਸਪਿਟਲਸ ਦੇ ਵਿੱਚ। ਕੁਝ ਈ ਆਰ ਕਲੋਜ਼ਰਸ ਪਿੱਛੇ ਰੀਜ਼ਨ ਇਹ ਵੀ ਸੀਗੇ ਜੀ, ਨਰਸਿਸ ਦੀ ਘਾਟ ਸੀ, ਕਿਉਂਕਿ ਇੱਕ ਸਰਟਨ ਨੰਬਰ ਆਫ ਸਟਾਫ ਮੈਂਬਰਸ, ਤੁਹਾਨੂੰ ਸਪੋਰਟਿੰਗ ਸਟਾਫ ਨਰਸਿਸ ਦੀ ਵੀ ਲੋੜ ਹੁੰਦੀ ਆ, ਅਤੇ ਸਪੈਸ਼ਲੀ ਨਰਸਿਸ ਦੀ ਗਿਣਤੀ ਦੀ ਘਾਟ, ਨਰਸਿਸ ਦੀ ਘਾਟ ਰੂਰਲ ਏਰੀਆਜ਼ ਦੇ ਵਿੱਚ ਬਹੁਤ ਵੱਡੀ ਸਮੱਸਿਆ, ਜਾਂ ਫਿਰ ਤੁਹਾਨੂੰ ਨਰਸਿਸ ਵੀ ਇਹੋ ਜਿਹੀਆਂ ਇੱਥੇ ਚਾਹੀਦੇ ਨੇ ਜਿਨ੍ਹਾਂ ਦਾ ਕਿ ਸਰਟਨ ਲੈਵਲ ਆਫ ਐਕਸਪੀਰੀਅੰਸ ਹੋਵੇ। ਸੋ ਉਹ ਸਾਰੀਆਂ ਸਮੱਸਿਆਵਾਂ ਵੀ ਦਰਪੇਸ਼ ਆਉਂਦੀਆਂ ਰਹੀਆਂ ਨੇ। ਸੋ ਇਹਨੂੰ ਇੱਕ ਮਲਟੀ ਪ੍ਰੋਂਗਡ ਅਪਰੋਚ ਦੇ ਨਾਲ ਕਿਵੇਂ ਐਡਰੈਸ ਕੀਤਾ ਜਾਏਗਾ, ਦੈਟ ਰਿਮੇਨਸ ਟੂ ਬੀ ਸੀਨ।
ਲੰਘੇ ਵੀਕਐਂਡ ਤੇ ਹੀ ਹੋਰ ਵੀ ਜਿਹੜੇ ਛੋਟੇ ਛੋਟੇ ਹਾਸਪਿਟਲਸ ਨੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਈਆਰ ਕਲੋਜ਼ਰਸ ਵੇਖਣ ਨੂੰ ਮਿਲੇ, ਫੋਰ ਐਗਜ਼ਾਮਪਲ ਮਿਸ਼ਨ। ਪਰ ਗੱਲ ਇਹ ਆ ਵੀ ਡੈਲਟਾ ਦੀ ਜ਼ਿਆਦਾ ਗੱਲ ਹੁੰਦੀ ਹੈ, ਕਿਉਂਕਿ ਡੈਲਟਾ ਇੱਕ ਵੱਡੀ ਮਿਊਨਿਸਪੈਲਿਟੀ ਆ, ਤੇ ਜਿਹੜਾ ਉਹ ਮੇਨ ਗੱਲ ਆ ਕਿ ਮੈਸੀ ਟਨਲ ਵਾਲਾ ਜਿਹੜਾ ਚੋਕ ਪੁਆਇੰਟ ਆ ਉਹਨੂੰ ਲੈ ਕੇ ਜਦੋਂ ਡੈਲਟਾ ਦੇ ਵਿੱਚ ਹਾਸਪਿਟਲ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਆ, ਉਹ ਜ਼ਿਆਦਾ ਚਿੰਤਾ ਦਾ ਵਿਸ਼ਾ ਬਣ ਗਿਆ।
ਡੈਲਟਾ ਵਾਲਾ ਹਾਸਪਿਟਲ ਉਹ ਲੈਡਨਰ ਦੇ ਵਿੱਚ ਟਵਾਸਣ ਲੱਗੇ ਜਾ ਕੇ ਪੈਂਦਾ, ਸਾਊਥ ਡੈਲਟਾ 'ਚ ਆ, ਅਤੇ ਕਿਉਂਕਿ ਕਈ ਵਾਰੀ ਜਦੋਂ ਡੈਲਟਾ ਬਾਰੇ ਬੰਦਾ ਸੋਚਦਾ, ਵੀ ਓਨਲੀ ਥਿੰਕ ਆਫ ਵੀ ਸਕੋਟ ਰੋਡ ਦੇ ਇੱਧਰਲੇ ਪਾਸੇ ਡੈਲਟਾ, ਜੇ ਡੈਲਟਾ ਵਾਲੇ ਹਾਸਪਿਟਲ ਤੋਂ ਕਿਸੇ ਨੂੰ ਰੀਰਾਊਟ ਕਰਕੇ ਜੇ ਸਰੀ ਵੀ ਲਿਆਉਣਾ ਤਾਂ ਸਾਊਥ ਡੈਲਟਾ ਤੋਂ ਸਰੀ ਆਉਣਾ, ਇਟ ਟੇਕਸ ਅ ਲੋਟ ਆਫ ਟਾਈਮ,
ਇਟ ਡਸ,
ਉਹ ਬਹੁਤ ਦੂਰ ਆ ਉਹ।
ਯੈਸ,
ਉੱਥੋਂ ਮੇਰੇ ਖਿਆਲ ਸਿੱਧਾ ਵੈਨਕੂਵਰ ਜਾਣਾ ਫਿਰ ਵੀ ਨੇੜੇ ਪਵੇ, ਮੇ ਬੀ, ਜਾਂ ਨਿਊ ਵੈਸਟ ਜਾਣਾ, ਸਰੀ ਆਉਣਾ ਸਾਊਥ ਡੈਲਟਾ ਲੈਡਨਰ ਤੋਂ ਇੱਧਰ ਸਰੀ ਮੈਮੋਰੀਅਲ ਆਉਣਾ, ਕਾਫੀ ਇਟਸ ਲੋਟ ਆਫ ਡਿਸਟੈਂਸ। ਸੋ ਵੇਖਦੇ ਹਾਂ ਬਸ ਜੀ, ਇੱਥੇ ਡੈਫੀਨੇਟਲੀ ਅੱਜ ਜ਼ਰੂਰ ਸਾਰਾ ਦਿਨ ਗੱਲਬਾਤ ਹੁੰਦੀ ਰਹੇਗੀ, ਅਤੇ ਦੇਖਦੇ ਹਾਂ ਕਿ ਇਹਦੇ ਬਾਰੇ ਹੋਰ ਕੀ ਕੁਝ ਕਿਹਾ ਜਾਂਦਾ।
ਅਤੇ ਵਿਜੇ ਜੀ ਮੈਸੇਜ ਆਇਆ ਵਿਕਰਮ ਜੀ ਦਾ,
ਕੀ ਕਹਿੰਦੇ
ਉਹ ਦੱਸ ਰਹੇ ਨੇ ਕਿ ਆਈ ਥਿੰਕ ਉਹ ਰਾਈਡ ਸ਼ੇਅਰ ਵਾਸਤੇ ਡਰਾਈਵ ਕਰਦੇ ਹੋਣਗੇ। ਉਹਨਾਂ ਨੇ ਦੱਸਿਆ, ਕਹਿੰਦੇ ਉਹਨਾਂ ਨੇ ਪਿਛਲੇ ਦਿਨ ਹੀ ਇੱਕ ਡਾਕਟਰ ਅਤੇ ਇੱਕ ਡੈਂਟਿਸਟ ਨੂੰ ਡਰੋਪ ਕੀਤਾ, ਮਤਲਬ ਰਾਈਡ ਉਹਨਾਂ ਨੇ ਲਈ ਹੋਏਗੀ, ਅਤੇ ਕਹਿੰਦੇ ਉਹਨਾਂ ਨੇ ਦੱਸਿਆ ਵੀ ਦੋਨਾਂ ਨੇ, ਡਾਕਟਰ ਨੇ ਵੀ ਅਤੇ ਡੈਂਟਿਸਟ ਨੇ ਵੀ, ਕਿ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ, ਇਸ ਕਰਕੇ ਉਹ ਅਮਰੀਕਾ ਜਾ ਰਹੇ ਨੇ ਕੈਨੇਡਾ ਛੱਡ ਕੇ।
ਸੋ ਇਟਸ ਦੀ ਅਦਰ ਵੇ ਅਰਾਊਂਡ,
ਇਟਸ ਅਦਰ ਵੇ ਅਰਾਊਂਡ।
ਹੁਣ ਨਾ ਫਿਰ ਮੇਰੇ ਨਾਲ ਸਰਕਾਰ ਨੂੰ ਐਡੇ ਪਾਉਣੀ ਪੈਣੀ, ਲੋਕੋ ਬਿਮਾਰ ਨਾ ਹੋਵੋ, ਕੀਟਾਣੂ ਲੋਕਾਂ ਤੋਂ ਪਰੇ ਰਹੋ, ਬਿਮਾਰੀ ਉਹ ਲੋਕਾਂ ਤੋਂ ਪਰੇ ਰਹੋ,
ਤੇ ਉਸ ਮੁਹਿੰਮ ਦੇ ਉੱਤੇ ਅਸੀਂ $2 million ਖਰਚ ਕਰਾਂਗੇ,
ਕਿਉਂਕਿ ਜੇ ਯਾ ਦੇਖੋ ਇੱਦਾਂ ਤਾਂ ਹੈ ਨਹੀਂ ਨਾ ਵਾਸੂ ਜੀ ਕਿ ਲੋਕਾਂ ਨੂੰ ਕੈਨੇਡਾ ਬਾਰੇ ਪਤਾ ਨਾ ਹੋਵੇ, ਹੈ ਨਾ, ਇਟਸ ਨੋਟ ਅ ਕੰਟਰੀ ਕਿ ਜਿਹਦੇ ਬਾਰੇ ਲੋਕਾਂ ਨੂੰ ਕੋਈ ਇਲਮ ਹੀ ਨਹੀਂ ਹੈਗਾ, ਅਤੇ ਤੁਹਾਨੂੰ ਐਡਵਰਟਾਈਜ਼ ਕਰਨਾ ਪਏ ਕਿ ਜੀ ਅਸੀਂ ਵੀ ਦੁਨੀਆ ਦੇ ਨਕਸ਼ੇ 'ਤੇ ਐਗਜ਼ਿਸਟ ਕਰਦੇ ਹਾਂ, ਸਾਡੇ ਕੋਲ ਆ ਕੇ ਕੰਮ ਕਰੋ। ਇੱਕ ਗੱਲ ਇਹ ਵੀ ਹੈਗੀ ਨਾ, ਵਿਦਇਨ ਦੀ ਮੈਡੀਕਲ ਫਰਟਰਨਿਟੀ ਜਿਹੜੀਆਂ ਵਾਸੂ ਜੀ ਜ਼ਮੀਨੀ ਹਾਲਾਤ ਦੀਆਂ ਜੋ ਹਕੀਕਤਾਂ ਨੇ ਉਹ ਛੇਤੀ ਟਰੈਵਲ ਕਰਦੀਆਂ ਨੇ, ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਇਹ ਗੱਲ ਆ ਨਾ। ਜਿਹੜਾ ਕੋਈ ਵਿਅਕਤੀ ਦੇਖੋ ਇੱਥੇ ਟਰੈਕਿੰਗ ਨਾਲ ਸੰਬੰਧਿਤ ਆ, ਉਹਨੂੰ ਪਤਾ ਹੋਏਗਾ ਕਿ ਯੂਰਪ ਦੇ ਵਿੱਚ ਟਰੈਕਿੰਗ ਦੀ ਕੀ ਸਥਿਤੀ ਆ, ਕਿਹੜੀਆਂ ਕਿਹੜੀਆਂ ਚੁਣੌਤੀਆਂ ਨੇ। ਜਿਹੜਾ ਕੋਈ ਇੱਥੇ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਆ, ਉਹਨੂੰ ਉੱਥੋਂ ਦੀ ਕੰਸਟਰਕਸ਼ਨ ਇੰਡਸਟਰੀ ਦਾ ਪਤਾ। ਜਿਹੜਾ ਕੋਈ ਇੱਥੇ ਮੰਨ ਲਓ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਿੱਚ ਕੰਮ ਕਰਦਾ ਪਿਆ, ਇਨ ਐਨੀ ਸਰਵ ਐਂਡ ਫੋਰ ਦੈਟ ਮੈਟਰ ਕਿ ਜੇ ਕੈਨੇਡਾ ਦੇ ਸਿਸਟਮ ਦੇ ਵਿੱਚ ਇਸ ਵੇਲੇ ਨਿਗਾਹ ਰਹਿਣਾ ਆ ਚੁੱਕਾ, ਸਾਨੂੰ ਇਹ ਪਤਾ ਕਿ ਮੈਡੀਕਲ ਪ੍ਰੋਫੈਸ਼ਨਲਸ ਦੇ ਉੱਪਰ ਸਟ੍ਰੈਸ ਬਹੁਤ ਆ ਬਿਕੋਜ਼ ਆਫ ਦ ਵਰਕ ਲੋਡ, ਉਹ ਵੀ ਵਾਸੂ ਜੀ ਇੱਕ ਡਿਟਰੈਂਟ ਬਣ ਜਾਂਦਾ ਲੋਕਾਂ ਵਾਸਤੇ।
ਜਾਂ ਸਰਕਾਰ ਸਾਡੀ ਬੀਸੀ ਸਰਕਾਰ ਦਾ ਇਹ ਕਹਿਣਾ ਕਹਿੰਦੇ ਵੀ ਅਸੀਂ ਜਿਹੜੇ ਚੇਂਜਿਸ ਕਰ ਰਹੇ ਹਾਂ ਲਾਇਸੈਂਸਿੰਗ ਦੇ ਵਿੱਚ, ਜਿਹੜਾ ਸਿਸਟਮ ਨੂੰ ਅਸੀਂ ਥੋੜ੍ਹਾ ਹੋਰ ਸਟ੍ਰੀਮਲਾਈਨ ਕਰ ਰਹੇ ਹਾਂ, ਵੀ ਅਸੀਂ ਉਸ ਚੀਜ਼ ਨੂੰ ਐਡਵਰਟਾਈਜ਼ ਕਰ ਰਹੇ ਹਾਂ ਅਮਰੀਕਾ ਦੇ ਡਾਕਟਰਾਂ ਨੂੰ ਜਾ ਕੇ ਦੱਸ ਰਹੇ ਹਾਂ ਵੀ ਜੇ ਤੁਸੀਂ ਇੱਥੇ ਆਓਗੇ ਤੁਹਾਨੂੰ ਬਹੁਤ ਜਲਦੀ ਜਲਦੀ ਲਾਇਸੈਂਸ ਮਿਲ ਜਾਏਗਾ। ਆਈ ਥਿੰਕ ਫਿਰ ਉਹੀ ਗੱਲ ਆ ਵੀ ਗੁਆਂਢ 'ਚ ਬੈਠੇ ਹਾਂ, ਕੈਨੇਡੀਅਨ ਸਿਸਟਮ ਬਾਰੇ ਉਹਨਾਂ ਨੂੰ ਵੈਸੇ ਹੀ ਪਤਾ ਹੋਣਾ,
ਵੈਸੇ ਹੀ ਪਤਾ
ਤੇ ਜਾਂ ਤਾਂ ਹੋਣਾ ਵੀ ਬਰੁੰਡੀ ਦੇ ਵਿੱਚ ਜਾ ਕੇ ਅਸੀਂ ਕੋਈ ਇਦਾਂ ਦੀ ਕੈਂਪੇਨ ਚਲਾਈ ਆ ਵੀ ਉੱਥੇ ਦੇ ਵਾਲਿਆਂ ਨੂੰ ਪਤਾ ਨਹੀਂ ਕੈਨੇਡਾ ਬਾਰੇ,
ਬਰੁੰਡੀ ਕਿੱਥੇ,
ਕੋਈ ਵੀ ਮੁਲਕ ਜਿਹੜਾ ਕੋਈ ਇਸ ਤਰ੍ਹਾਂ ਦਾ, ਤਾਂ ਹੀ ਵੀ ਜਿਹੜਾ ਰਿਮੋਟ ਪਤਾ ਹੀ ਨਾ ਹੋਵੇ ਵੀ ਕਿੱਥੇ ਹੈਗਾ ਤੇ ਉਹਨਾਂ ਨੂੰ ਸਾਡੇ ਬਾਰੇ ਬਿਲਕੁਲ ਪਤਾ ਹੀ ਨਾ ਹੋਵੇ, ਉੱਥੇ ਜਾ ਕੇ ਅਸੀਂ ਬਿੱਲ ਬੋਰਡ ਲਾਈਏ ਵੱਡੇ ਵੱਡੇ ਕਿ ਤੁਹਾਨੂੰ ਪਤਾ ਕੈਨੇਡਾ ਇੱਕ ਮੁਲਕ ਹੈ G7 ਵੀ ਉੱਥੇ ਜਾ ਕੇ ਤੁਸੀਂ ਕੰਮ ਕਰੋ, ਤੁਹਾਡਾ ਸਵਾਗਤ ਹੈ, ਸਮਝ ਆਉਂਦੀ ਹੈ
ਸਾਡੇ ਕੋਰਟ ਦਾ ਚਿੱਟੇ ਨੇ।
ਪਰ ਚਲੋ ਠੀਕ ਆ, ਸਰਕਾਰ ਕੋਸ਼ਿਸ਼ ਕਰ ਰਹੀ ਹੈ, ਸਰਕਾਰ ਵੱਲੋਂ ਕਈ ਵਧੀਆ ਕਦਮ ਚੁੱਕੇ ਵੀ ਗਏ ਨੇ, ਪਰ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਜਿਹੜਾ ਡੈਟਰੈਂਟ ਸੀ ਉਹੀ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨ ਸੀਗਾ, ਜਿਹਨਾਂ ਨੇ ਹੁਣ ਹੌਲੀ ਹੌਲੀ ਚੇਂਜਿਸ ਕਰਨੇ ਸ਼ੁਰੂ ਕੀਤੇ ਨੇ, ਜਿਵੇਂ ਕਿ ਬਾਕੀ ਸੂਬਿਆਂ ਦੇ ਵਿੱਚ ਜਿਹੜੇ ਕਾਲਜਿਸ ਨੇ ਉਹਨਾਂ ਨੇ ਵੀ ਇਹ ਚੇਂਜਿਸ ਕਰਨੇ ਸ਼ੁਰੂ ਕੀਤੇ ਨੇ। ਸੋ ਬੀਸੀ ਦੇ ਵਿੱਚ ਕੋਈ ਬਿਲਕੁਲ ਨਵੇਕਲੀ ਚੀਜ਼ ਨਹੀਂ ਕਰ ਦਿੱਤੀ ਗਈ, ਪਰ ਮੇਨ ਜਿਹੜਾ ਅੜਿੱਕਾ ਜਿਹੜਾ ਗੇਟ ਕੀਪਿੰਗ ਆ ਉਹ ਸਾਰੇ ਡਾਕਟਰਸ ਪ੍ਰੋਫੈਸ਼ਨਲ ਸਾਰੇ ਇਹੀ ਦੱਸਦੇ ਆ ਕਿ ਉਸ ਕਾਲਜ ਵੱਲੋਂ ਕੀਤੀ ਜਾਂਦੀ ਆ ਕਿ ਉਹ ਇੱਕ ਗੇਟ ਕੀਪਰ ਦੀ ਭੂਮਿਕਾ ਨਿਭਾ ਰਹੇ ਨੇ, ਉਹ ਚਾਹੁੰਦੇ ਨਹੀਂ ਕਿ ਜ਼ਿਆਦਾ ਡਾਕਟਰ ਸੂਬੇ ਵਿੱਚ ਹੋਣ, ਉਹੀ ਸਪਲਾਈ ਮੈਨੇਜਮੈਂਟ ਵਾਲੀ ਗੱਲ।
ਹਾਂ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ ਜਿਹੜੀ ਕਿ ਡੇਅਰੀ ਦੀ ਸਪਲਾਈ ਮੈਨੇਜਮੈਂਟ, ਪਰ ਵੀ ਆਰ ਆਲਸੋ ਵੈਰੀ ਫਾਰ ਬਿਹਾਈਂਡ ਵਾਸੂ ਜੀ। ਇਹ ਜਿਹੜੇ ਕੰਮ ਪਿਛਲੇ ਕਈ ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸੀ ਨਾ, ਪਤਾ ਨਹੀਂ ਕਿੰਨੀ ਵਾਰ ਆਪਾਂ ਇਹ ਗੱਲ ਕਰੀਏ ਕਿ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਡੇਟਾ ਸਾਹਮਣੇ ਆਉਂਦਾ ਪਿਆ ਸੀ, ਕੀ ਉਹ ਡੇਟਾ ਬਸ ਸਿਰਫ ਪ੍ਰੈਸ ਰਿਲੀਜ਼ਾਂ ਦੇ ਵਿੱਚ ਬਸ ਉਹਨੂੰ ਭੇਜ ਕੇ ਸਾਰੇ ਜਿਹੜੇ ਅਧਿਕਾਰੀ ਸੀ ਉਹ ਸੁਰਖਰੂ ਹੋ ਗਏ? ਕਿਉਂਕਿ ਉਸ ਡੇਟਾ ਦੇ ਆਧਾਰ 'ਤੇ ਲੱਗਦਾ ਨਹੀਂ ਵੀ ਕੋਈ ਵੀ ਪੋਲਿਸੀਜ਼ ਬਣੀਆਂ ਨੇ, ਐਂਡ ਦਿਸ ਇਜ਼ ਨੋਟ ਜਸਟ ਅ ਕਮੈਂਟਰੀ ਔਨ ਐਟ ਦ ਪ੍ਰੋਵਿੰਸ਼ੀਅਲ ਲੈਵਲ, ਈਵਨ ਨੈਸ਼ਨਲ ਲੈਵਲ 'ਤੇ ਵੀ ਇਹੋ ਹੋਇਆ ਕਿ ਜਿਹੜਾ ਡੇਟਾ ਤੁਹਾਨੂੰ ਸਿੱਧੇ ਸਿੱਧੇ ਤੌਰ 'ਤੇ ਜੋ ਗੱਲਾਂ ਦੱਸਦਾ ਪਿਆ, ਪਹਿਲਾਂ ਤਾਂ ਉਸ ਡੇਟਾ ਦੇ ਉੱਪਰ ਐਕਟ ਪਾਉਣ ਨਹੀਂ ਕੀਤਾ ਗਿਆ, ਫਿਰ ਉਹ ਡੇਟਾ ਡਿਸਟੋਰਟ ਬਹੁਤ ਹੋਣ ਲੱਗ ਪਿਆ, ਸਪੈਸ਼ਲੀ ਜਦੋਂ ਆਪਾਂ ਜੋਬ ਨੰਬਰਸ ਵਗੈਰਾ ਦੀ ਗੱਲ ਕਰਦੇ ਹਾਂ, LMI ਵਾਲੀ ਗੱਲ ਕਿੰਨੀ ਵਾਰ ਕੀਤੀ ਆ, ਜਦੋਂ ਉਹ ਡੇਟਾ ਡਿਸਟੋਰਟ ਹੋਣ ਲੱਗ ਗਿਆ, ਡਿਸਟੋਰਟਡ ਡੇਟਾ ਦੇ ਆਧਾਰ 'ਤੇ ਜਿਹੜੀਆਂ ਪੋਲਿਸੀਜ਼ ਬਣ ਰਹੀਆਂ ਉਹ ਵੀ ਫਲੋਡ ਨੇ, ਕਿਉਂਕਿ ਡੇਟਾ ਤੁਹਾਨੂੰ ਕਹਿ ਰਿਹਾ ਸਾਰਾ ਕੁਝ ਬਹੁਤ ਵਧੀਆ, ਡੇਟਾ ਕਹਿ ਰਿਹਾ ਕਿ ਜੀ ਇਕਨੋਮੀ ਤਾਂ ਬੜੀ ਵਧੀਆ ਚੱਲਦੀ ਪਈ ਆ, ਵੀ ਜੇ ਇਕਨੋਮੀ ਵਧੀਆ ਚੱਲ ਰਹੀ ਆ ਫਿਰ ਦੇਖੋ ਬਾਏ ਐਕਸਟੈਂਸ਼ਨ ਹੁੰਦਾ ਕੀ ਹੈ, ਜੇ ਇਕਨੋਮੀ ਵਧੀਆ ਚੱਲ ਰਹੀ ਆ ਮਤਲਬ ਕਿ ਸਰਕਾਰਾਂ ਦੀ ਆਮਦਨ ਵੀ ਵਧੇਗੀ, ਜੇ ਸਰਕਾਰਾਂ ਦੀ ਆਮਦਨ ਵਧੇਗੀ ਮਤਲਬ ਸਰਕਾਰਾਂ ਵੱਲੋਂ ਹੈਲਥ ਕੇਅਰ ਲਈ ਬਾਕੀ ਸੇਵਾਵਾਂ ਲਈ ਪੈਸੇ ਵੀ ਜ਼ਿਆਦਾ ਇਨਵੈਸਟ ਕੀਤੇ ਜਾਣਗੇ, ਜੇ ਪੈਸੇ ਜ਼ਿਆਦਾ ਇਨਵੈਸਟ ਕੀਤੇ ਜਾਣਗੇ ਇਹਦਾ ਮਤਲਬ ਇਹ ਕਿ ਸੇਵਾਵਾਂ ਦੇ ਵਿੱਚ ਸੁਧਾਰ ਹੋਏਗਾ, ਪਰ ਇਹ ਪਿਛਲੇ ਸਾਲਾਂ 'ਚ ਅਸੀਂ ਵੇਖਿਆ ਕਿ ਨਾ ਤਾਂ ਆਮਦਨ ਸਰਕਾਰਾਂ ਦੀ ਵਧੀ, ਸਰਕਾਰ ਨੇ ਖਰਚੇ ਜ਼ਰੂਰ ਵਧਾ ਲਏ, ਕਰਜ਼ੇ ਵੱਧ ਗਏ, ਅਤੇ ਵਧੇ ਹੋਏ ਖਰਚਿਆਂ ਦੇ ਆਧਾਰ 'ਤੇ ਇਹਦਾ ਮਤਲਬ ਇਹ ਵੀ ਨਹੀਂ ਹੋਇਆ ਕਿ ਸੇਵਾਵਾਂ ਵੀ ਬਿਹਤਰ ਹੋ ਗਈਆਂ ਹੁਣ।
ਜਾਂ ਪਰ ਪਿਛਲੇ ਕਈ ਸਾਲਾਂ 'ਚ ਵਿਜੇ ਜੀ ਸਰਕਾਰਾਂ ਨੇ ਬਹੁਤ ਵਧੀਆ ਵਧੀਆ ਕੰਮ ਕੀਤੇ ਨੇ, ਸਾਰਾ ਕੁਝ ਠੀਕ ਹੋਣ ਹੀ ਲੱਗਿਆ ਸੀ, ਉਹ ਜਨਵਰੀ ਦੇ ਵਿੱਚ ਡੋਨਲਡ ਟਰੰਪ ਆ ਗਏ,
ਰਾਈਟ,
ਉਹਦੇ ਕਰਕੇ ਸਾਰਾ ਕੰਮ ਰੁਕ ਗਿਆ,
ਰਾਈਟ,
ਨਹੀਂ ਤਾਂ ਸਾਰਾ ਕੁਝ ਠੀਕ ਹੋਣ ਲੱਗਿਆ ਸੀ 2025 ਦੇ ਵਿੱਚ।
ਬਸ ਜੀ, ਕੈਨੇਡਾ ਪੋਸਟ ਦੇ ਜਿਹੜੇ ਵਰਕਰਸ ਨੇ 55,000 ਵਰਕਰਸ
ਜੀ,
ਦ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ, ਇਸ ਯੂਨੀਅਨ ਨੂੰ ਕੈਨੇਡਾ ਪੋਸਟ ਭਾਵ ਇੰਪਲੋਇਰ ਵੱਲੋਂ ਕਰਾਊਨ ਕਾਰਪੋਰੇਸ਼ਨ ਵੱਲੋਂ ਜਿਹੜੀ ਆਫਰ ਦਿੱਤੀ ਗਈ ਸੀ, ਉਸ ਆਫਰ ਦੇ ਉੱਪਰ ਯੂਨੀਅਨ ਵੱਲੋਂ ਵੋਟਿੰਗ ਕੀਤੀ ਜਾ ਰਹੀ ਸੀ, ਲੰਘੇ ਸ਼ੁੱਕਰਵਾਰ ਇਹ ਖਬਰ ਆਉਂਦੀ ਆ ਕਿ ਲਗਭਗ 70% ਮੈਂਬਰਸ ਨੇ ਇਸ ਆਫਰ ਨੂੰ ਰਿਜੈਕਟ ਕਰ ਦਿੱਤਾ। ਸੋ ਹੁਣ ਵਾਸੂ ਜੀ ਇਹਦਾ ਮਤਲਬ ਹੋਇਆ ਕਿ ਜਿਹੜੀ ਪਿਛਲੇ ਤਕਰੀਬਨ 20 ਮਹੀਨੇ ਤੋਂ ਨੈਗੋਸੀਏਸ਼ਨਸ ਬੈਕ ਐਂਡ ਫੋਰਥ ਚੱਲਦੀਆਂ ਆ ਰਹੀਆਂ ਸੀ, ਹੁਣ ਉਹ ਜਾਰੀ ਰਹਿਣਗੀਆਂ ਜਾਂ ਹੜਤਾਲ ਵਾਲੀ ਸਥਿਤੀ ਦੁਬਾਰਾ ਬਣ ਸਕਦੀ ਆ?
ਜਾਂ ਸੋ ਦੋ ਆਫਰ ਸੀਗੇ, ਇੱਕ ਅਰਬਨ ਵਰਕਰਸ ਵਾਸਤੇ ਅਤੇ ਇੱਕ ਰੂਰਲ ਅਤੇ ਸਬਅਰਬਨ ਵਰਕਰਸ ਵਾਸਤੇ
ਜੀ।
ਸੋ ਜਿਹੜਾ ਅਰਬਨ ਆਫਰ ਸੀਗਾ ਉਹਦੇ ਵਿੱਚ ਵਿਜੇ ਜੀ 80.4% ਟਰਨਆਊਟ ਰਿਹਾ, ਜਿੰਨੇ ਵੀ ਮੈਂਬਰ ਸੀਗੇ ਉਹਨਾਂ ਵਿੱਚੋਂ 80.4% ਨੇ ਆ ਕੇ ਵੋਟ ਪਾਈ
ਜੀ,
ਅਤੇ ਜਿੰਨਿਆਂ ਨੇ ਵੋਟ ਪਾਈ ਉਹਨਾਂ ਵਿੱਚੋਂ 68.5% 68% ਨੇ ਇਹਦੇ ਖਿਲਾਫ਼ ਵੋਟ ਪਾਈ, ਜਿਹੜੇ ਫਾਈਨਲ ਆਫਰ ਦਿੱਤੇ ਗਏ ਸੀ ਕੈਨੇਡਾ ਪੋਸਟ ਵੱਲੋਂ 28 ਮਈ ਨੂੰ
ਜੀ।
ਸੋ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ 4 ਸਾਲਾਂ ਦੇ ਵਿੱਚ ਅਸੀਂ 13% ਤਨਖਾਹ ਵਧਾ ਦਾਂਗੇ, $1,000 ਦਾ ਸਾਈਨਿੰਗ ਬੋਨਸ ਅਤੇ ਹੋਰ ਇੱਦਾਂ ਦੀਆਂ ਗੱਲਾਂ ਕਈ ਸਨ, ਪਰ ਮੇਨ ਜਿਹੜਾ ਮੁੱਦਾ ਸਾਨੂੰ ਪਤਾ ਉਹੀ ਹੈ ਕਿ ਵੀਕਐਂਡ 'ਤੇ ਪਾਰਸਲ ਡਿਲੀਵਰੀ ਉਹਦੇ ਵਾਸਤੇ ਉਹ ਕਹਿੰਦੇ ਸੀ ਪਾਰਟ ਟਾਈਮ ਵਰਕਰਸ ਹਾਇਰ ਕਰਨੇ ਨੇ, ਅਤੇ ਯੂਨੀਅਨ ਵਾਲੇ ਕਹਿੰਦੇ ਕਿ ਨਹੀਂ ਪਾਰਟ ਟਾਈਮ ਵਰਕਰਸ ਹਾਇਰ ਨਹੀਂ ਕਰਨੇ,
ਜਿਹੜੇ ਯੂਨੀਅਨ ਮੈਂਬਰਸ ਆਲਰੇਡੀ ਵਰਕਰਸ ਹੈਗੇ ਨੇ ਉਹਨਾਂ 'ਤੇ ਓਵਰ ਟਾਈਮ ਕਰਾ ਕੇ ਕੰਮ ਕਰਾ ਲਓ।
ਅਤੇ ਰੂਰਲ ਆਫਰ ਜਿਹੜਾ ਸੀ ਵਿਜੇ ਜੀ ਉਹਦੇ ਵਿੱਚ ਵੀ ਤਕਰੀਬਨ 83% ਟਰਨਆਊਟ ਰਿਹਾ,
ਅਤੇ
ਜਿਨ੍ਹਾਂ ਨੇ ਵੋਟ ਪਾਈ ਉਹਨਾਂ ਵਿੱਚੋਂ 69.4% ਨੇ, ਸੋ ਆਲਮੋਸਟ 70% ਉਹਨਾਂ ਨੇ ਇਹਦੇ ਖਿਲਾਫ਼ ਵੋਟ ਪਾਈ ਆ। ਸੋ ਇਹ ਜਿਹੜੇ ਆਫਰਸ ਦੋਨੋਂ ਸੀਗੇ, ਰੂਰਲ ਵੀ ਅਤੇ ਅਰਬਨ ਵੀ, ਇਹ ਦੋਨੋਂ ਐਜ਼ ਯੂ ਮੈਂਸ਼ਨ ਵੀ ਤਕਰੀਬਨ 70% ਵੋਟ ਦੇ ਨਾਲ ਰਿਜੈਕਟ ਕਰ ਦਿੱਤੇ ਗਏ।
ਅਤੇ ਹੁਣ ਵਸੂਰੀ ਇਹ ਵੀ ਗੱਲ ਸਹੀ ਆ ਵੀ ਸੰਕੇਤ ਅਜਿਹੇ ਲੱਗ ਰਹੇ ਨੇ ਕਿ ਜਿਹੜੀ ਯੂਨੀਅਨ ਦੀ ਮੈਂਬਰਸ਼ਿਪ ਆ ਉਹ ਹੜਤਾਲ 'ਤੇ ਜਾਣ ਦੀ ਹਮਾਇਤੀ 'ਤੇ ਨਹੀਂ ਹੈਗੀ, ਜਾਂ ਦੋਨੋਂ ਤਾਂ ਨਹੀਂ, ਯੂਨੀਅਨ ਤੋਂ ਯੂਨੀਅਨ ਉਹਦੇ ਜ਼ਿਆਦਾ ਹੱਕ ਦੇ ਵਿੱਚ ਨਹੀਂ ਹੁੰਦੀ
ਬਿਲਕੁਲ, ਅਤੇ ਸਰਕਾਰ ਵੀ ਨਹੀਂ ਚਾਹੇਗੀ ਕਿਉਂਕਿ ਜੇ ਸਰਕਾਰ ਬਾਈਂਡਿੰਗ ਆਰਬਿਟ੍ਰੇਸ਼ਨ ਜਾਂ ਬੈਕ ਟੂ ਵਰਕ ਲੈਜਿਸਲੇਸ਼ਨ ਇੱਦਾਂ ਦਾ ਕੋਈ ਸਖ਼ਤ ਸਟੈਂਸ ਲੈਂਦੀ ਆ ਅਤੇ ਫਿਰ ਜ਼ਾਹਰ ਗੱਲ ਹੈ ਕਿ ਮੁਖਾਲਫਤ ਹੁੰਦੀ ਆ ਅਤੇ ਉਹ ਇੱਕ ਬੜਾ ਵੱਡਾ ਸਿਆਸੀ ਮੁੱਦਾ ਬਣ ਜਾਂਦਾ ਓਪੋਜੀਸ਼ਨ ਨੂੰ ਵੀ। ਸੈਸ਼ਨ ਸ਼ੁਰੂ ਹੋਣਾ ਸਤੰਬਰ ਦੇ ਵਿੱਚ, ਉਸ ਤੋਂ ਪਹਿਲਾਂ ਤੁਸੀਂ ਇੱਕ ਮੁੱਦਾ ਬਣਾ ਕੇ ਦੇ ਦਿਓਗੇ। ਸੋ ਹੁਣ ਦੇਖਣਾ ਪੈਣਾ ਕਿ ਸਰਕਾਰ ਇਹਨੂੰ ਕਿਵੇਂ ਨੈਵੀਗੇਟ ਕਰਦੀ ਆ। ਸੋ ਪੈਟੀ ਹਾਈਡੂ ਦੀ ਲੀਡਰਸ਼ਿਪ ਅਤੇ ਮਾਰਕ ਕਾਰਨੀ ਦੀ ਲੀਡਰਸ਼ਿਪ ਦੈਟ ਵਿਲ ਬੀ ਟੈਸਟਡ ਅਗੈਨ ਕਿ ਇਹਦੇ ਵਿੱਚ ਉਹ ਕਿਵੇਂ, ਕਿਉਂਕਿ ਦੋਨੋਂ ਹੁਣ ਸਾਰੇ ਹੀ ਕਹਿ ਰਹੇ ਆ ਕਿ ਵਾਪਸ ਹੀ ਨੈਗੋਸੀਏਸ਼ਨ ਕਰੋ। ਕੈਨੇਡਾ ਪੋਸਟ ਬੜੀ ਵਾਰ ਇਹ ਕਹਿ ਚੁੱਕਿਆ ਵੀ ਅਸੀਂ ਜੋ ਆਫਰ ਦੇਣਾ ਸੀ ਉਹ ਫਾਈਨਲ ਆਫਰ ਆ
ਜੀ,
ਅਤੇ ਹੁਣ ਯੂਨੀਅਨ ਦੀ ਵੋਟ ਪਵਾ ਕੇ ਉਹ ਇਹ ਵੀ ਗੱਲ ਸਪਸ਼ਟ ਹੋ ਗਈ ਕਿ ਯੂਨੀਅਨ ਨੂੰ ਇਹ ਆਫਰ ਪਸੰਦ ਨਹੀਂ,
ਨਾ ਮਨਜ਼ੂਰ ਆ।
ਸੋ ਫਿਰ ਸਟ੍ਰਾਈਕ ਦਾ ਕੋਈ ਅਸਾਰ ਅਜੇ ਹਾਲ ਦੀ ਘੜੀ ਨਹੀਂ ਹੈ,
ਪਰ ਫਿਰ ਨੈਗੋਸੀਏਸ਼ਨ ਦਾ ਬੇਸਿਸ ਵੀ ਕੀ ਰਹਿ ਜਾਣਾ।
ਹਾਂ, ਸੋ ਇਸ ਕਰਕੇ ਕਿਹਾ ਜਾ ਰਿਹਾ, ਉੱਥੇ ਮੈਂ ਆ ਰਿਹਾ ਵੀ ਕੈਨੇਡਾ ਪੋਸਟ ਨੂੰ ਹੁਣ ਇਹ ਸਾਰੇ ਕੈਨੇਡਾ ਪੋਸਟ ਵੱਲ ਦੇਖ ਰਹੇ ਨੇ ਕਿ ਤੁਹਾਨੂੰ ਆਪਣਾ ਜਿਹੜਾ ਆਫਰ ਹੈਗਾ ਉਹਦੇ ਵਿੱਚ ਥੋੜ੍ਹੀ ਜਿਹੀ ਢਿੱਲ ਵਰਤਣੀ ਪੈਣੀ ਹੈ, ਥੋੜ੍ਹਾ ਜਿਹਾ ਆਫਰ ਬਿਹਤਰ ਕਰਨਾ ਪੈਣਾ। ਅਤੇ ਜਿਹੜਾ ਇੱਕ ਬਹੁਤ ਵੱਡੀ ਰੀਸਟਰਕਚਰਿੰਗ ਦੀ ਮੰਗ ਰੱਖੀ ਹੋਈ ਹੈ ਕੈਨੇਡਾ ਪੋਸਟ ਨੇ, ਪੂਰਾ ਸਟਰਕਚਰ ਹੀ ਤਬਦੀਲ ਕੀਤਾ ਜਾਏ, ਵੀ ਉਹਦੇ ਵਿੱਚ ਥੋੜ੍ਹਾ ਜਿਹਾ ਮੈਲੋ ਡਾਊਨ ਕਰਨਾ ਪੈਣਾ ਆਪਣੀ ਅਪਰੋਚ ਨੂੰ। ਪਰ ਹਕੀਕਤ ਇਹ ਵੀ ਹੈ ਕਿ ਜੇਕਰ ਕੈਨੇਡਾ ਪੋਸਟ ਜੋ ਮੰਗ ਕਰ ਰਹੀ ਹੈ ਜੇ ਉਹ ਚੀਜ਼ ਇੰਪਲੀਮੈਂਟ ਨਹੀਂ ਹੁੰਦੀ ਤੇ ਫਿਰ ਜਿਹੜੇ ਘਾਟੇ ਪੈ ਰਹੇ ਨੇ ਕੈਨੇਡਾ ਪੋਸਟ ਨੂੰ ਉਹ ਸ਼ਾਇਦ ਫਿਰ ਜਾਰੀ ਰਹਿਣਗੇ।
ਜੀ ਜੀ ਜੀ, ਮਲਟੀ ਬਿਲੀਅਨ ਡਾਲਰ ਦੇ ਘਾਟੇ ਪਿਛਲੇ ਸਾਲਾਂ 'ਚ, ਉਹੀ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ। ਕੈਨੇਡਾ ਪੋਸਟ ਦਾ ਕਹਿਣਾ ਕਿ ਸਾਨੂੰ ਆਪਣਾ ਬਿਜ਼ਨਸ ਮਾਡਲ ਤਬਦੀਲ ਕਰਨਾ ਪੈਣਾ ਕਿਉਂਕਿ ਜਿਹੜੇ ਕਾਰਪੋਰੇਸ਼ਨ ਹੁਣ ਕੰਪੀਟੀਸ਼ਨ ਆ UPS ਤੇ FedEx ਤੇ ਹੋਰ ਪ੍ਰਾਈਵੇਟ ਕੈਰੀਅਰਸ ਵੱਲੋਂ, ਐਮਾਜ਼ੋਨ ਵਾਲੇ ਸਿੱਧਾ ਹੀ ਜਿਹੜਾ ਆਪਣੇ ਪੈਕੇਜ ਡਿਲੀਵਰ ਕਰਦੇ ਨੇ, ਕਿ ਉਹਨਾਂ ਦੇ ਨਾਲ ਕੰਪੀਟ ਕਰਨ ਦੇ ਲਈ ਸਾਨੂੰ ਬਿਜ਼ਨਸ ਮਾਡਲ 'ਚ ਤਬਦੀਲੀ ਕਰਨੀ ਪੈਣੀ ਹੈ। ਯੂਨੀਅਨ ਦਾ ਕਹਿਣਾ ਕਿ ਮੈਨੇਜਮੈਂਟ ਦੇ ਖਰਚੇ ਕਈ ਅਜਿਹੇ ਨੇ ਜਿਹੜੇ ਕਿ ਫਾਲਤੂ ਖਰਚੇ ਨੇ, ਵੀ ਆਪਣੇ ਤੁਸੀਂ ਖਰਚੇ ਘਟਾਓ ਜਿਹੜੀ ਮੈਨੇਜਮੈਂਟ ਇੰਨੀ ਜ਼ਿਆਦਾ ਮੈਨੇਜੀਰੀਅਲ ਸਟਾਫ ਭਰਤੀ ਕੀਤਾ ਹੋਇਆ, ਵੀ ਛਾਂਟੀ ਉੱਥੋਂ ਕਰੋ ਵੀ ਜਿਹੜੀ ਗਾਜ਼ ਹੈ ਯੂਨੀਅਨ ਦੇ ਉੱਪਰ, ਯੂਨੀਅਨ ਦੇ ਜਿਹੜੇ ਵਰਕਰਸ ਨੇ ਉਹਨਾਂ ਦੇ ਉੱਪਰ ਕਿਉਂ ਡਿੱਗੇ। ਸੋ ਆਈ ਥਿੰਕ ਕਸ਼ਮਕਸ਼ ਉਹ ਹੈਗੀ ਆ, ਗੱਲ ਕਿੱਥੇ ਜਾ ਕੇ ਨਿਬੜਦੀ ਹੈ ਅਤੇ ਕਦੋਂ ਨਿਬੜਦੀ ਹੈ, ਦੈਟ ਰਿਮੇਨਸ ਟੂ ਬੀ ਸੀਨ।
ਜਾਂ ਜੂਨ ਦੇ ਵਿੱਚ ਕੈਨੇਡਾ ਪੋਸਟ ਨੂੰ ਹਰ ਦਿਨ ਦਿਹਾੜੀ ਦਾ $10 million ਦਾ ਘਾਟਾ ਪਿਆ, $10 million ਲੋਸਟ ਪਰ ਡੇ
ਜੀ।
ਤੇ ਜਿਹੜੀ ਪਿਛਲੇ ਸਾਲ ਵਿੱਚ ਜਿਹੜੀ 32 ਦਿਨਾਂ ਦੀ ਸਟ੍ਰਾਈਕ ਹੋਈ ਸੀ, ਕੈਨੇਡੀਅਨ ਫੈਡਰੇਸ਼ਨ ਫਾਰ ਇੰਡੀਪੈਂਡੈਂਟ ਬਿਜ਼ਨਸ, ਉਹਨਾਂ ਦੀ ਇੱਕ ਰਿਪੋਰਟ ਆ ਵੀ ਤਕਰੀਬਨ $75 million ਤੋਂ $100 million ਦਾ ਨੁਕਸਾਨ ਹੋਇਆ ਕਲੈਕਟਿਵਲੀ ਸਮਾਲ ਬਿਜ਼ਨਸਿਸ ਨੂੰ
ਤੇ
ਕੈਨੇਡਾ ਦੇ ਵਿੱਚ।
ਹੁਣ ਤੁਸੀਂ ਇਹ ਦੇਖੋ ਵੀ ਆਹ ਸਾਰਾ ਕੁਝ ਉਦੋਂ ਜਿਹੜੀ ਓਵਰਆਲ ਨਾ ਕਿਸੇ ਵੀ ਜਦੋਂ ਕੋਈ ਸਟ੍ਰਾਈਕ ਹੁੰਦੀ ਹੈ, ਜਦੋਂ ਦੇਖੋ 55,000 ਤੋਂ ਵੀ ਵੱਧ ਵਰਕਰਸ ਕਿਸੇ ਸਟ੍ਰਾਈਕ ਦਾ ਹਿੱਸਾ ਨੇ, ਪਬਲਿਕ ਸੈਂਟੀਮੈਂਟ ਵੀ ਮੈਟਰ ਕਰਿਆ ਕਰਦਾ ਇਹਦੇ 'ਚ, ਕਿਉਂਕਿ ਜਿਹੜੀ ਪੋਲੀਟੀਕਲ ਐਕਸ਼ਨ ਆ ਉਹ ਪਬਲਿਕ ਸੈਂਟੀਮੈਂਟ ਵੀ ਉਹਨੂੰ ਡਿਕਟੇਟ ਕਰਦਿਆ ਕਰਦਾ। ਇਲੈਕਸ਼ਨ ਤਾਂ ਹੁਣ ਨੇੜੇ ਤੇੜੇ ਹੈ ਕੋਈ ਨਹੀਂ, ਪਿਛਲੇ ਸਾਲ ਤਾਂ ਦੇਖੋ ਸਟ੍ਰਾਈਕ ਉਸ ਵੇਲੇ ਵਾਪਰੀ ਜਦੋਂ ਵਰਕ ਸਟੋਪੇਜ ਹੋਈ ਸੀ ਨਵੰਬਰ ਦਸੰਬਰ ਦੇ ਵਿੱਚ, ਜਦੋਂ NDP ਦੇ ਸਪੋਰਟ ਦੇ ਨਾਲ ਇੱਕ ਮਾਈਨੋਰਿਟੀ ਲਿਬਰਲ ਸਰਕਾਰ ਹੋਣ ਦੇ ਵਿੱਚ ਸੀ। ਇਹ ਨਹੀਂ ਸੀ ਪਤਾ ਇਲੈਕਸ਼ਨ ਕਿਹੜੇ ਲਈ ਹੋ ਜਾਵੇ, ਅਤੇ ਸਰਕਾਰ ਵੀ ਨਹੀਂ ਸੀ ਚਾਹੁੰਦੀ ਕਿਸੇ ਯੂਨੀਅਨ ਨੂੰ ਨਾਰਾਜ਼ ਕੀਤਾ ਜਾਵੇ। ਇਸ ਵੇਲੇ ਜਿਹੜੀਆਂ ਉਹੋ ਜਿਹੀਆਂ ਪੋਲੀਟੀਕਲ ਕੰਪਲਸ਼ਨਸ ਨੇ ਉਹ ਫੈਡਰਲ ਸਰਕਾਰ ਵਾਸਤੇ ਐਗਜ਼ਿਸਟ ਨਹੀਂ ਕਰਦੀਆਂ। ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਕਿ ਸਤੰਬਰ ਦੇ ਵਿੱਚ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਵੀ ਇਹ ਨਹੀਂ ਚਾਹੇਗੀ ਕਿ ਇੱਕ ਬਣਿਆ ਬਣਾਇਆ ਮੁੱਦਾ ਵਿਰੋਧੀ ਧਿਰਾਂ ਨੂੰ ਮਿਲ ਜਾਵੇ ਜਿਹਦੇ ਉੱਪਰ ਉਹ ਸਿੱਧਾ ਆ ਕੇ ਸਰਕਾਰ ਨੂੰ ਅਟੈਕ ਕਰ ਸਕਣ, ਕਿਉਂਕਿ ਇਸ ਵੇਲੇ ਜੋ ਬਾਕੀ ਹਾਲਾਤ ਬਣੇ ਹੋਏ ਨੇ ਉਹਦੇ ਮੁਤਾਬਕ ਤਾਂ ਲਾਈਨ ਆਫ ਅਟੈਕ ਹੋਰ ਵੀ ਸਰਕਾਰ ਅਤੇ ਵਿਰੋਧੀ ਧਿਰਾਂ ਵਾਸਤੇ ਬਹੁਤ ਸਾਰੇ ਖੁੱਲ੍ਹੇ ਨੇ। ਅੱਗੇ ਚੱਲ ਕੇ ਉਹਦੀ ਗੱਲ ਕਰਦੇ ਹਾਂ, ਪਰ ਜੇ ਇਹ ਕੈਨੇਡਾ ਪੋਸਟ ਵਾਲੀ ਸਟ੍ਰਾਈਕ ਦਾ ਵਾਸਤੇ ਕੋਈ ਨਿਪਟਾਰਾ ਕੋਈ ਇਹਦਾ ਨਹੀਂ ਹੁੰਦਾ, ਅਤੇ ਜੇ ਨੁਕਸਾਨ ਵੀ ਜੇ ਇਸੇ ਤਰ੍ਹਾਂ ਚੱਲਦੇ ਰਹਿੰਦੇ ਨੇ ਤਾਂ ਫਿਰ ਉਹ ਕਦ ਤੱਕ ਜਰੇ ਜਾਣਗੇ। ਔਖੀ ਸਥਿਤੀ ਹੈ ਇਹ।
ਜਾਂ ਮਾਰਕ ਕਾਰਨੀ ਜਿਵੇਂ ਆਪਣੇ ਆਪ ਨੂੰ ਅਜੇ ਤੱਕ ਪ੍ਰੈਜੈਂਟ ਕਰ ਰਹੇ ਨੇ ਕਿ ਇਜ਼ ਅ ਮੈਨ ਆਫ ਐਕਸ਼ਨ, ਦੇਖੋ ਐਕਸ਼ਨ ਜਿਹੜੀ ਰਿਪੋਰਟ ਤਿਆਰ ਕੀਤੀ ਸੀ ਵਿਲੀਅਮ ਕੈਪਲਨ ਨੇ, ਉਹ ਤਾਂ ਕਹਿੰਦੇ ਨੇ ਵੀ ਕੈਨੇਡਾ ਪੋਸਟ ਨੂੰ ਜੇ ਤੁਸੀਂ ਸੈਲਵੇਜ ਕਰਨਾ, ਜੇ ਇਹਨੂੰ ਬਚਾਉਣਾ, ਇੱਕ ਕਹਿੰਦੇ ਕਿ ਇੱਕ ਨੈਸ਼ਨਲ ਸਿਗਨੀਫਿਕੈਂਸ ਦੀ ਇੱਕ ਇਹ
ਕਾਰਪੋਰੇਸ਼ਨ
ਇੰਸਟੀਟਿਊਸ਼ਨ ਆ। ਸੋ ਜੇ ਨੈਸ਼ਨਲ ਸਿਗਨੀਫਿਕੈਂਸ ਦੇ ਪ੍ਰੋਜੈਕਟਸ ਬਾਰੇ ਜਦੋਂ ਮਾਰਕ ਕਾਰਨੀ ਗੱਲ ਕਰਦੇ ਬਿਲ C5 ਨੂੰ ਲੈ ਕੇ, ਸੋ ਉਸੇ ਤਰ੍ਹਾਂ ਇਹ ਵੀ ਇੱਕ ਨੈਸ਼ਨਲ ਸਿਗਨੀਫਿਕੈਂਸ ਦੀ ਇੱਕ ਇੰਸਟੀਟਿਊਸ਼ਨ ਹੈ। ਇਹਨੂੰ ਬਚਾਉਣ ਵਾਸਤੇ ਵਿਲੀਅਮ ਕੈਪਲਨ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀ ਵੀ ਕੁਝ ਪੁਖਤਾ ਕਦਮ ਚੁੱਕਣੇ ਪੈਣਗੇ, ਰੀਸਟਰਕਚਰਿੰਗ ਕਰਨੀ ਪਏਗੀ ਵੀਕਐਂਡ ਡਿਲੀਵਰੀ ਮਾਡਲ ਨੂੰ ਲੈ ਕੇ, ਅਤੇ ਫਿਰ ਜੇ ਤਾਂ ਕੰਮ ਕਰਨਾ ਤੇ ਫਿਰ ਉਹਦੇ ਵਾਸਤੇ ਔਖੇ ਕਈ ਫੈਸਲੇ, ਸਿਆਸੀ ਫੈਸਲੇ ਕਰਨੇ ਪੈਣਗੇ ਫਿਰ। ਪਰ ਜੇਕਰ ਸਰਕਾਰ ਇੱਦਾਂ ਦਾ ਕੋਈ ਔਖਾ ਫੈਸਲਾ ਕਰਦੀ ਆ ਫਿਰ ਉਹ ਸਿਆਸੀ ਸਿਰਦਰਦ ਬਣ ਸਕਦਾ ਸਰਕਾਰ ਵਾਸਤੇ, ਸੋ ਦੇਖਣਾ ਹੋਏਗਾ। ਸੋ ਦੈਟਸ ਵਾਈ ਸੈਡ ਕਿ ਪੈਟੀ ਹਾਈਡੂ ਤੇ ਮਾਰਕ ਕਾਰਨੀ ਦੀ ਲੀਡਰਸ਼ਿਪ ਦਾ ਹੁਣ ਇਹ ਇੱਕ ਬਹੁਤ ਔਖਾ ਟੈਸਟ ਬਣ ਗਿਆ।
ਵਾਸੂ ਜੀ, ਕਈ ਜਿਹੜੇ ਕੈਨੇਡੀਅਨ ਸਮਾਲ ਬਿਜ਼ਨਸਿਸ ਨੇ ਦੇਖੋ ਉਹ ਕੈਨੇਡਾ ਪੋਸਟ ਉੱਪਰ ਡਿਪੈਂਡ ਕਰਦੇ ਨੇ ਆਪਣਾ ਸਮਾਨ ਆਪਣੇ ਕਸਟਮਰਸ ਤੱਕ ਪਹੁੰਚਦਾ ਕਰਨ ਲਈ, ਉਹੀ ਸਮਾਲ ਬਿਜ਼ਨਸਿਸ ਹੁਣ ਟਰੰਪ ਦੇ ਟੈਰਿਫਸ ਕਰਕੇ ਵੀ ਪਰੇਸ਼ਾਨ ਨੇ। ਸੋ ਜਿਹੜਾ ਉਸ ਤਰ੍ਹਾਂ ਦਾ ਪ੍ਰੈਸ਼ਰ ਹੈਗਾ ਕਾਰੋਬਾਰਾਂ ਉੱਪਰ, ਜੇ ਉਹ ਪੋਸਟਲ ਸਰਵਿਸ ਵਾਲੇ ਪਾਸਿਓਂ ਵੀ ਉਸੇ ਤਰ੍ਹਾਂ ਜੇ ਬਣਿਆ ਰਹਿੰਦਾ, ਜੇ ਉਹ ਅਨਿਸ਼ਚਿਤਤਾ ਬਣੀ ਰਹਿੰਦੀ ਆ, ਇੱਕ ਸਭ ਤੋਂ ਵੱਡਾ ਇੱਕ ਜਿਹੜੀ ਰੁਕਾਵਟ ਇਹ ਵੀ ਬਣੀ ਹੈ ਨਾ, ਬਹੁਤ ਸਾਰੇ ਗਾਹਕ ਕੈਨੇਡਾ ਪੋਸਟ ਦੇ ਪਿਛਲੇ ਸਾਲ ਜਦੋਂ ਸਟ੍ਰਾਈਕ ਹੋਈ ਸੀ ਅਤੇ ਉਸ ਤੋਂ ਬਾਅਦ ਜਦ ਤੋਂ ਆਹ ਸਟ੍ਰਾਈਕ ਦਾ ਨਿਪਟਾਰਾ ਨਹੀਂ ਹੋਇਆ, ਅਲੋਟ ਆਫ ਦੋਜ਼ ਕਸਟਮਰ ਜੋ ਸਵਿੱਚ ਕਰ ਗਏ ਨੇ ਦੂਜੇ ਕੈਰੀਅਰਸ 'ਤੇ, ਅਤੇ ਇਹ ਗੱਲ ਸਾਨੂੰ ਪਤਾ ਕਿਸੇ ਵੀ ਕਾਰੋਬਾਰ ਵਾਸਤੇ, ਇੱਕ ਵਾਰ ਤੁਹਾਡਾ ਗਾਹਕ ਜਦੋਂ ਛੱਡ ਕੇ ਚਲਾ ਜਾਂਦਾ ਉਹਨੂੰ ਵਾਪਸ ਲਿਆਉਣਾ ਬੜਾ ਔਖਾ ਹੁੰਦਾ, ਜਾਂ ਜੇ ਤੁਸੀਂ ਉਹਨੂੰ ਵਾਪਸ ਲੈ ਕੇ ਆਉਣਾ ਮਤਲਬ ਤੁਹਾਨੂੰ ਡੀਪ ਡਿਸਕਾਊਂਟਸ ਦੇਣੇ ਪੈਣਗੇ, ਆਪਣਾ ਮੁਨਾਫਾ ਘਟਾਉਣਾ ਪੈਣਾ, ਅਤੇ ਮੁਨਾਫੇ ਵਾਲੀ ਗੱਲ ਤਾਂ ਕੈਨੇਡਾ ਪੋਸਟ ਵੈਸੇ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ, ਘਾਟੇ ਦਾ ਸੌਦਾ ਕੈਨੇਡਾ ਪੋਸਟ ਪਹਿਲਾਂ ਹੀ ਬਣੀ ਆ।
ਅਤੇ ਇਸੇ ਤਰ੍ਹਾਂ ਏਅਰ ਕੈਨੇਡਾ ਵਾਲੇ ਪਾਸੇ ਵੀ ਜਿਹੜੇ ਉਹਨਾਂ ਦੇ ਫਲਾਈਟ ਅਟੈਂਡੈਂਟਸ ਨੇ ਉਹ 10,000 ਤੋਂ ਜ਼ਿਆਦਾ ਜਿਹੜੇ ਰੈਪ੍ਰਜੈਂਟ ਕਰ ਕਿਊਪੀ ਦੇ ਜਿਹੜੇ ਮੈਂਬਰਸ ਨੇ ਉਹਨਾਂ ਵੱਲੋਂ ਵੀ ਸਟ੍ਰਾਈਕ ਵੋਟ ਕੀਤੀ ਜਾ ਰਹੀ ਸੀ। ਇਟ ਬਿਗੈਨ ਔਨ 28th of July ਅਤੇ ਅੱਜ ਤੱਕ ਉਹ ਜਿਹੜੀ ਸਟ੍ਰਾਈਕ ਵੋਟ ਚੱਲ ਰਹੀ ਆ ਅਤੇ ਅੱਜ ਮੁਕੰਮਲ ਹੋਏਗੀ ਸਟ੍ਰਾਈਕ ਵੋਟ। ਸੋ ਮਤਲਬ ਉੱਥੋਂ ਪਤਾ ਲੱਗੇਗਾ ਕਿ ਜਿਹੜੇ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਨੇ ਉਹ ਵੀ ਹੜਤਾਲ ਕਰਨਾ ਚਾਹੁੰਦੇ ਨੇ ਕਿ ਨਹੀਂ। ਸੋ ਜੇ ਇਹ ਵੀ ਹੜਤਾਲ 'ਤੇ ਚੱਲ ਜਾਂਦੇ ਨੇ ਵਿਜੇ ਜੀ, ਫਿਰ ਏਅਰ ਕੈਨੇਡਾ ਦੀ ਫਲਾਈਟ ਦੇ ਵਿੱਚ ਆਪਰੇਸ਼ਨਸ ਦੇ ਵਿੱਚ ਡਿਸਰਪਸ਼ਨਸ ਹੋ ਸਕਦੀਆਂ ਨੇ।
ਸੋ ਅੱਜ ਵਾਸੂ ਜੀ, ਜੇ ਇਸ ਹੜਤਾਲ ਦੇ ਹੱਕ ਵਿੱਚ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਕਿਊਪੀ ਦੇ ਮੈਂਬਰਸ ਨੇ ਇਹ 10,000 ਜਾਣਾ, ਜੇ ਇਹ ਉਹਦੇ ਹੱਕ 'ਚ ਵੋਟ ਪਾਉਂਦੇ ਨੇ ਫਿਰ 21 ਦਿਨਾਂ ਦਾ ਕੂਲਿੰਗ ਆਫ ਪੀਰੀਅਡ ਵੀ ਹੈਗਾ ਨਾ?
ਯੈਸ। ਸੋ ਉਸ ਤੋਂ ਬਾਅਦ 21 ਦਿਨਾਂ ਦਾ ਕੂਲਿੰਗ ਆਫ ਪੀਰੀਅਡ ਹੋਏਗਾ, ਮਤਲਬ ਬੇਸਿਕਲੀ ਇਹਨਾਂ ਨੂੰ ਨੋਟਿਸ ਜਾਂ ਦੇਣਾ ਪੈਣਾ ਅਤੇ ਫਿਰ ਇਹ ਸਟ੍ਰਾਈਕ ਕਰ ਸਕਦੇ ਨੇ।
ਸੋ 3 ਹਫ਼ਤਿਆਂ ਦੇ ਵਿੱਚ ਜੇ ਲੱਗਿਆ ਕਿ ਜੀ ਮਨ ਬਦਲਦਾ ਜਾਂ ਕੋਈ ਡੀਲ ਹੋਣ ਦੀ ਸੰਭਾਵਨਾ ਹੈਗੀ ਆ,
ਉਸ ਤੋਂ ਬਾਅਦ ਦੇ ਵੀ ਬੇਸਿਕ ਜੇਕਰ ਦੇਖੋ ਦੋ ਸਟੈਪਸ ਨੇ, ਪਹਿਲਾਂ ਜੇ ਯੂਨੀਅਨ ਇਹਦੇ ਹੱਕ ਵਿੱਚ ਵੋਟ ਪਾਵੇ ਕਿ ਆਪਾਂ ਸਟ੍ਰਾਈਕ ਕਰਨੀ ਆ, ਉਸ ਤੋਂ ਬਾਅਦ ਫਿਰ 21 ਦਿਨਾਂ ਦਾ ਕੂਲਿੰਗ ਆਫ ਪੀਰੀਅਡ ਹੋਏਗਾ, ਫਰੋਮ ਦੈਟ ਡੇ ਔਨ ਦੇ ਵਿਲ ਬੀ ਇਨ ਸਟ੍ਰਾਈਕ ਪੋਜੀਸ਼ਨ, ਫਿਰ ਸਟ੍ਰਾਈਕ ਇਹ ਕਰ ਸਕਦੇ ਆ ਕਰਨ ਜਾਂ ਨਾ ਕਰਨ, ਫਿਰ ਵੀ ਯੂਨੀਅਨ ਦੀ
ਉਸ ਤੋਂ ਬਾਅਦ ਫਿਰ 72 ਆਵਰ ਨੋਟਿਸ ਉਹ 21 ਦਿਨਾਂ ਤੋਂ ਬਾਅਦ ਫਿਰ ਕਦੀ ਵੀ ਦੇ ਸਕਦੇ ਨੇ। ਰਾਈਟ ਰਾਈਟ ਰਾਈਟ। ਸੋ ਦੇਖਦੇ ਹਾਂ ਜੀ ਉਧਰਲੇ ਪਾਸੇ ਨੂੰ ਵੀ ਕੀ ਹੁੰਦਾ, ਪਰ ਇਹ ਹੈ ਕਿ ਵੀ ਦੇਖੋ ਡੋਮੈਸਟਿਕ ਟਰੈਵਲ ਵਾਸਤੇ ਜੀ ਇਸ ਵੇਲੇ ਕਾਫੀ ਵਧਿਆ ਹੋਇਆ, ਵਿਦਇਨ ਦ ਕੰਟਰੀ ਕੈਨੇਡੀਅਨਸ ਕਾਫੀ ਟਰੈਵਲ ਕਰ ਰਹੇ ਨੇ, ਐਂਡ ਨੋਟ ਟੂ ਮੈਂਸ਼ਨ ਏਅਰ ਕੈਨੇਡਾ ਇਕਲੌਤੀ ਡੋਮੈਸਟਿਕ ਕੈਰੀਅਰ ਤੇ ਹੈ ਨਹੀਂ, ਇਹ ਵਿਦੇਸ਼ੀ ਫਲਾਈਟਸ ਵੀ ਕਈ ਬਾਹਰਲੇ ਮੁਲਕਾਂ ਨੂੰ ਏਅਰ ਕੈਨੇਡਾ ਦੀਆਂ ਜਾਂਦੀਆਂ ਨੇ, ਅਤੇ ਜੇ ਫਲਾਈਟ ਅਟੈਂਡੈਂਟਸ ਵੱਲੋਂ ਹੜਤਾਲ ਕਰ ਦਿੱਤੀ ਜਾਂਦੀ ਆ ਤਾਂ ਫਿਰ ਮੁਸਾਫਰਾਂ ਵਾਸਤੇ ਯਾਤਰੀਆਂ ਵਾਸਤੇ ਕਈ ਸਮੱਸਿਆਵਾਂ ਦਰਪੇਸ਼ ਹੋ ਸਕਦੀਆਂ ਨੇ, ਖੜੀਆਂ ਹੋ ਸਕਦੀਆਂ।
ਵੈਸੇ ਹੀ ਕੈਨੇਡੀਅਨ ਡੋਮੈਸਟਿਕ ਮਾਰਕੀਟ ਦੇ ਵਿੱਚ ਵੀ ਅਤੇ ਇੰਟਰਨੈਸ਼ਨਲੀ ਵੀ ਕੈਨੇਡੀਅਨਸ ਵਾਸਤੇ ਕੋਈ ਬਹੁਤ ਜ਼ਿਆਦਾ ਆਪਸ਼ਨਸ ਨਹੀਂ ਹੈਗੇ। ਹਮੇਸ਼ਾ ਹੀ ਗੱਲ ਹੁੰਦੀ ਹੈ ਕਿ ਇੱਕ ਬੜੀ ਕੰਟਰੋਲਡ ਮਾਰਕੀਟ ਆ ਏਵੀਏਸ਼ਨ ਦੇ ਵਿੱਚ ਕੈਨੇਡਾ ਦੇ ਵਿੱਚ, ਵੀ ਨੀਡ ਮੋਰ ਪਲੇਅਰਸ, ਅਤੇ ਜੇ ਜਿਹੜੇ ਇੱਕਾ ਦੁੱਕਾ ਜਿਹੜੇ ਕੋਈ ਪਲੇਅਰ ਹੈਗੇ ਨੇ ਉਹਨਾਂ ਦੇ ਵੀ ਜੇਕਰ ਸਟਾਫ ਮੈਂਬਰਸ ਹੜਤਾਲ ਕਰ ਦੇਣਗੇ ਦੈਨ ਆਫਕੋਰਸ ਯੂ ਕੈਨ ਐਕਸਪੈਕਟ ਦ ਟਿਕਟ ਪ੍ਰਾਈਸਿਸ ਟੂ ਗੋ ਅਪ।
ਜੀ ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਓਵਰ ਦ ਲੌਂਗ ਵੀਕਐਂਡ ਇੱਥੇ ਬ੍ਰਿਟਿਸ਼ ਕੋਲੰਬੀਆ ਆਏ ਹੋਏ ਸੀ, ਮੈਟਰੋ ਵੈਨਕੂਵਰ ਦੇ ਇਲਾਕੇ ਵਿੱਚ ਸਨ ਅਤੇ ਅੱਜ ਕਲੋਨਾ ਗਏ ਹੋਏ ਨੇ। ਅੱਜ ਉਹਨਾਂ ਨੇ ਕਲੋਨਾ ਦੇ ਵਿੱਚ ਇੱਕ ਲੰਬਰ ਮਿਲ ਵਿਖੇ ਕੋਈ ਅਨਾਊਂਸਮੈਂਟ ਕਰਨੀ ਆ। ਬਾਕੀ ਇੱਥੇ ਵਾਸੂ ਜੀ ਜਿਹੜੇ ਨੇਵਲ ਸ਼ਿਪਸ ਵਗੈਰਾ ਦਾ ਵੀ ਦੌਰਾ ਦੂਰਾ ਕਰਕੇ ਆਏ ਨੇ।
ਸੋ ਐਤਵਾਰ ਪਹਿਲਾਂ ਵੈਨਕੂਵਰ ਫਰੇਜ਼ਰ ਪੋਰਟ ਅਥਾਰਟੀ ਦੀ ਉਹਨਾਂ ਨੇ ਇੱਕ ਫੈਸਿਲਿਟੀ ਵਿਜ਼ਿਟ ਕੀਤਾ ਅਤੇ ਉੱਥੇ ਉਸ ਤੋਂ ਬਾਅਦ ਫਿਰ ਉਹ ਇੱਕ ਸਰਪ੍ਰਾਈਜ਼ ਵਿਜ਼ਿਟ 'ਤੇ ਵੀ ਗਏ ਵੈਨਕੂਵਰ ਪ੍ਰਾਈਡ ਪਰੇਡ ਦੀ। ਸੋ ਦੈਟ ਵਾਜ਼ ਔਨ ਸੰਡੇ ਅਤੇ ਲੰਘੇ ਕੱਲ੍ਹ ਕੈਨੇਡੀਅਨ ਫੋਰਸਿਸ ਮੇਰੀ ਟਾਈਮ ਐਕਸਪੈਰੀਮੈਂਟਲ ਐਂਡ ਟੈਸਟ ਰੇਂਜਿਸ ਫੈਸਿਲਿਟੀ ਹੈ ਨਨਾਇਮੋ ਨੇੜੇ,
ਹਾਂਜੀ
ਉੱਥੇ ਗਏ ਸੀ। ਕੈਨੇਡੀਅਨ ਨੇਵੀ ਦੇ ਆਫਿਸ਼ਲਸ ਵੀ ਉਹਨਾਂ ਦੇ ਨਾਲ ਸਨ ਅਤੇ ਉੱਥੇ ਸੋ ਬੇਸਿਕਲੀ ਜਿਹੜੀ ਨੇਵਲ ਸ਼ਿਪ ਸੀ ਕੋਈ ਉਹਦੇ ਉੱਤੇ ਬਹੁਤ ਵੱਡੀ ਇੱਕ ਦੂਰਬੀਨ ਲੱਗੀ ਹੋਈ ਸੀ।
ਹਾਂ, ਦੂਰਬੀਨ ਦੇਖ ਕੇ ਬੜੇ ਖੁਸ਼ ਹੋਏ,
ਦੂਰਬੀਨ ਦੇਖ ਕੇ ਬਹੁਤ ਖੁਸ਼ ਹੋਏ ਅਤੇ ਕਹਿੰਦੇ ਫਾਇਰ ਵਨ ਮਜ਼ਾਕ ਕਰਦੇ ਨੇ
ਜੀ ਜੀ,
ਅਤੇ ਫਿਰ ਉਸ ਤੋਂ ਬਾਅਦ ਕਹਿੰਦੇ ਕਹਿੰਦੇ ਆਈ ਸੀ ਫੈਰੀ, ਕਹਿੰਦੇ ਨੋਟ ਚਾਈਨੀਜ਼,
ਨੋਟ ਚਾਈਨੀਜ਼ ਮੇਡ। ਉਹਨਾਂ ਨੇ ਬੀਸੀ ਫੈਰੀਜ਼ ਵੱਲੋਂ ਚਾਈਨਾ ਤੋਂ ਖਰੀਦੀਆਂ ਜਾਣ ਵਾਲੀਆਂ ਫੈਰੀਜ਼ ਉੱਪਰ ਥੋੜਾ ਜਿਹਾ ਜਿਵੇਂ ਟਿਚਰ ਜੀ ਵੀ ਕੀਤੀ।
ਸੈਂਸ ਆਫ ਹਿਊਮਰ ਬਹੁਤ ਜ਼ਬਰਦਸਤ,
ਸੈਂਸ ਆਫ ਹਿਊਮਰ ਜ਼ਬਰਦਸਤ ਆ ਮਾਰਕ ਕਾਰਨੀ ਦਾ, ਨੋ ਡਾਊਟ ਅਬਾਊਟ ਇਟ।
ਤੇ ਐਤਵਾਰ ਪ੍ਰੀਮੀਅਰ ਡੀਵੀਡੀਬੀ ਨੂੰ ਵੀ ਮਿਲੇ ਹੋ,
ਹਾਂਜੀ,
ਤੇ ਲੰਬਰ ਬਾਰੇ ਲੰਬਰ ਨੈਗੋਸੀਏਸ਼ਨ ਬਾਰੇ ਗੱਲਬਾਤ ਹੋਈ ਉਹਨਾਂ ਦੀ ਆਪਸ ਵਿੱਚ,
ਲੰਬਰ ਦੇ ਜਿਹੜੀਆਂ ਡਿਊਟੀਜ਼ ਅਮਰੀਕਾ ਵੱਲੋਂ ਵਧਾਈਆਂ ਜਾ ਰਹੀਆਂ ਨੇ
ਜੀ। ਤੇ ਅੱਜ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੀ ਆ ਕਿ ਕਲੋਨਾ ਦੇ ਵਿੱਚ ਵੀ ਉਹ ਕਿਸੇ ਲੰਬਰ ਫੈਸਿਲਿਟੀ ਨੂੰ ਵਿਜ਼ਿਟ ਕਰ ਰਹੇ ਨੇ ਤੇ ਉੱਥੇ ਲੰਬਰ ਰਿਲੇਟਡ ਹੀ ਕੋਈ ਮੋਸਟ ਲਾਈਕਲੀ ਉਹ ਅਨਾਊਂਸਮੈਂਟ ਕਰਨਗੇ
ਜੀ,
ਕੋਈ ਵੱਡੀ ਅਨਾਊਂਸਮੈਂਟ ਹੋ ਸਕਦੀ ਹੈ ਜਾਂ ਫਿਰ ਕੁਝ ਹੋਰ ਵੀ ਹੋ ਸਕਦੀ।
ਹਾਂ ਜੀ, ਪਤਾ ਨਹੀਂ,
ਹੋ ਵੀ ਸਕਦੀ ਹੈ ਤੇ ਨਹੀਂ ਵੀ,
ਨਹੀਂ ਬਸ ਠੀਕ ਹੈ
ਇਦਾਂ ਦੀਆਂ ਖਬਰਾਂ ਕਰਿਆ ਕਰੀਏ,
ਹੈ ਨਾ ਵਾਸੂ ਜੀ, ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ। ਵਾਸੂ ਜੀ, ਸਾਡੇ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਤੇ ਫੋਰਨ ਅਫੇਅਰਸ ਮਿਨਿਸਟਰ, ਸੋ ਫਾਈਨੈਂਸ ਮਿਨਿਸਟਰ ਫਰਾਂਸਵਾ ਫਿਲੀਪ ਸ਼ੈਂਪੇਨ, ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ, ਇਹ ਹੁਣ ਮੈਕਸੀਕੋ ਗਏ ਹੋਏ ਨੇ। ਮੈਕਸੀਕੋ ਦੇ ਵਿੱਚ ਇਹਨਾਂ ਨੇ ਮੈਕਸੀਕਨ ਪ੍ਰੈਜੀਡੈਂਟ ਕਲੌਡੀਆ ਸ਼ੇਨਬੌਮ ਦੇ ਨਾਲ ਮੁਲਾਕਾਤ ਕਰਨੀ ਆ, ਗੱਲ ਕਰਨੀ ਹੈ ਜੀ। ਦੇਖੋ, ਆਪਾਂ ਟ੍ਰੇਡ ਨੂੰ ਡਾਇਵਰਸੀਫਾਈ ਕਰੀਏ ਕਹਿੰਦੇ ਅਸੀਂ, ਤਾਂ ਇੱਕ ਮਿੱਤ ਜਿਹੜੇ ਮੁਲਕ ਹੈਗੇ ਆ ਸਾਡੀ, ਤਾਂ ਇੱਕ ਤਰ੍ਹਾਂ ਦੀ ਵਿਚਾਰਧਾਰਾ ਨੌਰਥ ਅਮੈਰੀਕਾ ਦੇ ਵਿੱਚ ਜਿਹੜੇ ਵੱਡੇ ਮੁਲਕ ਨੇ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਦੇ ਤੰਦ ਦੇ ਵਿੱਚ ਬੰਨੇ ਹੋਏ ਨੇ, ਵੀ ਉਸ ਤੰਦ ਨੂੰ ਤੋੜਨ 'ਤੇ ਡੋਨਲਡ ਟਰੰਪ ਕੋਈ ਕਸਰ ਨਹੀਂ ਛੱਡ ਰਹੇ, ਵੀ ਆਪਾਂ ਦੇਖੀਏ ਉਹਦੇ ਸਿਰੇ ਸੰਭਾਲ ਕੇ ਬੈਠੀਏ। ਹੈਰਾਨੀ ਵਾਸੂ ਜੀ ਮੈਨੂੰ ਇਸ ਗੱਲ ਦੀ ਹੈ ਕਿ ਜਦੋਂ ਡੋਨਲਡ ਟਰੰਪ ਨੇ ਜਨਵਰੀ ਦੇ ਵਿੱਚ ਬਤੌਰ ਰਾਸ਼ਟਰਪਤੀ ਅਹੁਦਾ ਦੁਬਾਰਾ ਉਸ ਤੋਂ ਬਾਅਦ ਤੋਂ ਹੀ ਉਹਨਾਂ ਨੇ ਆ ਟ੍ਰੇਡ ਵਾਰ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸੀ। ਕੈਨੇਡਾ ਦੇ ਵਿੱਚ ਇੱਕ ਸਮੇਂ ਤਾਂ ਗੱਲ ਇਹ ਚੱਲਦੀ ਸੀ ਵੀ ਆਪਾਂ ਅਮਰੀਕਾ ਨਾਲ ਸਿੱਧਾ ਕਿਉਂ ਨਹੀਂ ਕੋਈ ਐਗਰੀਮੈਂਟ ਕਰ ਲੈਂਦੇ, ਮੈਕਸੀਕੋ ਨੂੰ ਬਾਹਰ ਰੱਖੀਏ, ਕਿਉਂਕਿ ਟਰੰਪ ਨੂੰ ਖਿੱਝ ਤਾਂ ਮਚੀ ਹੋਈ ਹੈ ਮੈਕਸੀਕੋ ਤੋਂ, ਅਤੇ ਜੇ ਅਸੀਂ ਕਿਤੇ ਮੈਕਸੀਕੋ ਦੇ ਨਾਲ ਸਾਂਝੇ ਤੌਰ 'ਤੇ ਅਮਰੀਕਾ ਨਾਲ ਗੱਲ ਕੀਤੀ ਤਾਂ ਟਰੰਪ ਨੇ ਸਾਨੂੰ ਵੀ ਮੈਕਸੀਕੋ ਦੇ ਨਾਲ ਉਸੇ ਰਸੇ ਬੰਨ੍ਹ ਕੇ ਸਾਡਾ ਵੀ ਬੁਰਾ ਹਾਲ ਕਰ ਦੇਣਾ। ਹੁਣ ਪਿਛਲੇ ਦਿਨ ਹੀ ਹੋਇਆ ਕਿ ਕੈਨੇਡਾ ਦੇ ਉੱਪਰ ਟੈਰਿਫ ਲੱਗ ਗਿਆ, ਮੈਕਸੀਕੋ ਨੂੰ 90 ਦਿਨਾਂ ਦੀ ਐਕਸਟੈਂਸ਼ਨ ਮਿਲ ਗਈ ਵੀ ਗੱਲਬਾਤ ਕਰੀ ਜਾਂਦੇ ਹਾਂ। ਸੋ ਹੁਣ ਕੈਨੇਡੀਅਨ ਜਿਹੜੇ ਸਾਡੇ ਫੈਡਰਲ ਅਧਿਕਾਰੀ ਨੇ ਉਹਨਾਂ ਨੂੰ ਵੀ ਲੱਗਦਾ ਪਿਆ ਵੀ ਭਾਈ ਮੈਕਸੀਕੋ ਨਾਲ ਹੀ ਗੱਲ ਕਰ ਲਈਏ, ਕਿਤੇ ਤਾਂ ਆਪਣਾ ਕੋਈ ਸਾਥੀ ਆਪਣੇ ਨਾਲ ਬਣਾ ਕੇ ਰੱਖੀਏ।
ਯਾ ਕਿਉਂਕਿ ਹੁਣ ਸ਼ਾਇਦ ਸਮਝ ਆ ਰਹੀ ਹੈ ਕਿ ਜਿਹੜੀ ਉਹ ਖਿੱਝ ਆ ਜੋ ਅਸੀਂ ਪਹਿਲਾਂ ਮੰਨੀ ਬੈਠੇ ਸੀ ਕਿ ਮੈਕਸੀਕੋ ਤੋਂ ਚੜੀ ਹੋਈ ਆ, ਉਹ ਖਿੱਝ ਐਕਚੁਅਲੀ ਉਹਨਾਂ ਨੂੰ ਕੈਨੇਡਾ ਤੋਂ ਚੜੀ ਹੋਈ ਸੀ।
ਯਾ
ਕਿਉਂਕਿ ਮਲਟੀਪਲ ਟਾਈਮਸ ਡੋਨਲਡ ਟਰੰਪ ਇਹ ਕਹਿ ਚੁੱਕੇ ਨੇ ਕਿ ਕੈਨੇਡਾ ਦੀ ਜੋ ਲੀਡਰਸ਼ਿਪ ਸੀ ਉਹਨਾਂ ਨੂੰ ਪਸੰਦ ਨਹੀਂ ਸੀ,
ਲੀਡਰਸ਼ਿਪ ਚੇਂਜ ਹੋ ਗਈ। ਪਰ ਨਹੀਂ, ਪਰ ਕੀ ਸਿਰਫ ਉਹੀ ਕਿਤਾਬ ਉਹੀ ਹੈ,
ਆਈਡੀਓਲੋਜੀ ਨਹੀਂ ਨਾ ਚੇਂਜ ਹੋਈ,
ਕਿਤਾਬ ਉਹੀ ਹੈ, ਕਵਰ ਬਦਲਿਆ ਵੀ ਮਾਰ ਕਾਰ ਨਹੀਂ ਆ ਗਏ,
ਇਸ ਸਟਿਲ ਲੈਡ ਬਾਈ ਲਿਬਰਲਸ। ਤੇ ਜੋ ਕੈਨੇਡੀਅਨ ਵੈਲਿਊਜ਼ ਨੇ ਉਹ ਡੋਨਲਡ ਟਰੰਪ ਨੂੰ ਪਸੰਦ ਨਹੀਂ ਹੈਗੀਆਂ। ਬਾਰ ਬਾਰ ਹੁਣ ਰੀਸੈਂਟਲੀ ਵੀ ਉਹਨਾਂ ਨੇ ਕਿਹਾ ਸੀ ਨਾ ਦੇ ਆਰ ਵੈਰੀ ਪੂਅਰਲੀ ਲੈਡ,
ਜੀ ਜੀ ਜੀ,
ਉਹਨਾਂ ਦੀ ਲੀਡਰਸ਼ਿਪ ਨਹੀਂ ਵਧੀਆ। ਤੇ ਪਹਿਲਾਂ ਉਹ ਜਸਟਿਨ ਟਰੂਡੋ ਬਾਰੇ, ਕ੍ਰਿਸਟੀਆ ਫ੍ਰੀਲੈਂਡ ਬਾਰੇ ਓਪਨਲੀ G7 ਸਮਿਟ ਤੇ ਵੀ ਆ ਕੇ ਉਹ ਟਿੱਪਣੀਆਂ ਕਰ ਗਏ ਸੀ।
ਹਾਂਜੀ,
ਤੇ ਉਸ ਤੋਂ ਪਹਿਲਾਂ ਵੀ ਟਰੂਥ ਸੋਸ਼ਲ ਦੇ ਉੱਤੇ ਕੀ ਕੁਝ ਲਿਖਦੇ ਰਹੇ ਨੇ।
ਈਵਨ ਜਦੋਂ ਮਾਰਕ ਕਾਰਨੀ ਮੁਲਾਕਾਤ ਕਰਨ ਉਹ ਵਾਈਟ ਹਾਊਸ ਗਏ ਸੀਗੇ, ਉਦੋਂ ਵੀ ਤੇ ਉਹਨਾਂ ਨੇ ਕਹਿਤਾ ਸੀ
ਬਿਲਕੁਲ
ਕਿ ਜੀ ਦੇ ਹੈਡ ਅ ਵੈਰੀ ਨੈਸਟੀ ਪਰਸਨ ਲੀਡਿੰਗ ਦੇਅਰ ਟ੍ਰੇਡ ਡੀਲ।
ਐਗਜ਼ੈਕਟਲੀ।
ਅੱਛਾ, ਉਦੋਂ ਮਾਰਕ ਕਾਰਨੀ ਵਾਸਤੇ ਬੜੀ ਉਹ ਔਕਵਰਡ ਜੀ ਸਿਚੁਏਸ਼ਨ ਸੀ, ਕਿਉਂਕਿ ਕਾਰਨੀ ਦੀ ਕੈਬਿਨੇਟ ਦੇ ਵਿੱਚ ਕ੍ਰਿਸਟੀਆ ਫ੍ਰੀਲੈਂਡ ਫੇਰ ਤੋਂ ਹੈਗੇ ਨੇ।
ਐਗਜ਼ੈਕਟਲੀ
ਜੀ।
ਸੋ ਡੋਨਲਡ ਟਰੰਪ ਨੂੰ ਕੈਨੇਡਾ ਤੋਂ, ਜਸਟਿਨ ਟਰੂਡੋ ਤੋਂ, ਉਹਨਾਂ ਦੀ ਕੈਬਨਿਟ ਤੋਂ ਥੋੜੀ ਚਿੜ ਜੀ ਸੀਗੀ ਪਿਛਲੀ ਟਰਮ ਤੋਂ ਲੈ ਕੇ। ਇਹ ਹੁਣ ਗੱਲ ਸਪਸ਼ਟ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਕਲੌਡੀਆ ਸ਼ੇਨਬਾਮ ਵਾਲੇ ਤਾਂ ਉਹ ਕਹਿੰਦੇ ਨੇ ਮੈਕਸੀਕੋ ਦੀ ਰਾਸ਼ਟਰਪਤੀ ਬਾਰੇ ਕਿ ਜੀ ਵੀ ਉਹਨਾਂ ਨੂੰ ਤਾਂ ਮੈਂ ਹੁਣ ਬਿਹਤਰ ਜਾਣਨਾ ਸ਼ੁਰੂ ਕਰ ਰਿਹਾ, ਵੀ ਆਰ ਗੈਟਿੰਗ ਟੂ ਨੋ ਈਚ ਅਦਰ ਬੈਟਰ, ਤੇ ਕਹਿੰਦੇ ਵੀ ਹੁਣ ਮੈਂ ਉਹਨਾਂ ਨੂੰ 90 ਦਿਨਾਂ ਦੀ ਐਕਸਟੈਂਸ਼ਨ ਦੇ ਰਿਹਾ। ਸੋ ਸਾਡੇ ਜਿਹੜੇ ਦੋਨੋਂ ਮਿਨਿਸਟਰ ਨੇ, ਸੀਨੀਅਰ ਮਿਨਿਸਟਰ, ਸੋ ਫੋਰਨ ਅਫੇਅਰਸ ਮਿਨਿਸਟਰ ਤੇ ਫਾਈਨੈਂਸ ਮਿਨਿਸਟਰ, ਇਹ ਹੁਣ ਮੈਕਸੀਕੋ ਜਾ ਰਹੇ ਨੇ ਤੇ ਅੱਜ ਤੇ ਕੱਲ, ਸੋ ਟੂਡੇ ਐਂਡ ਟੁਮੋਰੋ ਦੇ ਵਿਲ ਬੀ ਇਨ ਮੈਕਸੀਕੋ। ਅੱਜ ਸਵੇਰੇ ਮੰਨਿਆ ਜਾ ਰਿਹਾ ਕਿ ਇਹਨਾਂ ਦੀ ਕਲੌਡੀਆ ਸ਼ੇਨਬਾਮ ਦੇ ਨਾਲ ਵੀ ਕੋਈ ਮੁਲਾਕਾਤ ਹੋਏਗੀ ਅੱਜ ਸਵੇਰੇ, ਤੇ ਫਿਰ ਵੀਰਵਾਰ ਨੂੰ ਵੀ ਵਾਪਸ ਆ ਜਾਣਗੇ।
ਅੱਛਾ ਜੀ।
ਤੇ ਕਹਿੰਦੇ ਮਾਹੌਲ ਜਿਹਾ ਤਿਆਰ ਕਰਕੇ ਆਣਗੇ ਕਿ ਜਸਟਿਨ ਟਰੂਡੋ ਦੇ ਨਾਲ ਕੋਈ ਵਧੀਆ ਜਿਹੀ ਮੀਟਿੰਗ, ਵੱਡੀ ਮੀਟਿੰਗ। ਸੋਰੀ, ਮਾਰਕ ਕਾਰਨੀ, ਫਲੋਰੀਡੀਅਨ ਸਲਿਪ। ਸੋ ਮਾਰਕ ਕਾਰਨੀ ਦੇ ਨਾਲ ਇੱਕ ਵੱਡੀ ਮੀਟਿੰਗ ਕਲੌਡੀਆ ਸ਼ੇਨਬਾਮ ਦੀ ਰਖਾਈ ਜਾ ਸਕੇ। ਸੋ ਇਹਨੂੰ ਸਪਿਨ ਦੇਖੋ ਕਿਵੇਂ ਦਿੱਤਾ ਜਾ ਰਿਹਾ। ਸੋ ਇਹਦੇ ਬਾਰੇ ਫਰਾਂਸਾ ਫਿਲਿਪ ਸ਼ੈਂਪੇਨ, ਫਾਈਨੈਂਸ ਮਿਨਿਸਟਰ ਨੇ ਇਹ ਕਿਹਾ, ਕਹਿੰਦੇ ਵੀ ਇਹ ਤਾਂ ਜਿੱਦਾਂ ਅਸੀਂ ਸਾਰੀ ਸਾਡੀ ਹੁਣ ਸਟ੍ਰੈਟੇਜੀ ਆ ਕਿ ਅਸੀਂ ਅਮਰੀਕਾ ਦੇ ਉੱਤੇ ਆਪਣੀ ਡਿਪੈਂਡੈਂਸ ਘਟਾਉਣੀ ਆ, ਤੇ ਜਿਹੜੇ ਲਾਈਕ ਮਾਈਂਡਡ ਪਾਰਟਨਰਸ ਨੇ ਜਿਹਨਾਂ ਨੇ ਸਾਡੀ ਵੈਲਿਊਜ਼ ਬੜੀਆਂ ਸਿਮਿਲਰ ਨੇ, ਉਹਨਾਂ ਨੂੰ ਅਸੀਂ ਹੁਣ ਉਹਨਾਂ ਨੇ ਆਪਣੇ ਰਿਸ਼ਤੇ ਬਿਹਤਰ ਕਰਨੇ ਆ। ਤੇ ਕਹਿੰਦੇ ਮੈਕਸੀਕੋ ਇਜ਼ ਪਾਰਟ ਆਫ 3 ਅਮੀਗੋਸ, ਮੈਕਸੀਕੋ ਤਾਂ ਸਾਡੇ ਇਸ ਤੋਂ ਲਾਈਕ ਮਾਈਂਡਡ ਪਾਰਟਨਰ ਕਿਹੜਾ ਹੋ ਸਕਦਾ।
ਇਟਸ ਆਲ ਅਬਾਊਟ ਰਿਲੇਸ਼ਨਸ਼ਿਪ ਬਿਲਡਿੰਗ।
ਐਗਜ਼ੈਕਟਲੀ। ਸੋ ਕਹਿੰਦੇ ਉਹ ਉਸੇ ਹੀ ਜਿਵੇਂ ਆਪਾਂ ਯੂਰਪ ਵਿੱਚ ਜਾ ਕੇ ਮੀਟਿੰਗਸ ਕਰ ਰਹੇ ਹਾਂ, ਮੁਲਕਾਂ ਦੇ ਨਾਲ ਰਿਸ਼ਤੇ ਆਪਣੇ ਬਿਹਤਰ ਕਰ ਰਹੇ ਹਾਂ, ਟ੍ਰੇਡ ਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਸੇ ਤਰ੍ਹਾਂ ਕਹਿੰਦੇ ਉਸੇ ਕੜੀ ਦੇ ਵਿੱਚ ਅਸੀਂ ਮੈਕਸੀਕੋ ਦੇ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਹਾਂ। ਸੋ
ਉੱਥੇ ਇੱਕ ਜੁਮਲਾ ਕਹਿ ਦੇਣਾ ਚਾਹੀਦਾ, ਕੈਨੇਡਾ ਇਜ਼ ਦ ਮੋਸਟ ਮੈਕਸੀਕਨ ਆਫ ਨਾਨ ਮੈਕਸੀਕਨ ਨੇਸ਼ਨਸ।
ਸਾਡੇ ਵੀ ਟਾਕੋ ਬੈਲ ਹੈਗਾ। ਸੋ ਜਦੋਂ ਦੇ ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਬਣੇ ਨੇ
ਜੀ,
ਘੱਟੋ ਘੱਟ 4 ਵਾਰ ਇਹਨਾਂ ਦੀ ਫੋਨ ਤੇ ਗੱਲਬਾਤ ਤਾਂ ਹੋ ਚੁੱਕੀ ਹੈ ਕਲੌਡੀਆ ਸ਼ੇਨਬਾਮ ਦੇ ਨਾਲ।
ਹਾਂਜੀ,
ਜਦੋਂ G7 ਸਮਿਟ ਤੇ ਆਏ ਸੀ ਉਦੋਂ ਬਰੀਫਲੀ ਦੋਨੋਂ ਲੀਡਰਸ ਆਪਸ ਵਿੱਚ ਮਿਲੇ ਵੀ ਸਨ
ਜੀ,
ਪਰ ਉਦੋਂ ਹੋਰ ਬੜਾ ਕੰਮ ਸੀ, ਹੋਰ ਵੀ ਬਹੁਤ ਸਾਰੇ ਗੈਸਟ ਆਏ ਹੋਏ ਸੀ। ਸੋ ਚੰਗੀ ਤਰ੍ਹਾਂ ਬੈਠ ਕੇ ਗੱਲਬਾਤ ਨਹੀਂ ਹੋ ਸਕੀ ਕਲੌਡੀਆ ਸ਼ੇਨਬਾਮ ਨਾਲ, ਤੇ ਉਦੋਂ ਤੱਕ ਉਮੀਦ ਇਹ ਵੀ ਸੀ ਕਿ ਕੈਨੇਡਾ ਤੇ ਅਮਰੀਕਾ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਇਹ ਤਾਂ ਬਹੁਤ ਜ਼ਿਆਦਾ ਸੁਪੀਰੀਅਰ ਰਿਲੇਸ਼ਨਸ਼ਿਪ ਹੈ
ਜੀ,
ਵੀ ਇਹਦਾ ਤਾਂ ਕੋਈ ਆਸਾਨੀ ਨਹੀਂ ਵੀ ਤੁਸੀਂ ਮੈਕਸੀਕੋ ਨਾਲ ਅਮਰੀਕਾ ਦੀ ਜੋ ਰਿਲੇਸ਼ਨਸ਼ਿਪ ਉਹਦੇ ਨਾਲ ਕੰਪੇਅਰ ਨਾ ਕਰੋ ਇਹਨੂੰ।
ਪਹਿਲਾਂ ਇਹ ਗੱਲ ਚੱਲਦੀ ਸੀ
ਕਿ ਹਮਾਰੀ ਬਾਤ ਹੀ ਕੁਛ ਹੋਰ ਹੈ, ਇਹਦਾ ਦੇ ਅਸੀਂ ਬਹੁਤ ਸਾਰੇ ਬਿਆਨ ਸੁਣੇ ਨੇ, ਪਰ ਹੁਣ ਜਦੋਂ ਦੇਖ ਰਹੇ ਹਾਂ ਕਿ ਸਾਡੇ ਉੱਤੇ ਟੈਰਿਫ ਨੂੰ ਵਧਾ ਕੇ 35% ਕਰਤਾ ਤੇ ਮੈਕਸੀਕੋ ਨੂੰ 90 ਦਿਨਾਂ ਦੀ ਐਕਸਟੈਂਸ਼ਨ ਮਿਲ ਗਈ ਆ, ਸੋ ਫਿਰ ਹੁਣ ਸਾਨੂੰ ਲੱਗ ਰਿਹਾ ਵੀ ਯੂ ਨੋ ਮੇ ਬੀ ਸਾਡੀ ਜਿਹੜੀ ਸਟ੍ਰੈਟਜੀ ਆ ਵੀ ਵਰ ਵੇ ਆਫ।
ਇਟ ਇਜ਼ ਕੁਆਇਟ ਟੈਲਿੰਗ ਕਿ ਦੇਖੋ ਕੈਨੇਡੀਅਨ ਸੀਨੀਅਰ ਮੰਤਰੀਆਂ ਨੂੰ ਮੈਕਸੀਕੋ ਜਾਣਾ ਪੈ ਰਿਹਾ, ਮੈਕਸੀਕਨ ਅਧਿਕਾਰੀਆਂ ਨੂੰ ਸਾਰਾ ਕੁਝ ਕੰਮ ਛੱਡ ਕੇ ਇੱਥੇ ਆਉਣ ਦੀ ਲੋੜ ਨਹੀਂ ਮਹਿਸੂਸ ਹੋ ਰਹੀ। ਜਿਹੜੀ ਉਹ ਪਹਿਲਾਂ ਗੱਲ ਸੀ ਨਾ ਇੱਕ ਉਹ ਇੱਕ ਵੀ ਠੀਕ ਆ ਅਮਰੀਕਾ ਨੇ ਸਾਨੂੰ, ਸਾਡੇ ਤਾਂ ਡਿਪੈਂਡੈਂਸ ਬਹੁਤ ਆ, ਸਾਡੇ ਇਸ ਤਾਂ ਕਲਚਰਲੀ ਇੰਨੇ ਅਲਾਈਨਡ ਹੈਗੇ ਹਾਂ, ਪਰ ਵਾਸੂ ਜੀ ਬੇਸਿਕਲੀ ਜਿਹੜੀ ਆਹ ਜਿਹੜਾ ਆਹ ਟ੍ਰਿਪ ਆ ਇਹਦੇ ਵਿੱਚ ਅਪਰ ਹੈਂਡ ਤੇ ਮੈਕਸੀਕੋ ਦਾ, ਜਦੋਂ ਤੁਸੀਂ ਕਿਸੇ ਦੇ ਘਰ ਜਾ ਕੇ ਉਹਨਾਂ ਨਾਲ ਗੱਲ ਤੁਹਾਨੂੰ ਕਰਨੀ ਪੈ ਰਹੀ ਆ, ਐਂਡ ਯੂ ਆਰ ਕਲੀਅਰਲੀ ਐਟ ਅ ਡਿਸਐਡਵਾਂਟੇਜ। ਟਰੰਪ ਨੇ ਪਿਛਲੇ ਹਫ਼ਤੇ ਜਿਹੜੀ ਕੈਨੇਡਾ ਦੇ ਨਾਲ ਆਪਣੀ ਚਿੜ ਆ, ਖਿੱਝ ਆ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿੰਗ ਵਾਲ ਰੱਖਿਆ ਹੀ ਨਹੀਂ,
ਕੋਈ ਨਹੀਂ ਰੱਖਿਆ,
ਕੋਈ ਰੱਖਿਆ ਨਹੀਂ।
ਸੋ ਜਿਸ ਦਿਨ ਕਲੌਡੀਆ ਸ਼ੇਨਬਾਮ ਨਾਲ ਇਹਨਾਂ ਦੀ ਫੋਨ ਤੇ ਗੱਲਬਾਤ ਹੁੰਦੀ ਆ, ਡੋਨਲਡ ਟਰੰਪ ਟਰੂਥ ਸੋਸ਼ਲ ਦੇ ਉੱਤੇ ਇਹ ਪੋਸਟ ਕਰਦੇ ਨੇ ਕਿ ਜੀ ਮੈਨੂੰ ਬਹੁਤ ਵਧੀਆ ਲੱਗੀ ਉਹਨਾਂ ਨਾਲ ਗੱਲਬਾਤ ਕਰਕੇ, ਅਸੀਂ ਇੱਕ ਦੂਜੇ ਨੂੰ ਬਿਹਤਰ ਜਾਣਨ ਕੋਸ਼ਿਸ਼ ਕਰ ਰਹੇ ਹਾਂ, 90 ਦਿਨਾਂ ਦੀ ਐਕਸਟੈਂਸ਼ਨ
ਜੀ।
ਉਸੇ ਦਿਨ ਇਹ ਖਬਰ ਆਉਂਦੀ ਹੈ ਕਿ ਕਥਿਤ ਤੌਰ ਤੇ, ਸੰਭਾਵੀ ਤੌਰ ਤੇ ਮਾਰਕ ਕਾਰਨੀ ਨੇ ਵੀ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਫੋਨ ਚੁੱਕਿਆ
ਚੁੱਕਿਆ ਨਹੀਂ,
ਕਿਉਂਕਿ ਡੋਨਲਡ ਟਰੰਪ ਨੇ ਗੱਲ ਕਹੀ ਸੀ ਹੀ ਹੈਜ਼ ਕਾਲਡ, ਪਰ ਆਪਣੀ ਅੱਜ ਕਹਿੰਦੇ ਕੈਨੇਡਾ ਨਾਲ ਗੱਲ ਹੋਈ ਨਹੀਂ। ਮਤਲਬ ਇਹੀ ਹੋਇਆ ਨਾ ਕਿ ਫੋਨ ਕੀਤਾ ਪਰ ਚੁੱਕਿਆ ਨਹੀਂ, ਕਿ ਗੱਲ ਨਹੀਂ ਹੋਈ ਕਿ ਡੋਨਲਡ ਟਰੰਪ ਬਹੁਤ ਬਿਜ਼ੀ ਨੇ ਜੀ ਬਾਅਦ ਫੋਨ ਕਰਿਓ। ਇਹਦੇ ਬਾਰੇ ਐਤਵਾਰ, ਲੰਘੇ ਐਤਵਾਰ, ਡੋਮਿਨਿਕ ਲੈਬਲੌਂਗ ਜਿਹੜੇ ਸਾਡੇ ਯੂਐਸ ਕੈਨੇਡਾ ਟ੍ਰੇਡ ਰਿਲੇਸ਼ਨਸ਼ਿਪ ਮਿਨਿਸਟਰ ਨੇ, ਉਹਨਾਂ ਨੇ ਗੱਲ ਕਹੀ ਸੀ, ਕਹਿੰਦੇ ਵੀ ਇਨ ਦਾ ਨੈਕਸਟ ਕਪਲ ਆਫ ਡੇਜ਼ ਦੋਨੋਂ ਲੀਡਰਸ ਆਪਸ ਗੱਲ ਕਰਨਗੇ, ਮਾਰਕ ਕਾਰਨੀ ਤੇ ਡੋਨਲਡ ਟਰੰਪ। ਹੁਣ ਕਪਲ ਆਫ ਡੇਜ਼ ਤਾਂ ਹੋ ਗਏ, ਐਤਵਾਰ ਤੇ ਸੋਮਵਾਰ, ਅੱਜ ਮੰਗਲਵਾਰ,
ਅੱਜ ਮੰਗਲਵਾਰ,
ਸੋ ਜੇ ਤਾਂ ਅੱਜ ਗੱਲਬਾਤ ਹੁੰਦੀ ਆ ਫਿਰ ਤਾਂ ਠੀਕ ਆ। ਸੋ ਹੁਣ ਲੱਗਦਾ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਟੂ ਰੀਚ ਆਊਟ ਟੂ ਡੋਨਲਡ ਟਰੰਪ ਵੀ ਭਾਈ ਸਾਡੀਆਂ ਟੈਰਿਫਸ ਕਿਉਂ ਵਧਾ ਰਹੇ ਹੋ
ਜੀ, ਜੀ
ਵੀ ਅਸੀਂ ਤੁਹਾਡਾ ਕੀ ਵਿਗਾੜਤਾ।
ਇਹ ਤਾਂ ਉਹ ਗੱਲ ਹੋ ਗਈ ਵੀ ਪਹਿਲਾਂ ਅਗਲੇ ਦਾ ਫੋਨ ਕੀਤਾ, ਫਿਰ ਇੱਕ ਬੰਦਾ ਭੇਜਿਆ ਘੰਟੀ ਮਾਰ ਕੇ ਫੋਨ ਵੱਜਦਾ ਚੱਕ ਲਓ
ਪਲੀਜ਼,
ਉਹ ਕਹਿੰਦਾ ਮੈਂ ਨਹੀਂ ਚੱਕਣਾ ਫੋਨ,
ਤੇ ਬੰਦੇ ਤਾਂ ਪਹਿਲਾਂ ਹੀ ਭੇਜੇ ਹੋਏ ਸੀ,
ਬੰਦੇ ਪਹਿਲਾਂ ਹੀ ਭੇਜੇ
ਜਦੋਂ ਉਹ 1 ਅਗਸਤ ਵਾਲੀ ਡੈਡਲਾਈਨ ਨਿਕਲ ਵੀ ਗਈ। ਉਸ ਤੋਂ ਬਾਅਦ ਵੀ 1-2 ਦਿਨ ਉੱਥੇ ਸਾਡੇ ਬੰਦੇ ਰੁਕੇ ਰਹੇ, ਡੋਮਿਨਿਕ ਲੈਬਲੌਂਗ ਉੱਥੇ ਰੁਕੇ ਰਹੇ, ਮਾਰਕ ਆਂਡਰੇ ਬਲਾਂਸ਼ਰ ਜਿਹੜੇ ਚੀਫ ਆਫ ਸਟਾਫ ਨੇ ਉਹ ਰੁਕੇ ਰਹੇ
ਜੀ,
ਪਰ ਹੁਣ ਕਹਿੰਦੇ ਉਹ ਵੀ ਵਾਪਸ ਆ ਗਏ ਨੇ।
ਬਸ ਜੀ ਇੱਕ ਨਾ ਸਵਾਲ ਕਈਆਂ ਦੇ ਮਨ 'ਚ ਆਉਂਦਾ ਹੋਣਾ ਵੀ ਕੈਨੇਡਾ ਦੇ ਨਾਲ ਇਹੋ ਜਿਹਾ ਸਲੂਕ ਕਿਉਂ ਕਰ ਰਹੇ ਨੇ ਡੋਨਲਡ ਟਰੰਪ, ਕੈਨੇਡਾ ਦੇ ਉੱਪਰ ਟੈਰਿਫ ਵੀ ਵਧਾ ਕੇ ਲਾ ਤੇ, ਰੀਜ਼ਨ ਕੀ ਆ? ਅਮਰੀਕਨ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ, ਦੇਖੋ ਇਹ ਟੈਰਿਫਸ ਰਿਟੈਲੀਏਟਰੀ ਟੈਰਿਫਸ ਕਹੇ ਜਾ ਰਹੇ ਨੇ, ਕਿਉਂਕਿ ਜੀ ਅਮਰੀਕਾ ਵੱਲੋਂ ਕੀਤੀ ਕਾਰਵਾਈ ਦੇ ਜਵਾਬ ਦੇ ਵਿੱਚ ਕੈਨੇਡਾ ਨੇ ਟੈਰਿਫ ਲਾਏ, ਇਸ ਕਰਕੇ ਕੈਨੇਡਾ ਜਵਾਬੀ ਤੌਰ 'ਤੇ ਟੈਰਿਫਸ ਨੂੰ ਵਧਾ ਕੇ 35% ਕਰ ਰਿਹਾ। ਇਸੇ ਸੋ ਕੁਝ ਅਮਰੀਕਨ ਅਧਿਕਾਰੀਆਂ ਨੇ ਵੀਕੈਂਡ 'ਤੇ ਗੱਲ ਇਹ ਕੀਤੀ ਆ, ਕਹਿੰਦੇ ਦੇਖੋ ਅਸੀਂ ਚਾਈਨਾ ਦੇ ਉੱਪਰ ਵੀ ਇਸੇ ਤਰ੍ਹਾਂ ਦੇ ਰਿਟੈਲੀਏਟਰੀ ਟੈਰਿਫਸ ਲਗਾਏ ਸੀ, ਕਿਉਂਕਿ ਜਦੋਂ ਡੋਨਲਡ ਟਰੰਪ ਨੇ ਇੱਕ ਬੇਸਲਾਈਨ ਟੈਰਿਫਸ ਦੀ ਅਨਾਊਂਸਮੈਂਟ ਕੀਤੀ, ਉਹ ਤੋਂ ਬਾਅਦ ਚਾਈਨਾ ਨੇ ਜਵਾਬੀ ਟੈਰਿਫ ਲਾ ਤੇ, ਕਿਉਂਕਿ ਅਸੀਂ ਚਾਈਨਾ ਦੇ ਉੱਪਰ ਰਿਟੈਲੀਏਟਰੀ ਟੈਰਿਫ ਲਾਏ ਸੀ, ਬਾਕੀ ਮੁਲਕਾਂ 'ਤੇ ਲਾਏ ਨੇ, ਜੇ ਅਸੀਂ ਕੈਨੇਡਾ ਦੇ ਉੱਪਰ ਅਜਿਹੇ ਟੈਰਿਫ ਨਹੀਂ ਲਾਉਂਦੇ ਤਾਂ ਸਾਡੀ ਜਿਹੜੀ ਫੇਅਰਨੈਸ ਹੈਗੀ ਹੈ ਸਾਡੀ ਪੋਲਿਸੀ ਦੀ, ਉਹਦੇ ਉੱਪਰ ਸਵਾਲ ਉੱਠ ਜਾਣਾ। ਇਹ ਗੱਲ ਅਮਰੀਕਨ ਅਧਿਕਾਰੀਆਂ ਨੇ ਕਹੀ ਆ। ਫਿਰ ਦੂਜੇ ਪਾਸੇ ਗੱਲ ਇਹ ਆਉਂਦੀ ਆ ਕਿ ਡੋਨਲਡ ਟਰੰਪ ਨੇ ਜਨਵਰੀ ਦੇ ਵਿੱਚ ਆ ਕੇ ਜਦੋਂ ਟ੍ਰੇਡ ਵਾਰ ਵਿੱਢੀ ਸ਼ੁਰੂ ਕੀਤੀ, ਟੈਰਿਫਸ ਵਗੈਰਾ ਦੀ ਗੱਲ ਸ਼ੁਰੂ ਕੀਤੀ, ਜਿਹੜੀ ਰਿਟੈਲੀਏਸ਼ਨ ਸੀ ਉਹ ਤਾਂ ਟਰੂਡੋ ਦੀ ਸਰਕਾਰ ਵੇਲੇ ਕੀਤੀ ਗਈ ਸੀ, ਮਾਰਕ ਕਾਰਨੀ ਨੇ ਤਾਂ ਸਗੋਂ ਚੁੱਪ ਚੁੱਪੀ 'ਤੇ ਆਪਾਂ ਗੱਲ ਕੀਤੀ ਨਾ, ਟੈਰਿਫ ਹਟਾ ਦਿੱਤੇ ਸੀਗੇ। ਹਾਂ ਕੁਝ ਚੀਜ਼ਾਂ ਦੇ ਉੱਪਰ ਜਿਹੜੇ ਟੈਰਿਫਸ ਨੇ, ਜਿਵੇਂ ਆਹ ਆਟੋਜ਼ ਦੇ ਉੱਪਰ ਜਿਹੜੇ ਨੌਨ ਕਸਮਾਂ ਕੰਪਲਾਇੰਟ ਜਿਹੜੇ ਪਾਰਟਸ ਨੇ ਅਮਰੀਕਾ ਤੋਂ ਆਉਂਦੀਆਂ ਗੱਡੀਆਂ, ਉਹਨਾਂ ਦੇ ਉੱਪਰ ਟੈਰਿਫ ਹੈਗਾ, ਵੀ ਜਿਹੜੀ ਰਿਟੈਲੀਏਸ਼ਨ ਕੈਨੇਡਾ ਨੇ ਕੀਤੀ ਹੈ ਕੋਈ ਇੰਨੀ ਵੱਡੇ ਪੱਧਰ ਦੀ ਨਹੀਂ ਹੈ ਜਿਹਦਾ ਕਿ ਜਵਾਬ ਟਰੰਪ ਵੱਲੋਂ ਦਿੱਤਾ ਜਾ ਰਿਹਾ। ਇਹਨਾਂ ਟਰੂਡੋ ਦੀ ਚਿੜ ਓਵਰਲੈਪ ਕਰ ਰਹੀ ਆ ਕਾਰਨੀ ਗਵਰਨਮੈਂਟ ਦੇ ਉੱਪਰ ਵੀ।
ਇਹਨਾਂ ਟੈਰਿਫਸ ਦਾ ਨਾਮ ਕੀ ਹੈ?
ਫੈਂਟਨਲ ਟੈਰਿਫ ਆ,
ਇਹ ਫੈਂਟਨਲ ਟੈਰਿਫਸ ਨੇ। ਫੈਂਟਨਲ ਸਭ ਤੋਂ ਜ਼ਿਆਦਾ ਕਿੱਥੋਂ ਆਉਂਦੀ ਹੈ?
ਮੈਕਸੀਕੋ
ਤੋਂ ਆਉਂਦੀ ਹੈ ਅਮਰੀਕਾ। ਫਿਰ ਜੇ ਫੇਅਰਨੈਸ ਦੀ ਗੱਲ ਆ, ਫਿਰ ਅਮਰੀਕਾ ਫਿਰ ਮੈਕਸੀਕੋ ਦੇ ਉੱਤੇ ਤਾਂ ਹੋਰ ਜ਼ਿਆਦਾ ਰਿਟੈਲੀਏਟ ਕਰਨਾ ਚਾਹੀਦਾ।
ਕਰੈਕਟ,
ਸਾਡੀ ਜੇ ਟੈਰਿਫ ਵਧਾ ਕੇ ਉਹਨਾਂ ਨੇ 35% ਕੀਤੀ ਆ, ਪਰ ਜੇ ਤੁਸੀਂ ਇਹਨੂੰ ਇਨ ਪ੍ਰੋਪੋਰਸ਼ਨ ਰੱਖੋ ਵਿਦ ਅਮਾਊਂਟ ਆਫ ਫੈਂਟਨਲ ਕਮਿੰਗ ਫਰੋਮ ਮੈਕਸੀਕੋ ਟੂ ਇਨ ਟੂ ਯੂ ਐਸ, ਫਿਰ ਤਾਂ ਸਾਡੀ ਜੇ 35% ਕੀਤੀ ਟੈਰਿਫ, ਉਹਨਾਂ ਦੀ
65% ਹੋਣੀ ਚਾਹੀਦੀ ਆ,
ਘੱਟੋ ਘੱਟ 65% ਹੋਣੀ ਚਾਹੀਦੀ ਆ। ਤੇ ਪਰ ਉਹ ਤਾਂ ਉਹਨਾਂ ਨੇ 90 ਦਿਨਾਂ ਦੀ ਐਕਸਟੈਂਸ਼ਨ ਦੇ ਦਿੱਤੀ, ਉਹਨਾਂ ਦੀਆਂ ਟੈਰਿਫ 25% ਹੀ ਰੱਖੀਆਂ ਨੇ ਹਾਲ ਦੀ ਘੜੀ, ਤੇ ਫਿਰ ਫੇਅਰਨੈਸ ਕਿੱਥੇ ਆ? ਕੁਛ ਵੀ ਕਦੇ ਵੀ ਕਹਿ ਦਿੰਦੇ ਨੇ ਡੋਨਲਡ ਟਰੰਪ, ਪ੍ਰੋਬਲਮ ਇਹ ਹੈ ਹੁਣ। ਇੱਦਾਂ ਇਹ ਤਾਂ ਇੱਕ ਲੱਗਦਾ ਕਿ ਮੈਂ ਤਾਂ ਇਹਨੂੰ ਇੱਦਾਂ ਦੇਖਾਂਗਾ ਕਿ ਵੀ ਸ਼ਾਇਦ ਚੰਗਾ ਹੀ ਸ਼ਗਨ ਹੋਵੇ, ਮੇ ਬੀ ਅ ਡੀਲ ਇਜ਼ ਕਲੋਜ਼, ਕਿ ਡੋਨਲਡ ਟਰੰਪ ਜਿਹੜਾ ਉਹਨਾਂ ਦਾ ਪ੍ਰੈਸ਼ਰ ਟੈਕਟਿਕ ਹੈਗਾ ਉਹ ਚੱਲ ਰਹੇ ਨੇ ਕਿ ਨਹੀਂ ਤੁਹਾਡਾ ਟੈਰਿਫ ਮੈਂ ਵਧਾ ਕੇ ਇੰਨੀ ਕਰਾਂਗਾ ਕਿ ਕੱਟ ਮੀ ਸਮ ਕਨਸੈਸ਼ਨ, ਕਿ ਲੰਬਰ ਸੈਕਟਰ ਦੇ ਵਿੱਚ ਇੱਦਾਂ ਹੋਏਗਾ ਜਾਂ ਡੇਰੀ ਮੈਨੇਜਮੈਂਟ ਦੇ ਵਿੱਚ, ਸਪਲਾਈ ਮੈਨੇਜਮੈਂਟ ਦੇ ਵਿੱਚ ਇੱਦਾਂ ਹੋਏਗਾ, ਆਪਣੀ ਕੋਈ ਉਹ ਗੱਲ ਪਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸ਼ਾਇਦ ਇਸ ਤਰ੍ਹਾਂ ਦਬਾਅ ਪਾ ਕੇ, ਸੋ ਇੱਕ ਚੰਗਾ ਸ਼ਗਨ ਹੋਵੇ।
ਹਾਂ ਪਰ ਇਹ ਕਿ ਜਿਸ ਤਰ੍ਹਾਂ ਦੀਆਂ ਡੀਲਸ ਟਰੰਪ ਨੇ ਪਿਛਲੇ ਦਿਨੀ ਦੂਜੇ ਮੁਲਕਾਂ ਨਾਲ ਕੀਤੀਆਂ ਨੇ, ਭਾਵੇਂ ਉਹ ਡੀਲ ਈਯੂ ਨਾਲ ਕੀਤੀ ਗਈ ਹੋਵੇ, ਜਪਾਨ ਨਾਲ ਕੀਤੀ ਗਈ ਹੋਵੇ, ਸਾਊਥ ਕੋਰੀਆ ਨਾਲ ਕੀਤੀ ਗਈ ਹੋਵੇ, ਉਹਦੇ ਵਿੱਚ ਐਟਲੀਸਟ ਜਿਹੜਾ ਹੈੱਡਲਾਈਨ ਦੇ ਵਿੱਚੋਂ ਪ੍ਰਭਾਵ ਪੈਂਦਾ ਉਹ ਤਾਂ ਇਹੀ ਹੈ ਵੀ 15% ਟੈਰਿਫ ਵੀ ਲਗਾ ਕੇ ਰੱਖੇ ਨੇ, ਅਤੇ ਉਹਨਾਂ ਮੁਲਕਾਂ ਤੋਂ ਇਨਵੈਸਟਮੈਂਟ ਸੰਬੰਧੀ ਅਤੇ ਅਮਰੀਕਾ ਤੋਂ ਸਮਾਨ ਦੀ ਖਰੀਦੋ ਫਰੋਖਤ ਸੰਬੰਧੀ ਵੀ ਬਹੁਤ ਵੱਡੀਆਂ ਜਿਹੜੀਆਂ ਗੱਲਾਂ ਨੇ ਟਰੰਪ ਨੇ ਕੀਤੀਆਂ। ਪਰ ਅਗੇਨ ਉਹ ਸਾਰੀਆਂ ਡੀਟੇਲਸ ਵੇਗ ਬਹੁਤ ਨੇ ਅਜੇ, ਕਿਉਂਕਿ ਇਹ ਪਤਾ ਨਹੀਂ ਵੀ ਜਿਹੜੀ ਉਹ ਇਨਵੈਸਟਮੈਂਟ ਮਲਟੀਬਿਲੀਅਨ ਡਾਲਰ ਦੀ ਦੂਜੇ ਮੁਲਕਾਂ ਨੇ ਅਮਰੀਕਾ 'ਚ ਕਰਨੀ ਆ ਉਹ ਕਿੰਨੇ ਸਾਲਾਂ 'ਚ ਕਰਨੀ ਆ।
ਡੋਨਲਡ ਟਰੰਪ ਨੂੰ ਸਿਰਫ ਤੇ ਸਿਰਫ ਉਹਨਾਂ ਨੂੰ ਕੋਈ ਡੀਲ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਸਿਰਫ ਟਰੂਥ ਸੋਸ਼ਲ ਦੇ ਉੱਤੇ ਪਾਉਣ ਵਾਸਤੇ ਇੱਕ ਵਧੀਆ ਜੀ ਪੋਸਟ ਚਾਹੀਦੀ ਹੈ।
ਥੈਂਕ ਯੂ ਫੋਰ ਯੋਰ ਅਟੈਂਸ਼ਨ ਟੂ ਦਿਸ ਮੈਟਰ।
ਸੋ ਕੈਨੇਡਾ ਨੂੰ ਚਾਹੀਦਾ ਕੋਈ ਵਧੀਆ ਜਿਹਾ ਕੋਈ ਜਿਹੜਾ ਸੋਸ਼ਲ ਮੀਡੀਆ ਕੰਸਲਟੈਂਟ ਜਿਹੜਾ ਹੈ ਵੀ ਉਹਦੇ ਨਾਲ ਵਿਚਾਰ ਕਰਨ ਤੇ ਇੱਕ ਉਹਨਾਂ ਨੂੰ ਵਧੀਆ ਜੀ ਪੋਸਟ ਬਣਾ ਕੇ ਦੇ ਦੇਣ ਕਿ ਆ ਯਾਰ ਪਰ ਉਹ ਨਿੱਕੀਆਂ ਨਹੀਂ, ਅਸੀਂ ਉਹਨਾਂ ਨੂੰ ਵੱਡੀਆਂ ਕਹਿ ਕੇ ਦੱਸਾਂਗੇ ਵੀ ਇੱਦਾਂ ਪੋਸਟ ਲਿਖਿਓ ਤੁਸੀਂ, ਆਹ ਚਾਰ ਸੈਂਟੈਂਸ ਲਿਖਿਓ, ਬੜਾ ਪ੍ਰਭਾਵਸ਼ਾਲੀ ਲੱਗੇਗਾ, ਤੁਸੀਂ ਲੱਗੇਗਾ ਵੀ ਕੈਨੇਡਾ ਦੇ ਤੁਸੀਂ ਗੋਡੇ ਲਵਾਤੇ, ਕਮਾਲ ਹੀ ਕਰਤੀ। ਤੇ ਆਈ ਥਿੰਕ ਦੈਟਸ ਅਬਾਊਟ ਇਟ, ਕਿਉਂਕਿ ਜਿਹੜੀਆਂ ਵੀ ਇਹਨਾਂ ਨੇ ਪੋਸਟ ਕੀਤੀਆਂ ਨੇ, ਜਿਹੜੀਆਂ ਡੀਲਸ ਦੀ ਅਨਾਊਂਸਮੈਂਟਸ ਕੀਤੀਆਂ ਨੇ ਅਬਾਊਟ ਜਪਾਨ, ਅਬਾਊਟ ਈਯੂ, ਅਬਾਊਟ ਸਾਊਥ ਕੋਰੀਆ, ਅਬਾਊਟ ਯੂਕੇ ਫੋਰ ਦੈਟ ਮੈਟਰ, ਦੇ ਆਰ ਸੋ ਮਚ ਲੈਕਿੰਗ ਇਨ ਡੀਟੇਲ। ਉਹਦੇ ਵਿੱਚ ਕੋਈ ਡੀਟੇਲ ਤਾਂ ਹੈ ਨਹੀਂ, ਤੇ ਜਦੋਂ ਤੁਸੀਂ ਉਹਨੂੰ ਖੋਲ੍ਹ ਕੇ ਦੇਖੋਗੇ ਉਹਦੇ 'ਚ ਪਤਾ ਲੱਗੇਗਾ ਵੀ ਕੁਛ ਨਹੀਂ ਹੋਣਾ। ਸੋ ਜੋ ਇਹ ਵਿਜੇ ਜੀ ਕਹਿ ਰਹੇ ਆ ਕਿ 550 billion dollars ਫਲਾਨੇ ਮੁਲਕ ਨੇ ਇਨਵੈਸਟ ਕਰਨਾ, ਕਿੰਨੇ ਸਾਲਾਂ ਦੇ ਵਿੱਚ ਕਰਨਾ, ਤੇ ਕੀ ਉਹ ਮੁਲਕ ਪਹਿਲਾਂ ਹੀ ਇਨਵੈਸਟਮੈਂਟ ਉਹ ਕਰਦਾ ਸੀ?
ਇਹ ਨਵੀਂ ਇਨਵੈਸਟਮੈਂਟ,
ਨਵੀਂ ਇਨਵੈਸਟਮੈਂਟ ਆ ਕਿ ਸਾਰੀਆਂ ਗੱਲਾਂ ਨੂੰ ਤੁਸੀਂ ਜੋੜ ਕੇ ਅਗਲੇ 10 years ਜਿਹੜੇ ਮੁਲਕ ਨੇ ਵੈਸੇ ਹੀ ਇਨਵੈਸਟਮੈਂਟ ਕਰਨੀ ਸੀ, ਇਕੱਠੀ ਕਰਕੇ ਦੱਸ ਦੀਜੀ 550 billion dollars ਦੀ ਇਨਵੈਸਟਮੈਂਟ।
ਦੂਜਾ ਪਾਸਾ ਇਹ ਵੀ ਨਾ ਭੁੱਲੀਏ, ਅਮਰੀਕਾ ਦੇ ਵਿੱਚ ਹੁਣ ਵਾਸੂ ਜੀ ਜਿਹੜੇ ਵੱਖੋ ਵੱਖਰੇ ਸਰਕਾਰੀ ਅੰਕੜੇ ਨੇ ਉਹ ਇਹ ਗੱਲ ਹੁਣ ਸੰਕੇਤ ਦੇ ਰਹੇ ਨੇ ਕਿ ਟੈਰਿਫ ਦਾ ਜਿਹੜਾ ਅਸਰ ਆ ਉਹ ਹੁਣ ਡੇਲੀ ਲਾਈਫ ਦੇ ਲੋਕਾਂ ਦੇ ਉੱਪਰ ਆਉਣਾ ਸ਼ੁਰੂ ਹੋ ਗਿਆ, ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ। ਟਰੰਪ ਕਹੀ ਜਾਂਦੇ ਨੇ ਕਿ ਇਹਦੇ ਨਾਲ ਤਾਂ ਬਿਲੀਅਨਸ ਆਫ ਡਾਲਰਸ ਅਸੀਂ ਇਕੱਤਰ ਕਰ ਰਹੇ ਹਾਂ, ਅਰਬਾਂ ਡਾਲਰ ਇਕੱਠਾ ਹੋ ਰਿਹਾ। ਲੋਕਾਂ ਨੂੰ ਇਹ ਵੀ ਤਾਂ ਪਤਾ ਹੀ ਲੱਗਣਾ ਵੀ ਅਰਬਾਂ ਡਾਲਰ ਕੋਈ ਦੂਜਾ ਬਾਹਰਲਾ ਥੋੜ੍ਹੇ ਪੇ ਕਰ ਰਿਹਾ, ਜਿਹੜਾ ਟੈਰਿਫ ਉਹ ਸਮਾਨ ਦੇ ਉੱਪਰ ਲੱਗਿਆ ਉਹਦੇ ਕਰਕੇ ਜੇ ਸਮਾਨ ਦੀ ਲਾਗਤ ਵੱਧ ਗਈ ਤਾਂ ਉਹ ਤਾਂ ਅਮਰੀਕਨ ਲੋਕਾਂ ਨੂੰ ਹੀ ਉਹ ਕੀਮਤ ਤਾਰਨੀ ਪੈ ਰਹੀ ਹੈ ਨਾ। ਦੋ ਹੀ ਤਰੀਕੇ ਨੇ, ਲੱਗੇ ਹੋਏ ਟੈਰਿਫ ਕਰਕੇ ਜਿਹੜੀ ਵਧੀ ਹੋਈ ਪ੍ਰਾਈਸ ਆ, ਜਾਂ ਤਾਂ ਕਾਰਪੋਰੇਸ਼ਨਸ ਆਪਣਾ ਪ੍ਰੋਫਿਟ ਘਟਾਉਣ ਜਿਹਦੇ ਕਿ ਆਸਾਰ ਘੱਟ ਨੇ, ਥੋੜ੍ਹਾ ਬਹੁਤ ਜੇ ਘਟਾ ਵੀ ਲੈਣਗੇ ਉਹਦਾ ਜਿਹੜਾ ਕੁਝ ਪੋਰਸ਼ਨ ਆ ਉਹ ਲੋਕਾਂ 'ਤੇ ਪੈਸਾ ਆਉਣ ਹੋਣਾ। ਸੋ ਜਿਹੜੀ ਵੱਧਦੀ ਮਹਿੰਗਾਈ ਉਹ ਲੋਕਾਂ ਨੂੰ ਨਜ਼ਰ ਆ ਰਹੀ ਹੈ। ਦੂਜੀ ਗੱਲ ਜਿਹੜੀ ਪਿਛਲੇ ਹਫ਼ਤੇ ਜੋਬ ਰਿਪੋਰਟ ਆਈ, ਜਿਹੜਾ ਵਾਸੂ ਜੀ ਉੱਥੇ ਅਮਰੀਕਾ ਦੇ ਅੰਕੜਾ ਵਿਭਾਗ ਦਾ ਜਿਹੜਾ ਜੋਬਸ ਨਾਲ ਸੰਬੰਧਿਤ ਅਧਿਕਾਰੀ ਸੀ, ਟਰੰਪ ਨੇ ਫਾਇਰ ਕਰਤਾ, ਕਹਿੰਦੇ ਸਾਡੇ ਤਾਂ ਇੰਨੀਆਂ ਨੌਕਰੀਆਂ ਇੱਥੇ ਇਕੋਨਮੀ ਦੇ ਵਿੱਚ ਉਤਪੰਨ ਹੋ ਰਹੀਆਂ, ਇਹ ਗਲਤ ਨੰਬਰ ਦੱਸੀ ਜਾਂਦੇ ਆ।
ਜਾਂ ਉਹਨਾਂ ਨੂੰ ਉਸ ਲੇਡੀ ਨੂੰ ਜੋ ਬਾਈਡਨ ਨੇ ਨਿਯੁਕਤ ਕੀਤਾ ਸੀ ਉਹ ਇੱਕ ਪੋਲੀਟੀਕਲ ਅਪੁਆਇੰਟਮੈਂਟ ਸੀ, ਤੇ ਹੋਇਆ ਕੀ ਕਿ ਜਿਹੜੇ ਨੰਬਰਸ ਆਏ ਲੇਟੈਸਟ ਉਹਦੇ ਵਿੱਚ ਨੰਬਰਸ ਡੋਨਲਡ ਟਰੰਪ ਦੀ ਐਕਸਪੈਕਟੇਸ਼ਨ ਤੋਂ ਘੱਟ ਸੀ, ਘੱਟ ਜੋਬ ਜਨਰੇਟ ਹੋਈਆਂ, ਤੇ ਪਿਛਲੇ 2 months ਦੇ ਜਿਹੜੇ ਨੰਬਰ ਸੀਗੇ ਦੇ ਵਰ ਸਿਗਨੀਫੀਕੈਂਟਲੀ ਰਿਵਾਈਜ਼ ਡਾਊਨ। ਜਿਵੇਂ ਆਪਣੇ ਨਹੀਂ ਇੱਥੇ ਹੁੰਦਾ ਸਟੈਟ ਕੈਨ ਕਹਿੰਦਾ ਵੀ ਪਹਿਲਾਂ ਮੁੱਢਲੇ ਅੰਕੜੇ ਸੀ ਜੀ, ਹੁਣ ਪਿਛਲੇ ਮਹੀਨੇ ਦੇ ਨੰਬਰ ਥੋੜ੍ਹੇ ਰਿਵਾਈਜ਼ ਕੀਤੇ ਨੇ,
ਪੱਕੇ ਅੰਕੜੇ
ਨੇ। ਸੋ ਉਹ ਨੰਬਰ ਡੋਨਲਡ ਟਰੰਪ ਜਿਹੜੇ ਪੋਸਟ ਕਰਦੇ ਰਹਿੰਦੇ ਟਰੂ ਸੋਸ਼ਲ, ਦੇਖੋ ਇੰਨੀਆਂ ਜੋਬਸ ਆ ਗਈਆਂ, ਇੰਨੀਆਂ ਜੋਬਸ ਆ ਗਈਆਂ, ਉਹਨਾਂ ਨੇ ਚੱਕ ਕੇ ਪਿਛਲੇ 2 months ਦੇ ਨੰਬਰ ਰਿਵਾਈਜ਼ ਡਾਊਨ ਕਰਤੇ। ਡੋਨਲਡ ਟਰੰਪ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ, ਉਹਨਾਂ ਨੂੰ ਪਤਾ ਲੱਗਿਆ ਕਿ ਇਸ ਔਰਤ ਨੂੰ ਤਾਂ ਜੋ ਬਾਈਡਨ ਨੇ ਅਪੁਆਇੰਟ ਕੀਤਾ ਸੀ, ਇਹ ਤਾਂ ਪੋਲੀਟੀਕਲ ਅਪੁਆਇੰਟੀ ਆ, ਤੇ ਜਿਹੜੇ ਰਾਸ਼ਟਰਪਤੀ ਹੁੰਦੇ ਨੇ ਉਹ ਪੋਲੀਟੀਕਲ ਅਪੁਆਇੰਟੀਜ਼ ਨੂੰ ਫਾਇਰ ਕਰ ਸਕਦੇ ਆ, ਤੇ ਡੋਨਲਡ ਟਰੰਪ ਨੂੰ ਫਾਇਰ ਕਰਨਾ ਵੈਸੇ ਹੀ ਬੜਾ ਪਸੰਦ ਆ ਲੋਕਾਂ
ਨੂੰ। ਪੈਮ ਬੌਂਡੀ ਨੇ ਵੀ ਉਧਰ ਜਸਟਿਸ ਡਿਪਾਰਟਮੈਂਟ ਨੂੰ ਹੁਕਮ ਦੇ ਦਿੱਤੇ ਹੋਏ ਨੇ ਕਿ ਜਿਹੜਾ ਉਹ ਰਸ਼ੀਆ ਵਾਲੇ ਮਾਮਲੇ ਦੇ ਵਿੱਚ 2016 ਦੇ ਵਿੱਚ ਜਿਹੜੀ ਸਾਰੀ ਇਨਵੈਸਟੀਗੇਸ਼ਨ ਓਬਾਮਾ ਐਡਮਿਨਿਸਟ੍ਰੇਸ਼ਨ ਵੱਲੋਂ ਕਰਵਾਈ ਗਈ ਸੀ, ਉਹਦੇ ਨਾਲ ਸੰਬੰਧਿਤ ਸਭ ਅਧਿਕਾਰੀਆਂ ਦੀ ਹੁਣ ਜਾਂਚ ਕੀਤੀ ਜਾਵੇ, ਕਿਉਂਕਿ ਟਰੰਪ ਨੇ ਵੀ ਪਿਛਲੇ ਦਿਨ ਹੀ ਤੇ ਹੁਣ ਪੈਮ ਬੌਂਡੀ ਜਿਹੜੇ ਕਿ ਅਟਾਰਨੀ ਜਨਰਲ ਨੇ ਅਮਰੀਕਾ ਦੇ, ਉਹਨਾਂ ਨੇ ਵੀ ਗੱਲ ਇਹ ਕਹਿ ਦਿੱਤੀ ਹੈ ਕਿ ਜੀ ਇਹ ਤਾਂ ਸਾਰਾ ਦਾ ਸਾਰਾ ਇੱਕ ਕਨਸਪੀਰੇਸੀ ਥਿਉਰੀ ਸੀਗੀ ਜਿਹਨੂੰ ਕਿ ਜਾਣ ਬੁੱਝ ਕੇ ਹਵਾ ਦਿੱਤੀ ਓਬਾਮਾ ਐਡਮਿਨਿਸਟ੍ਰੇਸ਼ਨ ਨੇ, ਕਿਉਂਕਿ ਉਹਨਾਂ ਨੇ ਡੋਨਲਡ ਟਰੰਪ ਨੂੰ ਨਿਸ਼ਾਨਾ ਬਣਾਉਣਾ ਸੀ। ਸੋ ਉੱਧਰ ਜਸਟਿਸ ਡਿਪਾਰਟਮੈਂਟ ਦੀ ਇਸ ਤਰ੍ਹਾਂ ਵੀ ਵੈਪਨਾਈਜੇਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ।
ਤੇ ਜਿਹੜੀ ਟ੍ਰੇਡ ਡੀਲਸ ਦੀ ਗੱਲ ਹੈ ਵਿਜੇ ਜੀ, ਜਿਵੇਂ ਮੈਂ ਪਹਿਲਾਂ ਕਿਹਾ ਵੀ ਕੈਨੇਡਾ ਦੇ ਉੱਤੇ ਇਹਨਾਂ ਨੇ ਟੈਰਿਫ ਵਧਾਈ ਆ, ਸੋ ਦੈਟ ਮੇਬੀ ਜਸਟ ਮੇਬੀ ਅ ਸਾਈਨ ਕਿ ਅ ਡੀਲ ਇਜ਼ ਕਲੋਜ਼। ਦੂਜੇ ਪਾਸੇ ਅਸੀਂ ਪਿਛਲੇ ਕਾਫੀ ਸਮੇਂ ਤੋਂ ਸੁਣ ਰਹੇ ਹਾਂ ਕਿ ਇੰਡੀਆ ਤੇ US ਦੀ ਡੀਲ ਹੋਣ ਵਾਲੀ ਆ ਜੀ, ਹੋਣ ਵਾਲੀ ਆ। ਤੇ ਹੁਣ ਡੋਨਲਡ ਟਰੰਪ ਕੀ ਕਹਿੰਦੇ ਆ ਕਿ ਮੈਂ ਜੀ ਇੰਡੀਆ ਦੇ ਉੱਤੇ ਟੈਰਿਫ ਵਧਾ ਦੇਣੀ ਆ,
ਕਹਿੰਦੇ ਅਗਲੇ 24 ਘੰਟਿਆਂ 'ਚ ਟੈਰਿਫ ਹੋਰ ਜ਼ਿਆਦਾ ਵਧ ਰਿਹਾ।
ਸੋ ਉਹਨਾਂ CNBC ਨੂੰ ਅੱਜ ਸਵੇਰੇ ਇੱਕ ਇੰਟਰਵਿਊ ਦਿੱਤੀ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਗਲੇ 24 ਘੰਟਿਆਂ ਦੇ ਅੰਦਰ ਮੈਂ ਟੈਰਿਫ ਵਧਾਵਾਂਗਾ। ਸੋ ਉੱਧਰ ਵੀ ਮਤਲਬ ਇਹੀ ਲੱਗਦਾ ਕਿ ਸ਼ਾਇਦ ਡੀਲ ਹੋਣ ਵਾਲੀ ਆ, ਕਿ ਜਦੋਂ ਡੀਲ ਹੋਣ ਲੱਗਦੀ ਆ ਉਦੋਂ ਡੋਨਲਡ ਟਰੰਪ ਕਹਿੰਦੇ ਹੁੰਦੇ। EU ਬਾਰੇ ਵੀ ਇਦਾਂ ਹੀ ਕਹਿੰਦੇ ਸੀ ਕਿ ਇਹਨਾਂ ਦੀ ਪਹਿਲਾਂ ਇਹਨਾਂ ਨੇ 20% ਰੱਖੀ ਸੀ ਬੇਸ ਟੈਰਿਫ ਰੈਸੀਪ੍ਰੋਕਲ ਟੈਰਿਫ ਵਾਲੀ ਸੂਚੀ ਵਿੱਚ, ਕਹਿੰਦੇ ਸੀ ਮੈਨੂੰ ਵਧਾ ਕੇ 25% 30% ਕਰ ਦੇਣਾ, ਫਿਰ ਡੀਲ ਹੋ ਗਈ 15% ਤੇ। ਸੋ ਉਸੇ ਤਰ੍ਹਾਂ ਜਦੋਂ ਡੀਲ ਹੋਣ ਵਾਲੀ ਹੁੰਦੀ ਹੈ ਉਸ ਤੋਂ 2-4 ਦਿਨ ਪਹਿਲਾਂ, ਹਫ਼ਤਾ ਪਹਿਲਾਂ ਡੋਨਲਡ ਟਰੰਪ ਥੋੜ੍ਹਾ
ਜਿਹਾ
ਟੈਂਪਰੇਚਰ ਵਧਾਉਂਦੇ ਨੇ, ਉਹਨਾਂ ਦਾ ਤਰੀਕਾ ਹੈ ਇਹ ਡੀਲ ਕਰਨ ਦਾ। ਸੋ ਜੇਕਰ ਡੀਲ ਸਾਡੀ ਵੱਧ ਰਹੀ ਹੈ ਵਿਦਆਊਟ ਐਨੀ ਕੌਨਕ੍ਰੀਟ ਰੀਜ਼ਨ, ਉਹ ਚੰਗਾ ਸ਼ਗਨ ਹੋ ਸਕਦਾ,
ਹੋ ਸਕਦਾ। ਬਾਕੀ ਅਜੇ
ਪਤਾ ਕੁਝ ਨਹੀਂ, ਹੋ ਵੀ ਸਕਦਾ
ਤੇ ਨਹੀਂ ਵੀ ਹੋ ਸਕਦਾ,
ਇਦਾਂ ਹੀ ਕਰਿਆ ਕਰਦੀਆਂ ਖ਼ਬਰਾਂ।
ਜਿਹੜਾ 35% ਟੈਰਿਫ ਹੈ, ਇੱਕ ਵਾਰ ਫਿਰ ਇਹ ਗੱਲ ਕਰ ਲਈਏ ਕਿ ਜਿਹੜਾ ਮੈਜੋਰਿਟੀ ਕੈਨੇਡਾ ਵੱਲੋਂ ਅਮਰੀਕਾ ਨੂੰ ਸਮਾਨ ਭੇਜਿਆ ਜਾਂਦਾ ਉਹ ਅਜੇ ਵੀ ਫਰੀ ਟ੍ਰੇਡ ਅਗਰੀਮੈਂਟ ਦੇ ਤਹਿਤ ਆਉਂਦਾ, USMCA ਦੇ ਅਧੀਨ। ਸੋ ਬਹੁਤੇ ਸਮਾਨ ਦੇ ਉੱਪਰ ਤਾਂ ਟੈਰਿਫ ਕੋਈ ਇਸ ਤਰ੍ਹਾਂ ਐਸ ਸੱਚ ਲੱਗ ਵੀ ਨਹੀਂ ਰਿਹਾ। ਜਿਹੜੇ ਕੁਝ ਸੈਕਟਰਸ ਦੇ ਉੱਪਰ ਟੈਰਿਫ ਲੱਗੇ ਨੇ, ਆਟੋ, ਸਟੀਲ, ਅਲੂਮਨਮ, ਲੰਬਰ, ਲੰਬਰ ਦੀਆਂ ਡਿਊਟੀਜ਼ ਨੇ ਜਿਹੜੀਆਂ ਆਉਂਦੇ ਸਮੇਂ 'ਚ ਹੋਰ ਵਧਣੀਆਂ ਵਧਣ ਦੇ ਆਸਾਰ ਨੇ, ਤੇ ਬਾਕੀ ਵਾਸਤੇ ਜੀ ਕਾਪਰ ਦੇ ਉੱਪਰ ਟੈਰਿਫ ਜਿਹੜੇ ਲੱਗੇ ਨੇ ਉਹਦੇ ਕਰਕੇ ਸੈਕਟੋਰਲ ਪ੍ਰਭਾਵ ਜ਼ਰੂਰ ਹੈਗਾ, ਪਰ ਓਵਰਆਲ ਜਿਹੜੀ ਟ੍ਰੇਡ ਹੈਗੀ ਹੈ ਉਹਦੇ ਉੱਪਰ ਇਹਨਾਂ 35% ਟੈਰਿਫ ਦਾ ਕੋਈ ਇੰਪੈਕਟ ਨਹੀਂ। ਪਰ ਇਸ ਟ੍ਰੇਡ ਵਾਰ ਨੇ ਜਿਹੜੀ ਅਨਸਰਟਨਟੀ ਪੈਦਾ ਕਰ ਦਿੱਤੀ ਆ ਉਹਦਾ ਇੱਕ ਓਵਰਆਲ ਜਿਹੜਾ ਬੱਦਲ ਆ ਉਹ ਪੂਰੀ ਇਕੋਨਮੀ ਦੇ ਉੱਪਰ ਕੈਨੇਡੀਅਨ ਡੇਅਰੀ ਸੈਕਟਰ ਬਾਰੇ ਪਿਛਲੇ ਸਾਲਾਂ ਦੇ ਵਿੱਚ ਕੀਤੀ ਗਈ ਸੀ, ਜਿਹੜਾ ਸੀ ਟੀ ਪੀ ਟੀ ਪੀ ਕਿਹੜਾ ਅਗਰੀਮੈਂਟ ਯਾਰ ਮੈਨੂੰ ਯਾਦ ਸੀ ਪੀ ਟੀ ਪੀ ਪੀ ਹਾਂ ਇਹੀ ਆ ਅਤੇ ਉਸ ਅਗਰੀਮੈਂਟ ਦੇ ਅਧੀਨ ਨਿਊਜ਼ੀਲੈਂਡ ਦਾ ਇਹ ਕਹਿਣਾ ਸੀ ਕਿ ਕੈਨੇਡਾ ਵੱਲੋਂ ਜਿਸ ਤਰ੍ਹਾਂ ਆਪਣੇ ਇਸ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਮੈਨੇਜ ਕੀਤਾ ਜਾਂਦਾ ਉਹਦੇ ਨਾਲ ਹੁੰਦਾ ਕੀ ਹੈ ਕਿ ਜਿਹੜੇ ਕੋਟਾਜ਼ ਅਲੋਟ ਵੀ ਕੀਤੇ ਹੋਏ ਨੇ ਇੱਕ ਤਾਂ ਕੈਨੇਡਾ ਵੱਲੋਂ ਜਿਹੜੇ ਆਲਰੇਡੀ ਡੋਮੈਸਟਿਕ ਡੇਅਰੀ ਪ੍ਰੋਡਿਊਸਰਸ ਨੇ ਕਿ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਕੋਟੇ ਦਿੱਤੇ ਹੁੰਦੇ ਨੇ, ਉਹਨਾਂ ਪ੍ਰੋਡਿਊਸਰਸ ਵਾਸਤੇ ਵੀ ਆਪਣੇ ਸਮਾਨ ਨੂੰ ਵੇਚਣਾ ਜ਼ਿਆਦਾ ਮੁਨਾਫਾ ਉਹਨਾਂ ਨੂੰ ਹੁੰਦਾ ਬਜਾਏ ਕਿ ਬਾਹਰੋਂ ਸਮਾਨ ਮੰਗਵਾਉਣ ਉਹਨੂੰ ਪ੍ਰੋਸੈਸ ਕਰਕੇ ਵੇਚਣ, ਕਿ ਭਾਵੇਂ ਕਾਗਜ਼ਾਂ ਦੇ ਵਿੱਚ ਕੋਟਾ ਬਹੁਤ ਜ਼ਿਆਦਾ ਐਗਜ਼ਿਸਟ ਕਰਦਾ ਪਰ ਉਹ ਜਿਹੜੀਆਂ ਕੰਪਨੀਆਂ ਨੂੰ ਕੋਟਾ ਮਿਲਿਆ ਹੋਇਆ ਉਹਦਾ ਇਸਤੇਮਾਲ ਨਹੀਂ ਕਰਦੀਆਂ ਅਤੇ ਜਿੰਨਾ ਸਮਾਨ ਅਸੀਂ ਭੇਜ ਸਕਦੇ ਹਾਂ ਉਹਨਾਂ ਸਮਾਨ ਅਸੀਂ ਭੇਜ ਨਹੀਂ ਪਾਉਂਦੇ। ਸੋ ਕੈਨੇਡਾ ਨੇ ਉਸ ਕੋਟਾ ਐਲੋਕੇਸ਼ਨ ਸਿਸਟਮ ਦੇ ਵਿੱਚ ਤਰਮੀਮਾਂ ਕੀਤੀਆਂ ਸੀ, ਅਸੀਂ ਪਿਛਲੇ ਦਿਨ ਉਹਦੇ ਬਾਰੇ ਗੱਲ ਕੀਤੀ ਆ। ਅਮਰੀਕਾ ਦੇ ਵਿੱਚ ਯੂ ਐੱਸ ਇੰਟਰਨੈਸ਼ਨਲ ਟ੍ਰੇਡ ਕਮਿਸ਼ਨ ਵਾਲਿਆਂ ਦਾ ਇਹ ਕਹਿਣਾ ਕਿ ਕੈਨੇਡਾ ਦਾ ਡੇਅਰੀ ਸੈਕਟਰ ਦਾ ਸਿਸਟਮ ਇਹੋ ਜਿਹਾ ਕਿ ਜਿਹੜਾ ਸਪਲਾਈ ਮੈਨੇਜਮੈਂਟ ਕਰਕੇ ਕੈਨੇਡਾ ਕਰਦਾ ਕੀ ਆ ਕਿ ਜਿਹੜੇ ਮਿਲਕ ਪ੍ਰੋਟੀਨਸ ਨੇ ਜਿਹੜਾ ਕਿ ਜਦੋਂ ਮਿਲਕ ਨੂੰ ਪ੍ਰੋਸੈਸ ਕਰਕੇ ਉਹਦੇ ਵਿੱਚੋਂ ਜਿਹੜਾ ਪ੍ਰੋਟੀਨ ਵਾਲਾ ਸਮਾਨ ਨਿਕਲਦਾ ਉਹਨੂੰ ਕੈਨੇਡਾ ਬੜੇ ਸਸਤੇ ਭਾਅ 'ਤੇ ਦੁਨੀਆ ਭਰ ਦੀ ਮਾਰਕੀਟ ਦੇ ਵਿੱਚ ਡੰਪ ਕਰੀ ਜਾਂਦਾ ਜਿਹਦੇ ਕਰਕੇ ਵਰਲਡ ਮਾਰਕੀਟ ਡਿਸਟੋਰਟ ਹੋ ਰਹੀ ਆ। ਕੈਨੇਡੀਅਨ ਜਿਹੜੇ ਡੇਅਰੀ ਸੈਕਟਰ ਵਾਲੇ ਨੂੰ ਕਹਿੰਦੇ ਭਾਈ ਅਸੀਂ ਤਾਂ ਪਹਿਲਾਂ ਹੀ ਜਿੰਨਾ ਸਮਾਨ ਚਾਹੀਦਾ ਉਨਾ ਸਾਨੂੰ ਬਣਾਉਣ ਦੀ ਇਜਾਜ਼ਤ ਆ, ਅਸੀਂ ਫਾਲਤੂ ਤਾਂ ਬਣਾਈ ਨਹੀਂ ਰਹੇ, ਫਾਲਤੂ ਪ੍ਰੋਡਕਸ਼ਨ ਤਾਂ ਹੈ ਹੀ ਕੋਈ ਨਹੀਂ, ਵੀ ਇਹ ਗੱਲ ਤਾਂ ਕੋਈ ਬਣਦੀ ਨਹੀਂ।
ਸੋ 2023 ਦੇ ਵਿੱਚ ਸੋ ਮਿਲਕ ਪ੍ਰੋਟੀਨਸ ਬੇਸਿਕਲੀ ਕੀ ਨੇ, ਦੁੱਧ ਦੇ ਵਿੱਚੋਂ ਜਦੋਂ ਸਾਰਾ ਫੈਟ ਵਗੈਰਾ ਕੱਢ ਲਿਆ ਜਾਂਦਾ, ਸੋ ਮੱਖਣ ਚੀਜ਼ ਜਿਹੜਾ ਇਸ ਤਰ੍ਹਾਂ ਦਾ ਫੈਟ ਵਾਲਾ ਬਟਰ ਫੈਟ ਜਿਹਨੂੰ ਕਹਿੰਦੇ ਨੇ, ਜਦੋਂ ਤੁਸੀਂ ਕੱਢ ਲਿਆ ਉਹਦੇ ਪਿੱਛੇ ਜੋ ਸਮਾਨ ਬਚਿਆ ਉਹਨੂੰ ਜਦੋਂ ਤੁਸੀਂ ਡਰਾਈ ਕਰ ਲੈਂਦੇ ਹੋ ਉਹ ਜੋ ਸਮਾਨ ਬਚਿਆ ਉਹਨੂੰ ਕਿਹਾ ਜਾਂਦਾ ਡੇਅਰੀ ਪ੍ਰੋਟੀਨਸ ਕਹਿ ਲਓ ਜਾਂ ਮਿਲਕ ਪ੍ਰੋਟੀਨਸ ਕਹਿ ਲਓ। ਸੋ ਬੇਸਿਕਲੀ ਜਿਹਦੇ ਨਾਲ ਸਕਿਮ ਮਿਲਕ ਪਾਊਡਰ, ਬੇਬੀ ਫਾਰਮੂਲਾ ਜਿਹੜਾ ਸਮਾਨ ਬਣਦਾ, ਜਿਹੜਾ ਪਾਊਡਰ ਬੇਕਿੰਗ ਦੇ ਵਿੱਚ ਯੂਜ਼ ਹੁੰਦਾ,
ਵੇ ਪ੍ਰੋਟੀਨ
ਸੋ ਉਹ ਡੇਅਰੀ ਪ੍ਰੋਟੀਨਸ ਨੇ ਜਿਹਨਾਂ ਦੀ ਗੱਲ ਹੋ ਰਹੀ ਹੈ। ਡੇਅਰੀ ਪ੍ਰੋਟੀਨਸ ਵਿਸ਼ਵ ਦੇ ਵਿੱਚ ਵਿਜੇ ਜੀ ਇੱਕ ਵੱਡੀ ਮਾਰਕੀਟ ਜ਼ਰੂਰ ਹੈ। ਸੋ ਅਮਰੀਕਾ ਉਹਦਾ ਸਭ ਤੋਂ ਵੱਡਾ ਐਕਸਪੋਰਟਰ ਹੈ, 700,000 ਟਨ ਪਰ ਈਅਰ ਅਮਰੀਕਾ ਐਕਸਪੋਰਟ ਕਰਦਾ, ਤੇ ਓਵਰਆਲ ਜੇ ਤੁਸੀਂ ਇਹ ਦੇਖੋਗੇ
ਮਾਰਕੀਟ,
ਇਹ ਮਾਰਕੀਟ ਇਹਦੇ ਵਿੱਚ
2 ਮਿਲੀਅਨ ਟਨ ਹੈ ਸਾਲਾਨਾ,
2 ਮਿਲੀਅਨ ਟਨ ਸਾਲਾਨਾ ਹੈ ਇਸ ਪੂਰੀ ਮਾਰਕੀਟ।
ਕਹਿ ਲਓ ਕਿ ਅਬਾਊਟ ਉਹਦੇ ਵਿੱਚੋਂ ਜਿਸ ਅਬਾਊਟ 35%
ਇਜ਼ ਯੂ ਐੱਸ
ਯਾ
ਤੇ ਇੰਡੀਆ। ਕੈਨੇਡਾ ਕਿੰਨੇ ਪਰਸੈਂਟ ਹੈ? ਕੈਨੇਡਾ ਇਜ਼ 0.93%,
less than 1%
2023 ਦੇ ਵਿੱਚ। ਸੋ ਜੇ ਸਕਿਮ ਮਿਲਕ ਮਾਰਕੀਟ ਜੇ ਤੁਸੀਂ ਸਪੈਸੀਫਿਕਲੀ ਦੇਖੋਗੇ 0.93% ਕੈਨੇਡਾ ਉਹਦਾ ਕਹਿ ਲਓ ਕਿ ਮਾਰਕੀਟ ਨੂੰ ਕੰਟਰੋਲ ਕਰਦਾ। ਸੋ
ਨੋਨ ਫੈਟ ਡਰਾਈ ਮਿਲਕ ਤੇ ਸਕਿਮ ਮਿਲਕ ਪਾਊਡਰ ਇਹ ਆਮ ਤੌਰ ਤੇ ਇਸ ਡੇਅਰੀ ਪ੍ਰੋਟੀਨਸ ਦੇ ਵਿੱਚ ਆਉਂਦੇ ਨੇ, ਕਿ ਜਿਵੇਂ ਤੁਸੀਂ ਦੱਸਿਆ ਕਿ ਜਦੋਂ ਬਟਰ ਐਕਸਟ੍ਰੈਕਟ ਕਰ ਲਿਆ ਗਿਆ, ਜਦੋਂ ਪਨੀਰ ਬਣਾ ਲਿਆ ਗਿਆ ਜਾਂ ਚੀਜ਼ ਬਣਾ ਲਿਆ ਗਿਆ, ਜਿਹੜਾ ਪਿੱਛੇ ਜੋ ਸਮਾਨ ਬਚਦਾ ਉਹਨੂੰ ਡਰਾਈ ਕਰਕੇ ਜਿਹੜੇ ਪ੍ਰੋਡਕਟਸ ਬਣਦੇ ਨੇ। ਵਾਸੂ ਜੀ, ਪਹਿਲੇ ਨੰਬਰ 'ਤੇ ਅਮਰੀਕਾ, ਦੂਜੇ ਨੰਬਰ 'ਤੇ ਈਯੂ, ਤੀਜੇ ਨੰਬਰ 'ਤੇ ਹੈ ਨਿਊਜ਼ੀਲੈਂਡ। ਅਤੇ ਹੁਣ ਕੈਨੇਡਾ ਦੇ ਉੱਪਰ ਦੋਸ਼ ਇਹ ਆ ਵੀ ਤੁਹਾਡੇ ਵੱਲੋਂ ਜਿਹੜਾ ਇਹ ਸਮਾਨ ਅਜਿਹਾ ਬਣਾਇਆ ਜਾਂਦਾ ਉਹ ਵਰਲਡ ਮਾਰਕੀਟ ਨੂੰ ਡਿਸਟੋਰਟ ਕਰਦਾ। ਵੈਸੇ ਜਿਹੜਾ ਡੇਟਾਬੇਸ ਹੈਗਾ, ਫੈਡਰਲ ਡੇਟਾਬੇਸ, ਉਹ ਇਹ ਜ਼ਰੂਰ ਕਹਿੰਦਾ ਵੀ ਜਿਹੜੇ ਕੈਨੇਡੀਅਨ ਐਕਸਪੋਰਟਸ ਹੈਗੇ ਨੇ ਆਫ ਡੇਅਰੀ ਪ੍ਰੋਟੀਨਸ, ਉਹ ਪਿਛਲੇ 10 ਸਾਲਾਂ ਦੇ ਵਿੱਚ ਉਹਦੇ ਵਿੱਚ ਵਾਧਾ ਹੋਇਆ, ਪਰ ਉਹ ਵਾਧੇ ਦੇ ਬਾਵਜੂਦ ਵੀ ਗਲੋਬਲ ਮਾਰਕੀਟ ਦਾ less than 1% ਆ।
ਯਾ ਸੋ ਵਿਜੇ ਜੀ, ਤੁਸੀਂ ਇਹ ਦੇਖੋ ਪੂਰਾ ਮਸਲਾ ਪਤਾ ਕੀ ਹੈ
ਜੀ,
ਅਮਰੀਕਾ ਚਾਹੁੰਦਾ ਕਿ ਅਮਰੀਕਾ ਦੇ ਜਿਹੜੇ ਡੇਅਰੀ ਫਾਰਮਰਸ ਨੇ ਉਹਨਾਂ ਨੂੰ ਇਜਾਜ਼ਤ ਹੋਵੇ ਕੈਨੇਡਾ ਦੇ ਵਿੱਚ ਦੁੱਧ ਵੇਚਣ ਦੀ। ਕੈਨੇਡਾ ਇਹ ਇਜਾਜ਼ਤ ਦਿੰਦਾ ਨਹੀਂ, ਉਹਨੂੰ ਕੰਟਰੋਲ ਕਰਦਾ ਸਪਲਾਈ ਮੈਨੇਜਮੈਂਟ ਸਿਸਟਮ ਦੇ ਨਾਲ, ਡੇਅਰੀ ਟੈਰਿਫ ਰੇਟ ਕੋਟਾਸ ਦੇ ਨਾਲ, TRQs ਦੇ ਨਾਲ। ਹੁਣ ਇਹਦੇ ਵਿੱਚ ਹੁੰਦਾ ਕੀ ਹੈ ਕਿ ਜਿਹੜਾ ਦੁੱਧ ਹੈ ਕੈਨੇਡਾ ਦੇ ਵਿੱਚ ਜਿਹੜਾ ਦੁੱਧ ਵੇਚਿਆ ਜਾ ਰਿਹਾ ਉਹਦੀ ਇੱਕ ਕੀਮਤ ਮਹਿਸੂਸ ਕੀਤੀ ਜਾਂਦੀ ਹੈ।
ਯੈਸ,
ਵਿਸ਼ਵ ਦੇ ਵਿੱਚ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਜਿੱਥੇ ਵੀ ਦੁੱਧ ਵਿਕਦਾ ਸ਼ਾਇਦ ਸਭ ਤੋਂ ਮਹਿੰਗਾ ਦੁੱਧ ਕੈਨੇਡਾ ਦੇ ਵਿੱਚ ਹੈ, ਵਨ ਆਫ ਦਾ ਹਾਈਐਸਟ ਪ੍ਰਾਈਸਿਸ ਵਰਲਡ ਵਾਈਡ।
ਜੀ ਜੀ ਜੀ।
ਪਰ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਜਿਹੜੇ ਇਹ ਡੇਅਰੀ ਪ੍ਰੋਟੀਨਸ ਨੇ ਇਹ ਅਸੀਂ ਬਹੁਤ ਸਸਤੇ ਭਾਅ ਤੇ ਪੂਰੇ ਵਿਸ਼ਵ ਦੇ ਵਿੱਚ ਡੰਪ ਕਰ ਰਹੇ ਹਾਂ। ਸੋ ਦੀਸ ਡੂ ਥਿੰਗਸ ਡੋਨਟ ਐਡ ਅਪ,
ਦੇ ਡੋਨਟ ਐਡ ਅਪ।
ਅਮਰੀਕਾ ਇਹ ਕਹਿ ਰਿਹਾ ਕਿ ਤੁਸੀਂ ਕੀ ਕਰ ਰਹੇ ਹੋ, ਤੁਸੀਂ ਅਮਰੀਕਾ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਦੁੱਧ ਇੰਪੋਰਟ ਨਹੀਂ ਕਰ ਰਹੇ, ਤੁਹਾਡੀ ਡੋਮੈਸਟਿਕ ਜਿਹੜੀ ਡਿਮਾਂਡ ਹੈ ਦੁੱਧ ਦੀ ਤੇ ਬਟਰ ਫੈਟ ਦੀ, ਚੀਜ਼ ਬਟਰ ਤੇ ਜਿਹੜਾ ਇਸ ਤਰ੍ਹਾਂ ਦਾ ਫੈਟ ਵਾਲਾ ਸਮਾਨ ਆ ਉਹਦੀ ਡਿਮਾਂਡ ਵੱਧ ਰਹੀ ਆ, ਪਰ ਦੂਜੇ ਪਾਸੇ ਜਿਹੜੀਆਂ ਡੇਅਰੀ ਪ੍ਰੋਟੀਨਸ ਨੇ ਇਹਨਾਂ ਦੀ ਡਿਮਾਂਡ ਉਸ ਅਨੁਪਾਤ ਦੇ ਵਿੱਚ ਨਹੀਂ ਵੱਧ ਰਹੀ।
ਕਰੈਕਟ।
ਤੁਹਾਨੂੰ ਕਰਨਾ ਇਹ ਚਾਹੀਦਾ ਕਿ ਤੁਸੀਂ ਆਪਣੇ ਦੁੱਧ ਦੀ ਪ੍ਰੋਡਕਸ਼ਨ ਓਵਰਆਲ, ਪੂਰੇ ਮਿਲਕ ਦੀ, ਹੋਲ ਮਿਲਕ ਦੀ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਘਟਾਓ, ਤੁਸੀਂ ਜਿਹੜੇ ਡੇਅਰੀ ਫੈਟ ਵਾਲੇ ਪ੍ਰੋਡਕਟਸ ਨੇ ਬਟਰ ਫੈਟ ਵਾਲੇ ਉਹ ਬਾਹਰੋਂ ਮੰਗਾਓ, ਦੁੱਧ ਬਟਰ ਚੀਜ਼ ਤੁਸੀਂ ਇੰਪੋਰਟ ਕਰੋ, ਤੁਸੀਂ ਇੱਦਾਂ ਕਰ ਨਹੀਂ ਰਹੇ। ਤੁਸੀਂ ਦੁੱਧ ਦੀ ਪ੍ਰੋਡਕਸ਼ਨ ਵਧਾਈ ਜਾ ਰਹੇ ਹੋ
ਤਾਂ ਕਿ ਤੁਹਾਡੇ ਡੇਰੀ ਫੈਟ ਦੀ ਜਿਹੜੀ ਮੰਗ ਹੈ ਉਹਦੀ
ਪੂਰਤੀ ਹੋ ਸਕੇ। ਦੁੱਧ, ਬਟਰ, ਚੀਜ਼, ਇਹ ਤੁਹਾਡੀ ਇੱਥੇ ਡਿਮਾਂਡ ਵੱਧ ਰਹੀ, ਤੁਹਾਨੂੰ ਚਾਹੀਦਾ, ਤੁਸੀਂ ਪੂਰੇ ਦੁੱਧ ਦੀ ਪ੍ਰੋਡਕਸ਼ਨ ਵਧਾਉਂਦੇ ਹੋ, ਪਰ ਜਿਹੜਾ ਪਿੱਛੇ ਸੁੱਕਾ ਪਾਊਡਰ ਬਚ ਜਾਂਦਾ
ਉਹ ਤੁਸੀਂ ਸਸਤਾ ਵੇਚ ਦਿੰਦੇ ਹੋ,
ਉਹ ਫਿਰ ਤੁਹਾਡੇ ਇੱਥੇ ਬਾਇਓ ਪ੍ਰੋਡਕਟ ਜਿਹੜਾ ਜ਼ਿਆਦਾ ਤਿਆਰ ਹੋ ਰਿਹਾ ਤੇ ਉਹਨੂੰ ਤੁਸੀਂ ਬਹੁਤ ਸਸਤੇ ਭਾਅ ਤੇ, ਉਹਦੀ ਕੀਮਤ ਤੁਸੀਂ ਦੁੱਧ ਜਿੰਨੀ ਨਹੀਂ ਰੱਖਦੇ ਉਹਨੂੰ ਸਸਤਾ ਰੱਖ ਕੇ ਤੁਸੀਂ ਵਰਲਡ ਮਾਰਕੀਟ ਦੇ ਵਿੱਚ ਡੰਪ ਕਰ ਰਹੇ ਹੋ। ਪਰ ਜਿਹੜੀ ਡੰਪਿੰਗ ਦੀ ਹਕੀਕਤ ਇਹ ਹੈ ਕਿ ਅਸੀਂ ਸਿਰਫ 0.93% ਆਫ ਮਾਰਕੀਟ ਕੰਟਰੋਲ ਕਰਦੇ ਹਾਂ, 1% ਤੋਂ ਵੀ ਘੱਟ। ਸੋ ਇਸ ਕਰਕੇ ਹੁਣ ਦੂਜੀ ਜਿਹੜੀ ਗੱਲ ਹੈ ਡੰਪਿੰਗ ਕੈਨੇਡਾ ਦੀ, ਜੇ ਤੁਸੀਂ ਦੇਖੋਗੇ ਪਰ ਟਨ ਜਿਹੜੇ ਡੇਰੀ ਪ੍ਰੋਡਕਟਸ ਨੇ,
ਪ੍ਰਾਈਸ ਕੋਈ ਬਹੁਤਾ ਫਰਕ ਨਹੀਂ ਹੈਗਾ,
ਬਹੁਤਾ ਨਹੀਂ ਫਰਕ ਹੈਗਾ। ਸੋ 2664 US dollars ਪਰ ਟਨ
ਕੈਨੇਡਾ ਨਾਨ ਫੈਟ ਡਰਾਈ ਮਿਲਕ ਜਿਹੜਾ ਹੈਗਾ ਇੰਨੇ ਤੇ ਵੇਚਦਾ ਕੈਨੇਡਾ।
ਤੇ ਬਾਕੀ ਨਿਊਜ਼ੀਲੈਂਡ, EU, US ਇਹਨਾਂ ਦੀ ਜਿਹੜੀ ਰੇਂਜ ਆ ਉਹ 2700 ਤੋਂ 2850 US dollars ਪਰ ਟਨ ਹੈ।
ਨਿਊਜ਼ੀਲੈਂਡ ਦੇ ਮੁਕਾਬਲੇ ਜਿਹੜਾ ਕੈਨੇਡਾ ਵੱਲੋਂ ਨਾਨ ਫੈਟ ਡਰਾਈ ਮਿਲਕ ਜਿਹੜਾ ਵੇਚਿਆ ਜਾਂਦਾ ਉਹ ਕੀਮਤ ਤਕਰੀਬਨ $36 ਘੱਟ ਆ, ਤੇ ਜੇ ਅਮਰੀਕਾ ਨਾਲ ਕੰਪੇਅਰ ਕਰੀਏ $186 ਦਾ ਫਰਕ ਆ
ਰੇਂਜ ਆ, ਉਹ
ਰੇਂਜ ਆ
ਯਾ। ਸੋ ਇਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ
ਜੀ,
ਇਹ ਸਿਰਫ ਗੇਮ ਸਿਰਫ ਕੈਨੇਡਾ ਦੇ ਉੱਤੇ ਦਬਾਅ ਪਾਉਣ ਦੀ ਹੀ ਹੈ ਕਿ ਤੁਸੀਂ ਅਮਰੀਕਾ ਵਾਲਿਆਂ ਨੂੰ ਇੱਥੇ ਕੈਨੇਡਾ ਦੇ ਵਿੱਚ ਦੁੱਧ ਵੇਚਣ ਦਿਓ।
ਜਿਹੜੇ ਵਾਸੂ ਜੀ ਆਹ ਨਾਨ ਫੈਟ ਡਰਾਈ ਮਿਲਕ ਦੀ ਮੰਗ ਹੈਗੀ ਹੈ ਜਾਂ ਮਾਰਕੀਟ ਆ, ਇਹ 2021 ਦੇ ਵਿੱਚ ਦੱਸਿਆ ਜਾਂਦਾ ਵੀ ਪੀਕ ਕਰ ਗਈ ਸੀ 2021 ਦੇ ਵਿੱਚ। ਫਿਰ ਚਾਈਨਾ ਨੇ ਆਪਣੀ ਪ੍ਰੋਡਕਸ਼ਨ ਵਧਾਈ, ਪਹਿਲਾਂ ਚਾਈਨਾ ਨਿਊਜ਼ੀਲੈਂਡ ਤੋਂ ਬਹੁਤ ਸਮਾਨ ਮੰਗਵਾਉਂਦਾ ਸੀ, ਨਿਊਜ਼ੀਲੈਂਡ ਦੀ ਮਾਰਕੀਟ ਜਿਹੜੀ ਡਿਪੈਂਡ ਕਰਦੀ ਸੀ ਚਾਈਨੀਜ਼ ਗਾਹਕਾਂ ਦੇ ਉੱਪਰ, ਜਦੋਂ ਚਾਈਨਾ ਨੇ ਆਪਣੀ ਡੋਮੈਸਟਿਕ ਪ੍ਰੋਡਕਸ਼ਨ ਵਧਾ ਲਈ, ਨਿਊਜ਼ੀਲੈਂਡ ਨੇ ਫਿਰ ਆਪਣਾ ਸਮਾਨ ਵੇਚਣ ਦੇ ਲਈ ਵੇਖਿਆ ਵੀ ਅਸੀਂ ਦੁਨੀਆਂ 'ਚ ਹੋਰ ਗਾਹਕ ਲੱਭਦੇ ਹਾਂ, ਉਹਦੇ ਕਰਕੇ ਹੋਇਆ ਕਿ ਨਿਊਜ਼ੀਲੈਂਡ ਨੇ ਮਾਰਕੀਟ ਸ਼ੇਅਰ ਖਾਧਾ ਅਮਰੀਕਾ ਦਾ। 2021 ਦੇ ਵਿੱਚ ਅਮਰੀਕਾ ਦਾ ਮਾਰਕੀਟ ਸ਼ੇਅਰ 2020 ਦੇ ਵਿੱਚ ਹੋਇਆ ਕਰਦਾ ਸੀ ਅਬਾਊਟ 44%, ਜਿਹੜਾ ਕਿ ਪਿਛਲੇ ਸਾਲ ਘੱਟ ਕੇ 33% ਰਹਿ ਗਿਆ। ਸੋ ਐਕਚੁਲੀ ਜਿਹੜੀ ਕਿਹੜਾ ਉਹ ਤਾਂ ਨਿਊਜ਼ੀਲੈਂਡ ਨਾਲ ਹੋਣੀ ਚਾਹੀਦੀ ਆ,
ਕਿਉਂਕਿ ਨਿਊਜ਼ੀਲੈਂਡ ਵੇਚਦਾ ਸੀ ਚੀਨ ਨੂੰ, ਚੀਨ ਨੇ ਆਪਣੀ ਡੋਮੈਸਟਿਕ ਪ੍ਰੋਡਕਸ਼ਨ ਵਧਾ ਲਈ, ਨਿਊਜ਼ੀਲੈਂਡ ਤੋਂ ਸਮਾਨ ਖਰੀਦਣਾ ਬੰਦ ਕਰਤਾ 2021 ਦੇ ਵਿੱਚ, ਤੇ ਨਿਊਜ਼ੀਲੈਂਡ ਨੇ ਫਿਰ ਸਾਊਥ ਈਸਟ ਏਸ਼ੀਆ ਦੇ ਵਿੱਚ ਸਮਾਨ ਵੇਚਣਾ ਸ਼ੁਰੂ ਕਰਤਾ। ਉੱਥੇ ਅਮਰੀਕਾ ਮੇਨ ਪ੍ਰੋਡਿਊਸਰ, ਮੇਨ ਐਕਸਪੋਰਟਰ ਸੀ, ਮੇਨ ਸਪਲਾਇਰ ਸੀ, 44% ਤੋਂ ਸ਼ੇਅਰ ਘੱਟ ਕੇ ਆ ਗਿਆ 2024 ਦੇ ਵਿੱਚ 33% ਤੇ, ਤੇ ਅਮਰੀਕਾ ਇਸ ਕਰਕੇ ਥੋੜਾ ਤਿਲਮਿਲਾਇਆ ਹੋਇਆ, ਉੱਤੋਂ ਇਹਨੂੰ ਉਹ ਬਹਾਨਾ ਬਣਾ ਰਹੇ ਨੇ ਕੈਨੇਡਾ ਦੇ ਉੱਤੇ ਦਬਾਅ ਪਾਉਣ ਦਾ ਕਿ ਆਪਣੀ ਜਿਹੜੀ ਡੇਅਰੀ ਸੈਕਟਰ ਨੂੰ ਖੋਲੋ ਫੋਰ ਅਮੈਰੀਕਨ ਡੇਅਰੀ।
ਜਿਹੜੀ ਵਾਸੂ ਜੀ ਇਹ ਹੁਣ US ਇੰਟਰਨੈਸ਼ਨਲ ਟ੍ਰੇਡ ਕਮਿਸ਼ਨ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਇਹ ਅਗਲੇ ਸਾਲ ਮਾਰਚ ਦੇ ਵਿੱਚ, ਮਾਰਚ 2026 ਦੇ ਵਿੱਚ ਕੰਕਲੂਡ ਹੋਣੀ ਆ। ਐਂਡ ਵੀ ਆਲਸੋ ਨੋ ਕਿ ਜਿਹੜਾ US ਮੈਕਸੀਕੋ ਕੈਨੇਡਾ ਟ੍ਰੇਡ ਅਗਰੀਮੈਂਟ ਆ ਉਹ ਅਗਲੇ ਸਾਲ ਜੁਲਾਈ ਦੇ ਵਿੱਚ ਰਿਵਿਊ ਹੋਣਾ। ਸੋ ਜਿਹੜੀ ਉਹ ਵੀ ਟਾਈਮਿੰਗ ਹੈਗੀ ਹੈ, ਕੈਨੇਡਾ ਨੂੰ ਇਹ ਚੀਜ਼ ਵੀ ਤਾਂ ਦਿਖਦੀ ਆ ਨਾ ਕਿ ਹੁਣ ਕੀਤੀ ਟ੍ਰੇਡ ਡੀਲ, ਆ ਅਗਲੇ 6-7 ਮਹੀਨਿਆਂ ਦੇ ਵਿੱਚ ਆ ਜਿਹੜੀ ਸਾਰੀ ਕਵਾਇਦ ਹੈ ਫੇਰ ਕਰਨੀ ਪੈਣੀ ਆ। ਸੋ ਕੀ ਗ੍ਰੈਂਡ ਸਟ੍ਰੈਟਜੀ ਇਹ ਆ ਵੀ ਹਲੇ ਟਾਈਮ ਇੱਦਾਂ ਹੀ ਟਪਾਈ ਚੱਲੋ, ਟਰੰਪ ਨੂੰ ਖੁਸ਼ ਹੋ ਲੈਣ ਦਿਓ ਵੱਡੀਆਂ ਵੱਡੀਆਂ ਗੱਲਾਂ ਕਰਕੇ, ਪਰ ਸਾਨੂੰ ਅਸਲੀ ਪਤਾ ਵੀ ਅਸਲੀ ਨੈਗੋਸੀਏਸ਼ਨ ਤੇ ਅਗਲੇ ਸਾਲ ਜੁਲਾਈ 'ਚ ਹੋਣੀ ਆ, ਇਸ ਦਾ ਤਾਂ ਕੇਸ। ਪਰ ਫਿਰ ਜਿਹੜੀ ਅਨਸਰਟਨਟੀ ਆ ਉਹ ਇਕਾਨਮੀ ਵਾਸਤੇ ਬੜੀ ਮਾੜੀ ਆ,
ਹੋ ਵੀ ਸਕਦਾ
ਤੇ ਨਹੀਂ ਵੀ ਹੋ ਸਕਦਾ, ਮੁੱਕਦੀ ਗੱਲ ਤਾਂ ਇਹ
ਡੋਨਲਡ ਟਰੰਪ ਹੁਣ ਜਦੋਂ ਤੱਕ ਰਹਿਣਗੇ, ਮੈਨੂੰ ਲੱਗਦਾ ਕਿ ਇਹ ਅਗਲੇ 4 ਸਾਲ
ਹੀ ਨਹੀਂ ਰਹਿਣਾ,
ਹਰ ਖਬਰ ਦੇ ਬਾਅਦ ਇਹ ਡਿਸਕਲੇਮਰ ਲਾਉਣਾ ਪੈਣਾ ਕਿ ਇੱਦਾਂ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ।
ਬਸ ਵੀ ਮੀਂਹ ਪਊਗਾ,
ਹੋ ਵੀ ਸਕਦਾ,
ਪੈ ਵੀ ਸਕਦਾ
ਤੇ ਨਹੀਂ ਵੀ ਹੋ ਸਕਦਾ,
ਨਹੀਂ ਵੀ ਪੈ ਸਕਦਾ। ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਤੁਹਾਨੂੰ ਸ਼ਾਮ ਨੂੰ ਡੈਫੀਨੇਟਲੀ ਸੁਣਾਂਗੇ।
ਥੈਂਕ ਯੂ ਵਿਜੇ ਜੀ,
ਤੇ ਕੱਲ ਨੂੰ ਸਵੇਰੇ ਵੀ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੇ।
ਥੈਂਕ ਯੂ ਵਿਜੇ,
ਇਹਦੇ ਵਿੱਚ ਕੋਈ ਇਫਸ ਐਂਡ ਬਟਸ, ਕੋਈ ਦੋ ਰਾਵਾਂ ਨਹੀਂ,
ਬਾਕੀ ਇਫਸ ਐਂਡ ਬਟਸ ਹੋ ਵੀ ਸਕਦੇ ਤੇ ਨਹੀਂ ਵੀ ਹੋ ਸਕਦੇ। ਥੈਂਕ ਯੂ ਵਿਜੇ ਜੀ,
ਬਸ ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।